ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਅਸੀਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ 'ਚ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ। ਸੋ ਦ ਮਾਈਗ੍ਰੇਸ਼ਨ ਸ਼ੋਅ ਅਸੀਂ ਪ੍ਰਸਾਰਿਤ ਕਰਦੇ ਹਾਂ ਹਰ ਵੀਰਵਾਰ ਤੁਹਾਡੇ ਲਈ, ਔਰ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ ਤੇ ਹੋਰ ਬਹੁਤ ਸਾਰੀਆਂ ਚਿੰਤਾਵਾਂ ਇਸ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਂਦੀਆਂ ਨੇ। ਅੱਜ ਦਾ ਵੀ ਇਹ ਪ੍ਰੋਗਰਾਮ ਜਿਹੜਾ ਤੁਹਾਡੇ ਸਵਾਲਾਂ ਤੇ ਆਧਾਰਿਤ ਰਹੇਗਾ, ਔਰ ਇਸ ਵੇਲੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਮੋਹਨ ਜੀ, ਜਿਹੜੇ ਕਿ ਲਕਸ਼ ਮਾਈਗ੍ਰੇਸ਼ਨ ਤੋਂ ਆਪਣੀਆਂ ਸੇਵਾਵਾਂ ਵੀ ਦਿੰਦੇ ਨੇ। ਸੋ ਰੋਹਿਤ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ ਜੀ। ਤੇ ਦੋਸਤੋ, ਤੁਹਾਡਾ ਵੀ ਸਾਰਿਆਂ ਦਾ ਕਰਦੇ ਹਾਂ ਸਵਾਗਤ ਅੱਜ ਦੇ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਤੇ ਨਾਲੋ ਨਾਲ ਉਮੀਦ ਕਰਦੇ ਹਾਂ ਕਿ ਅੱਜ ਦਾ ਤੁਹਾਡਾ ਦਿਨ ਜਿਹੜਾ ਉਹ ਸੁਹਾਵਣਾ ਬੀਤਿਆ ਹੋਣਾ, ਤੇ ਅਜੇ ਬਹੁਤ ਸਾਰੀਆਂ ਥਾਵਾਂ ਤੇ ਦਿਨ ਚੱਲ ਵੀ ਰਿਹਾ ਜਦੋਂ ਭਾਰਤ ਤੋਂ ਜਿਹੜੇ ਸਰੋਤੇ ਜੁੜਦੇ ਨੇ ਤਾਂ ਉੱਥੇ ਅਜੇ ਦੁਪਹਿਰ ਹੈ, ਔਰ ਦੁਪਹਿਰ ਜਿਹੜੀ ਆ ਉਹ ਵੀ ਸ਼ੁਰੂ ਹੀ ਹੋਈ ਹੈ, ਔਰ ਅਜੇ ਤੁਹਾਡਾ ਦਿਨ ਜਿਹੜਾ ਲੰਮਾ ਚੱਲਣਾ। ਉਮੀਦ ਕਰਦੇ ਹਾਂ ਤੁਹਾਡਾ ਵੀ ਦਿਨ ਜਿਹੜਾ ਉਹ ਸੁਹਾਵਣਾ ਰਹੇਗਾ। ਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਤੁਸੀਂ ਸਾਨੂੰ ਆਪਣੇ ਮੈਸੇਜਸ ਭੇਜ ਸਕਦੇ ਹੋ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਸਾਡੀ ਐਪ ਦੇ ਰਾਹੀਂ ਜੇ ਪ੍ਰੋਗਰਾਮ ਸੁਣ ਰਹੇ ਹੋ ਹਰਮਨ ਰੇਡੀਓ ਦੀ ਐਪ ਦੇ ਰਾਹੀਂ, ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਦਿੱਤੇ ਹੋਏ ਲਿੰਕਸ ਤੇ ਜਾ ਕੇ ਤੁਸੀਂ ਆਪਣਾ ਮੈਸੇਜ ਟਾਈਪ ਕਰਕੇ ਸਿੱਧਾ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਸੋ ਈਮੇਲ ਦਾ ਪਤਾ request@harmanradio.com ਹੈ, ਤੇ ਸਾਡੇ ਨਾਲ ਫੋਨ ਦੇ ਰਾਹੀਂ ਸੰਪਰਕ ਬਣਾਉਣ ਦੇ ਲਈ ਨੰਬਰ ਨੋਟ ਕਰੋ 02-8599-2811। ਤੇ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਮੈਸੇਜ ਛੱਡ ਸਕਦੇ ਹੋ, ਆਪਣਾ ਸਵਾਲ ਛੱਡ ਸਕਦੇ ਹੋ ਚੱਲਦੇ ਪ੍ਰੋਗਰਾਮ ਦੌਰਾਨ, ਉਹ ਸਵਾਲ ਅਸੀਂ ਕਰਾਂਗੇ ਪ੍ਰੋਗਰਾਮ ਦੇ ਵਿੱਚ ਸ਼ਾਮਲ। ਤੇ ਲਓ ਜੀ, ਹੁਣ ਤੁਹਾਡੀ ਉਡੀਕ ਦੀਆਂ ਘੜੀਆਂ ਨੂੰ ਖਤਮ ਕਰਦੇ ਹਾਂ, ਬਹੁਤ ਜਲਦ ਤੁਹਾਡੇ ਸਵਾਲ ਤਾਂ ਸ਼ਾਮਲ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਅਸੀਂ ਰੋਹਿਤ ਜੀ ਤੋਂ ਜਾਣਨਾ ਚਾਹਾਂਗੇ ਇਹਨਾਂ ਦਿਨਾਂ ਦੇ ਵਿੱਚ ਕੀ ਅਪਡੇਟਸ ਨੇ ਮਾਈਗ੍ਰੇਸ਼ਨ ਫੀਲਡ ਦੇ ਵਿੱਚ, ਕਿਉਂਕਿ ਬਹੁਤ ਸਾਰੀਆਂ ਅਪਡੇਟਸ ਪਿਛਲੇ ਦਿਨਾਂ ਤੋਂ ਆ ਰਹੀਆਂ ਨੇ, ਔਰ ਥੋੜਾ ਬਹੁਤਾ ਜਿਹੜਾ ਬਦਲਾਅ ਆ ਉਹ ਵੀ ਦੇਖਣ ਦੇ ਵਿੱਚ ਆ ਰਿਹਾ। ਕਾਫੀ ਪੋਜ਼ਿਟਿਵਿਟੀ ਜਿਹੜੀ ਹੈ ਉਹ ਬਣਦੀ ਨਜ਼ਰ ਆ ਰਹੀ ਹੈ, ਸਕਾਰਾਤਮਕਤਾ ਬਣਦੀ ਜਿਹੜੀ ਉਹ ਨਜ਼ਰ ਆ ਰਹੀ ਹੈ। ਸੋ ਰੋਹਿਤ ਜੀ, ਕੀ ਅਪਡੇਟਸ ਨੇ?
ਹਾਂਜੀ, ਡੈਫੀਨੇਟਲੀ ਮਨਦੀਪ ਜੀ, ਆਪਾਂ ਸਟਾਰਟ ਅਗਰ ਤੁਸੀਂ ਪੋਜ਼ਿਟਿਵ ਤੋਂ ਕੀਤਾ ਤਾਂ ਆਪਾਂ ਪੋਜ਼ਿਟਿਵ ਤੋਂ ਵੀ ਸਟਾਰਟ ਕਰਦੇ ਹਾਂ। ਪਹਿਲਾਂ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ ਨੇ ਇੱਕ ਪਿਛਲੇ ਦਿਨ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਹੈ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜੀ ਸਾਡੀ ਗਵਰਨਮੈਂਟ ਹੈ ਪੋਸਟ ਕੋਰੋਨਾ ਵਾਇਰਸ ਜਿਹੜਾ ਵੀ ਏਰਾ ਆਊਗਾ ਜਦੋਂ ਕਿ ਸਭ ਕੁਝ ਠੀਕ ਹੋ ਗਿਆ, ਤਾਂ ਆਪਾਂ ਨੂੰ ਇਸ ਗਵਰਨਮੈਂਟ ਨੂੰ ਥੋੜਾ ਓਪਨ ਮਾਈਂਡ ਰੱਖਣਾ ਪੈਣਾ ਹੈ ਮਾਈਗ੍ਰੇਸ਼ਨ ਨੂੰ ਲੈ ਕੇ। ਇਟ ਮੀਨਸ ਕਿ ਇਹਦੇ ਵਿੱਚ ਓਵਰਹਾਲ ਦੀ ਜ਼ਰੂਰਤ ਆ, ਫਰਕ ਕੀ ਪੈ ਰਿਹਾ ਕਿਉਂਕਿ ਇਸ ਸਾਲ ਇੱਕ ਸਾਲ ਹੋ ਗਿਆ ਜਦੋਂ ਦਾ ਇਹਨਾਂ ਨੇ ਆਪਣਾ ਮਾਈਗ੍ਰੇਸ਼ਨ ਇਨਟੇਕ ਬੰਦ ਕੀਤਾ ਹੋਇਆ ਬਾਰਡਰ ਕਲੋਜ਼ ਦਾ, ਉਹਦੇ ਕਰਕੇ ਕੀ ਹੋ ਗਿਆ ਆ ਕਿ ਐਸਟੀਮੇਟਡ ਉਹਨਾਂ ਨੇ ਕਿਹਾ ਕਿ 72,000 ਲੋਕ ਜਿਹੜੇ ਆ ਉਹ ਨੈਗੇਟਿਵ ਇੰਪੈਕਟ ਪਿਆ ਆ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਦੀ। ਇਟ ਮੀਨਸ ਨੈਟ ਮਾਈਗ੍ਰੇਸ਼ਨ ਦੀ ਗੱਲ ਕਰਦੇ ਹੁੰਦਾ ਕਿ ਕਿੰਨੇ ਕਿੰਨੇ ਜਿਹੜੇ ਆਪਣੇ ਪੀਪਲ ਆ ਉਹ ਕਿੰਨੇ ਜਿਹੜੇ ਇਸ ਕੰਟਰੀ ਚ ਆਏ ਆ ਤੇ ਮਾਈਨਸ ਕਿੰਨੇ ਇਸ ਕੰਟਰੀ ਨੂੰ ਛੱਡ ਕੇ ਗਏ ਆ, ਤੇ ਉਹਦੇ ਵਿੱਚ ਨੈਗੇਟਿਵ 72,000 72,000 ਜਿਹੜੇ ਲੋਕੀ ਆ ਉਹ ਘੱਟ ਗਏ ਕੰਟਰੀ ਚੋਂ। ਉਹਦਾ ਫਰਕ ਕੀ ਹੁੰਦਾ ਕਿ ਜੇ ਮਾਈਗ੍ਰੇਟਸ ਘੱਟਦੇ ਆ ਇੱਥੇ, ਸਿੱਧਾ ਡਾਇਰੈਕਟ ਇੰਪੈਕਟ ਇਕੋਨਮੀ ਤੇ ਹੁੰਦਾ ਆ, ਟੂਰਿਜ਼ਮ ਤੇ ਹੁੰਦਾ ਆ, ਕਿਉਂਕਿ ਹਮੇਸ਼ਾ ਆਸਟ੍ਰੇਲੀਆ ਦਾ ਅਗਰ ਆਪਾਂ ਪਿਛਲੇ ਸਾਲਾਂ ਚ ਜਾਈਏ ਤਾਂ ਹਮੇਸ਼ਾ ਹੀ ਪੋਜ਼ਿਟਿਵ ਮਾਈਗ੍ਰੇਸ਼ਨ ਇਨਟੇਕ ਰਿਹਾ ਆ, ਤੇ ਉਸ ਕਰਕੇ ਹੀ ਇੱਥੇ ਜਿਹੜੀ ਇਕੋਨਮੀ ਆ ਬੂਮ ਕਰਦੀ ਹੈ, ਤੇ ਇੱਥੇ ਮਾਈਗ੍ਰੈਂਟਸ ਦੀ ਲੋੜ ਬੜੀ ਹੈ, ਚਾਹੇ ਉਹ ਆਪਾਂ ਇਕੋਨਮੀ ਦੇ ਪਰਸਪੈਕਟਿਵ ਤੋਂ ਕਰੀਏ ਚਾਹੇ ਬਿਜ਼ਨਸ ਪਰਸਪੈਕਟਿਵ ਤੋਂ ਕਰੀਏ, ਕਿਉਂਕਿ ਹਰ ਜਗ੍ਹਾ ਇੰਪਲੋਈਜ਼ ਦੀ ਮਾਈਗ੍ਰੈਂਟਸ ਦੀ ਲੋੜ ਹੈਗੀ ਆ, ਹਰ ਇੰਡਸਟਰੀ ਜਿਹੜੀ ਹੈ ਮਾਈਗ੍ਰੇਸ਼ਨ ਨਾਲ ਰਿਲੇਟਡ ਹੈਗੀ ਆਸਟ੍ਰੇਲੀਆ ਦੇ ਵਿੱਚ। ਸੋ ਇਸੇ ਕਰਕੇ ਗਵਰਨਮੈਂਟ ਨੂੰ ਵੀ ਹੁਣ ਥੋੜੀ ਹੀਟ ਫੀਲ ਹੋਣੀ ਸ਼ੁਰੂ ਹੋ ਗਈ ਆ, ਤੇ ਉਹਨਾਂ ਨੇ ਇਹ ਕਿਹਾ ਕਿ ਆਪਾਂ ਜਿੱਦਾਂ ਹੀ ਪੈਂਡੇਮਿਕ ਜਿਹੜਾ ਆ ਓਵਰ ਹੁੰਦਾ ਹੈ, ਜਦੋਂ ਆਪਾਂ ਬਾਰਡਰ ਓਪਨ ਕਰਦੇ ਹਾਂ, ਤਾਂ ਆਪਾਂ ਓਪਨ ਮਾਈਂਡ ਨਾਲ ਜਿਹੜਾ ਮਾਈਗ੍ਰੇਸ਼ਨ ਦਾ ਓਵਰਹਾਲ ਉਹ ਕਰਾਂਗੇ, ਤਾਂ ਕਿ ਆਪਾਂ ਕਿਉਂਕਿ ਇੱਕ ਤਾਂ ਆ ਜਿਹੜਾ ਸਾਲ 2021 ਨਿਕਲਿਆ ਇਹਦੇ ਵਿੱਚ ਇੰਟੇਕ ਘਾਟਾ 21-22 ਦੇ ਵਿੱਚ ਵੀ ਲੱਗ ਰਿਹਾ ਹੈ ਕਿ ਇੰਟੇਕ ਘੱਟ ਰਹੂਗੀ। ਰੀਜ਼ਨ ਇਹ ਆ ਕਿ ਜਿਹੜਾ ਗਵਰਨਮੈਂਟ ਐਸਟੀਮੇਟ ਕਰ ਰਹੀ ਆ ਤੇ ਉਹ ਕਰ ਰਹੇ ਆ ਕਿ ਅਕਟੂਬਰ ਐਂਡ ਤੱਕ ਜਿਹੜੀ ਆ ਉਹ ਆਸਟ੍ਰੇਲੀਅਨਸ ਨੂੰ ਵੈਕਸੀਨੇਸ਼ਨ ਜਿਹੜੀ ਆ ਲਗਾਉਣ ਦਾ ਇਹਨਾਂ ਨੇ ਟਾਰਗੇਟ ਰੱਖਿਆ ਹੈ ਕਿ ਜਿਹੜਾ ਕਿ ਥੋੜਾ ਇਹਨਾਂ ਨੇ ਆਪਟੀਮਿਸਟਿਕ ਟਾਰਗੇਟ ਆ ਉਹ ਮੇ ਬੀ ਮੀਟ ਨਾ ਹੋਵੇ। ਸੋ ਅਗਰ ਇਹ ਅਕਟੂਬਰ ਦੀ ਗੱਲ ਕਰਦੇ ਹਾਂ ਤਾਂ ਲੱਗ ਰਿਹਾ ਕਿ ਨਵੰਬਰ ਦਸੰਬਰ ਤੋਂ ਜਿਹੜੀ ਆ ਉਹ ਬਾਰਡਰ ਓਪਨ ਹੋਣਾ ਸ਼ੁਰੂ ਹੋ ਜਾਊਗਾ। ਸੋ ਅਗਲੇ ਸਾਲ ਵੀ ਥੋੜਾ ਮਾਈਗ੍ਰੇਸ਼ਨ ਘੱਟ ਰਹੂਗੀ, ਬਟ ਉਹਨੇ ਕਿਹਾ ਕਿ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ 22-23 ਦੇ ਵਿੱਚ ਜਿਹੜੀ ਆ ਮਾਈਗ੍ਰੇਸ਼ਨ ਨੈਟ ਓਵਰਸੀਜ਼ ਮਾਈਗ੍ਰੇਸ਼ਨ ਆ ਉਹ ਪੋਜ਼ਿਟਿਵ ਆਊਗੀ। ਤੇ ਉਹਦੇ ਨਾਲ ਨਾਲ ਇਹ ਕਹਿ ਰਿਹਾ ਕਿ ਜਿਹੜੇ ਸਪੈਸ਼ਲੀ ਜਿਹੜੇ ਰੀਜਨਲ ਏਰੀਆਜ਼ ਦੇ ਵਿੱਚ ਆ ਉੱਥੇ ਬਹੁਤ ਜ਼ਿਆਦਾ ਹਾਈ ਡਿਮਾਂਡ ਹੈ ਵਰਕਰਸ ਦੀ, ਕਿਉਂਕਿ ਉਹ ਕਹਿੰਦੇ ਕਿ ਕੁਛ ਆਪਾਂ ਇੱਥੇ ਦੇ ਵੋਟ ਬੈਂਕ ਲਈ ਆਪਾਂ ਕਹਿੰਦੇ ਹਾਂ ਕਿ ਆਪਾਂ ਲੋਕਲ ਲੇਬਰ ਨੂੰ ਸਪੋਰਟ ਕਰੀਏ, ਪਹਿਲਾਂ ਲੋਕਲ ਲੇਬਰ ਨੂੰ ਦੇਈਏ ਜੋਬਸ ਜਿਹੜੀਆਂ ਅਵੇਲੇਬਲ ਹੈਗੀਆਂ। ਪਰ ਹੁਣ ਕਈ ਜੋਬਸ ਏਦਾਂ ਦੀਆਂ ਆ ਜਿਹੜੇ ਸਪੈਸ਼ਲੀ ਆਪਾਂ ਗੱਲ ਕਰਦੇ ਹਾਂ ਐਗਰੀਕਲਚਰ ਜਾਂ ਹੋਸਪਿਟੈਲਿਟੀ ਦੇ ਵਿੱਚ, ਜਿੱਥੇ ਕਿ ਲੋਕਲ ਲੇਬਰ ਕੰਮ ਕਰਨਾ ਹੀ ਨਹੀਂ ਚਾਹੁੰਦੀ, ਠੀਕ ਹੈ। ਤੇ ਉਸ ਜਿਹੜਾ ਐਡਾ ਵੱਡਾ ਗੈਪ ਜਿਹੜਾ ਹੁਣ ਉਹਦਾ ਪੈ ਗਿਆ ਹੋਇਆ ਆ ਉਹ ਫੁਲਫਿਲ ਜਿਹੜਾ ਆ ਉਹ ਮਾਈਗ੍ਰੈਂਟਸ ਨਾਲ ਹੀ ਹੋ ਸਕਦਾ ਆ, ਸਪੈਸ਼ਲੀ ਅਗਰ ਉਹ ਟੈਂਪਰੇਰੀ ਮਾਈਗ੍ਰੇਸ਼ਨ ਰਾਊਟ ਦੇ ਥਰੂ ਜਾਂਦੇ ਆ, ਫੋਰ ਐਗਜ਼ਾਮਪਲ 491 ਜਾਂ 4823 ਥਰੂ। ਸੋ ਗਵਰਨਮੈਂਟ ਦਾ ਪੁੱਛ ਇਹ ਰਹਿਣਾ ਹੈ ਕਿ ਮਾਈਗ੍ਰੇਸ਼ਨ ਜਿਹੜੀ ਆ ਉਹ ਇਨਟੇਕ ਵਧੂਗਾ, ਬਟ ਨਾਲ ਨਾਲ ਇਹ ਹੋਊਗਾ ਕਿ ਉਹ ਰੀਜਨਲ ਮਾਈਗ੍ਰੇਸ਼ਨ ਦੇ ਵਿੱਚ ਜ਼ਿਆਦਾ ਪੁੱਛ ਹੋਊਗਾ ਤੇ ਉਹਦੇ ਵਿੱਚ ਹੋਪਫੁਲੀ ਆਉਣ ਵਾਲੇ ਸਾਲ ਦੇ ਵਿੱਚ ਇੱਥੇ ਜਿਹੜੇ ਆਨਸ਼ੋਰ ਐਪਲੀਕੈਂਟਸ ਆ ਜਾਂ ਆਫਸ਼ੋਰ ਐਪਲੀਕੈਂਟਸ ਆ ਉਹਨਾਂ ਨੂੰ ਕੁਛ ਪੋਜ਼ਿਟਿਵਿਟੀ ਜ਼ਰੂਰ ਦਿਖਦੀ ਨਜ਼ਰ ਆ ਰਹੀ ਆ।
ਠੀਕ,
ਤੇ ਸੈਕਿੰਡ ਅਪਡੇਟ ਦੀ ਅਗਰ ਆਪਾਂ ਗੱਲ
ਕਰੀਏ
ਜੀ
ਤੁਸੀਂ ਜਾਰੀ ਰੱਖੋ, ਮੈਂ ਅਪਡੇਟ ਬਾਰੇ ਪੁੱਛਣਾ ਸੀ ਕਿ ਇਸ ਤੋਂ ਇਲਾਵਾ ਹੋਰ ਕਿਹੜੀਆਂ ਅਪਡੇਟਸ ਨੇ ਜਿਹੜੀਆਂ ਆਪਾਂ ਸਾਂਝੀਆਂ।
ਹਾਂਜੀ, ਤਾਂ 2-3 ਅਪਡੇਟਸ ਹੋਰ ਆ। ਹਾਂਜੀ, 2-3 ਅਪਡੇਟਸ ਹੋਰ ਆ, ਲੈ ਕੇ ਕਰਕੇ ਉਹ ਵੀ ਦੱਸ ਦਿੰਦਾ ਜ਼ਰੂਰ। ਸੋ ਇੱਕ ਜਿਹੜੀ ਕੈਨਬਰਾ ਮੈਟ੍ਰਿਕਸ ਇਨਵੀਟੇਸ਼ਨ ਰਾਊਂਡ ਦੇ ਬਾਰੇ ਗੱਲ ਕਰਦੇ ਆ, 5 ਮਾਰਚ ਨੂੰ ਹੋਇਆ ਸੀਗਾ। ਉਹਦੇ ਵਿੱਚ ਉਹਨਾਂ ਨੇ ਦੋ ਤਰੀਕੇ ਨਾਲ ਇਨਵੀਟੇਸ਼ਨ ਦਿੰਦੇ ਆ। ਇੱਕ ਤਾਂ ਹੁੰਦੀ ਆ ਜਿਹੜੇ ਇੰਪਲੋਇਡ ਸਪੋਂਸਰਡ 457 ਜਾਂ 482 ਤੇ ਵੀਜ਼ਾ ਹੋਲਡਰਸ ਆ ਉਹਨਾਂ ਨੂੰ ਇਨਵੀਟੇਸ਼ਨ ਦਿੱਤੀਆਂ ਜਾਂਦੀਆਂ ਆ, ਤੇ ਦੂਜੀਆਂ ਜਿਹੜੀਆਂ ਹੈਗੀਆਂ ਕ੍ਰਿਟੀਕਲ ਸਕਿੱਲ ਆਕੂਪੇਸ਼ਨ ਨੂੰ ਜਿਹੜੀਆਂ ਇਸ ਸਾਲ ਇਨਵੀਟੇਸ਼ਨ ਦੇ ਰਹੇ ਆ। ਸੋ ਪਹਿਲਾਂ ਤਾਂ ਜਿਹੜੇ 457-482 ਵੀਜ਼ਾ ਹੋਲਡਰਸ ਉਹਨਾਂ ਨੂੰ 190 ਲਈ ਸਿਰਫ 2 ਇਨਵੀਟੇਸ਼ਨ ਦਿੱਤੀਆਂ ਗਈਆਂ ਤੇ 491 ਦੀ ਨੋਮੀਨੇਸ਼ਨ ਚ ਕੋਈ ਵੀ ਨਹੀਂ ਦਿੱਤੀ ਗਈ। ਜਿਹੜੀ ਕ੍ਰਿਟੀਕਲ ਸਕਿੱਲ ਆਕੂਪੇਸ਼ਨ ਆ ਉਹ ਚ 190 ਚ 62 ਇਨਵੀਟੇਸ਼ਨ ਤੇ 491 ਦੇ ਵਿੱਚ 35 ਇਨਵੀਟੇਸ਼ਨ ਦਿੱਤੀਆਂ ਗਈਆਂ। ਹਲੇ ਨੰਬਰਸ ਘੱਟ ਆ, ਬਟ ਫਿਰ ਵੀ ਥੋੜੀ ਜਿਹੀ ਇਹ ਆ ਕਿ ਅਗਰ ਆਪਾਂ ਗੱਲ ਕਰੀਏ ਕਿ ਕਿੰਨੇ ਪੁਆਇੰਟਸ ਉਹਨਾਂ ਨੇ ਦਿੱਤੀਆਂ ਆ, ਹੁਣ ਇਹ ਸਾਰਿਆਂ ਨੂੰ ਪਤਾ ਕਿ ਕੈਨਬਰਾ ਜਿਹੜਾ ਉਹ ਆਪਣੇ ਮੈਟ੍ਰਿਕਸ ਦੇ ਹਿਸਾਬ ਨਾਲ ਕੰਮ ਕਰਦਾ ਤੇ ਉਹਦੇ ਵਿੱਚ ਹੁਣ ਉਹਨਾਂ ਨੇ 491-190 ਦੀ ਅਗਰ ਆਪਾਂ ਗੱਲ ਕਰੀਏ ਤਾਂ ਅਕਾਊਂਟੈਂਟਸ ਨੂੰ ਵੀ ਇਨਵੀਟੇਸ਼ਨ ਦਿੱਤੀਆਂ, ਪਰ ਅਕਾਊਂਟੈਂਟ ਦੀ ਇਨਵੀਟੇਸ਼ਨ 491 ਦੀ 105 ਪੁਆਇੰਟਸ ਤੇ ਆ ਤੇ 190 ਦੀ 110 ਪੁਆਇੰਟ ਤੇ ਆਈ ਆ। ਬਟ ਸਭ ਤੋਂ ਵਧੀਆ ਜਿਹੜੇ ਸਿਵਲ ਇੰਜੀਨੀਅਰਿੰਗ ਪ੍ਰੋਫੈਸ਼ਨਲ ਉਹਨਾਂ ਦੀ ਜਿਹੜੀ ਇਨਵੀਟੇਸ਼ਨ ਆ ਉਹ 491-65 ਪੁਆਇੰਟ ਤੇ 190-70 ਪੁਆਇੰਟ ਤੇ ਵੀ ਦਿੱਤੀ ਗਈ ਆ। ਸੋ ਬਾਕੀ ਰਜਿਸਟਰਡ ਨਰਸ ਜਿਹੜੀ ਆ ਉਹ 491-90 ਤੇ 190-70 ਤੇ ਨਾਲ ਹੀ ਨਾਲ ਜਦੋਂ ਆਪਾਂ ਦੇਖਣ ਚਾਹ ਰਿਹਾ ਕਿ ਇਹਨਾਂ ਨੇ ਜਿੱਦਾਂ ਗਵਰਨਮੈਂਟ ਨੇ ਵੀ ਤੇ ਸਾਰੀ ਸਟੇਟਸ ਨੇ ਵੀ ਜਿਹੜਾ ਵੀ ਆਈ ਟੀ ਰਿਲੇਟਡ ਆਕੂਪੇਸ਼ਨ ਆ ਉਹਨੂੰ ਵੀ ਕ੍ਰਿਟੀਕਲ ਸਕਿੱਲ ਚ ਰੱਖਿਆ ਹੈ ਤੇ ਇਸੀ ਕਰਕੇ ਜਿਹੜਾ ਏਸੀ ਟੀਮ ਨੇ ਵੀ ਆ ਕਿ ਬਿਜ਼ਨਸ ਐਨਾਲਿਸਟ ਜਾਂ ਸੋਫਟਵੇਅਰ ਇੰਜੀਨੀਅਰਸ ਨੂੰ ਬੜੇ ਮਿਨੀਮਮ ਪੁਆਇੰਟਸ ਉੱਤੇ ਇਨਵੀਟੇਸ਼ਨ ਦਿੱਤੀਆਂ, ਜਿੱਦਾਂ 65 ਪੁਆਇੰਟ ਦੇ ਤਾਂ 70 ਪੁਆਇੰਟ ਦੇ ਉੱਤੇ ਤੇ ਨਾਲ ਹੀ ਨਾਲ ਸੋਸ਼ਲ ਵਰਕਰਸ ਨੂੰ ਵੀ ਇਨਵੀਟੇਸ਼ਨ ਮਿਲੀਆਂ 190 ਦੇ ਲਈ 70 ਪੁਆਇੰਟਸ ਦੇ ਉੱਤੇ। ਤੇ ਇੱਕ ਹੋਰ ਖਾਸ ਚੀਜ਼ ਦੇਖਣ ਨੂੰ ਆਈ ਹੈ ਇਸ ਵਾਰ ਇਨਵੀਟੇਸ਼ਨ ਰਾਊਂਡ, ਉਹ ਹੈ ਸ਼ੈਫ ACT ਨੇ ਸ਼ੈਫ ਨੂੰ ਵੀ ਇਨਵੀਟੇਸ਼ਨ ਜਿਹੜੀਆਂ 190 ਲਈ ਇਸ਼ੂ ਕੀਤੀ ਹੈ ਔਰ ਉਹ ਵੀ 70 ਪੁਆਇੰਟ ਦੇ ਉੱਤੇ। ਸੋ ਆਹ ਸੀਗਾ ਕੈਨਬਰਾ ਮੈਟ੍ਰਿਕਸ ਦੀਆਂ ਜਿਹੜੀਆਂ ਇਨਵੀਟੇਸ਼ਨ ਰਹਿੰਦੀਆਂ ਇਸ ਵਾਰ। ਤੇ ਨਾਲ ਹੀ ਨਾਲ ਇੱਕ ਹੋਰ ਜਿਹੜਾ ਆ ਅਪਡੇਟ ਆਈ ਆ ਰੀਸੈਂਟਲੀ ਉਹ ਇਹ ਆ ਕਿ ਮਿਨਿਸਟਰ ਆਫ ਇਮੀਗ੍ਰੇਸ਼ਨ ਨੇ ਇੱਕ ਨਵੀਂ ਮਿਨਿਸਟਰ ਡਾਇਰੈਕਸ਼ਨ ਇਸ਼ੂ ਕੀਤੀ ਆ, ਇਹ ਰਿਲੇਟਡ ਆ ਕਰੈਕਟਰ ਟੈਸਟ ਦੇ ਉੱਤੇ। ਹੁਣ ਕਰੈਕਟਰ ਟੈਸਟ ਆ ਜਿਹੜਾ ਅਪਲਾਈ ਕਰਦਾ ਕਿ ਕਈ ਸਾਰੇ ਵੀਜ਼ਾ ਕੈਂਸਲੇਸ਼ਨ ਤੇ ਰਿਫਿਊਜ਼ਲਸ ਤੇ ਜਾਂ ਕਿ ਕਈ ਵਾਰ ਰੈਵੋਕੇਸ਼ਨ ਵੀ ਹੁੰਦੀ ਹੈ ਮੈਂਡੇਟਰੀ ਵੀਜ਼ਾ ਕੈਂਸਲੇਸ਼ਨ ਤੇ। ਇਹ ਜਿਹੜੀ ਆ ਡਾਇਰੈਕਸ਼ਨ ਆ ਇਹ ਸਪੈਸੀਫਿਕਲੀ ਆਈ ਆ ਕਿ ਗਵਰਨਮੈਂਟ ਕਹਿੰਦੇ ਕਿ ਆਪਾਂ ਜਿਹੜਾ ਟੋਲਰੇਟ ਨਹੀਂ ਕਰਾਂਗੇ ਫੈਮਿਲੀ ਵਾਇਲੈਂਸ ਨੂੰ। ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਡਿਸੀਜਨ ਮੇਕਰ ਹੈਗੇ ਆ, ਕੇਸ ਆਫੀਸਰ ਹੈਗੇ ਆ, ਉਹ ਕਿਸੇ ਦੀ ਵੀ ਜਦੋਂ ਫਾਈਲ ਪ੍ਰੋਸੈਸ ਕਰ ਰਹੇ ਆ ਉਹ ਇਹ ਖਾਸ ਕੁਛ ਚੀਜ਼ਾਂ ਦਾ ਧਿਆਨ ਰੱਖਣਾ ਹੈ ਤੇ ਉਹਦੇ ਵਿੱਚ ਫੈਮਿਲੀ ਵਾਇਲੈਂਸ ਨੂੰ ਇੱਕ ਬਹੁਤ ਹੀ ਜ਼ਿਆਦਾ ਪ੍ਰਾਇਓਰਟੀ ਕੰਸੀਡਰੇਸ਼ਨ ਦੇਣੀ ਹੈ ਜਦੋਂ ਕਿ ਵੀਜ਼ਾ ਉਹਨਾਂ ਨੇ ਗ੍ਰਾਂਟ ਕਰਨਾ ਹੈ। ਕਿ ਅਗਰ ਉਹਨਾਂ ਨੂੰ ਲੱਗ ਰਿਹਾ ਆ ਕਿ ਕੇਸ ਆਫਿਸਰਸ ਨੂੰ ਕਿ ਜਿਹੜਾ ਐਪਲੀਕੈਂਟ ਆ ਉਹ ਕਿਸੇ ਵੀ ਪਾਸੇ ਫੈਮਿਲੀ ਵਾਇਲੈਂਸ ਦੇ ਵਿੱਚ ਇਨਵੋਲਵ ਹੈ ਜਾਂ ਉਹਦੇ ਸ਼ੱਕ ਹੈ ਤਾਂ ਉਹਦੇ ਲਈ ਉਹ ਵੀਜ਼ਾ ਜਿਹੜਾ ਰਿਫਿਊਜ਼ ਕੀਤਾ ਜਾ ਸਕਦਾ ਹੈ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਚਾਹੇ ਕਿਸੇ ਵੀਜ਼ਾ ਗ੍ਰਾਂਟ ਵੀ ਹੋਇਆ ਹੋਵੇ ਔਰ ਉਹ ਬਾਅਦ ਚੋਂ ਵੀ ਪਤਾ ਲੱਗਦਾ ਹੈ ਕਿ ਵੀਜ਼ਾ ਜਿਹੜੇ ਹੈਗਾ ਆ ਵੀਜ਼ਾ ਹੋਲਡਰ ਜਿਹੜਾ ਹੈਗਾ ਉਹ ਕਿਸੇ ਤਰੀਕੇ ਨਾਲ ਫੈਮਿਲੀ ਵਾਇਲੈਂਸ ਦੇ ਵਿੱਚ ਇਨਵੋਲਵ ਹੈਗਾ ਤੇ ਉਹ ਵੀਜ਼ਾ ਕੈਂਸਲੇਸ਼ਨ ਵੀ ਉਹ ਜਿਹੜੇ ਕੇਸ ਆਫਿਸਰ ਕਰ ਸਕਦੇ ਆ। ਉਹਨਾਂ ਨੇ ਕਿਹਾ ਕਿ ਇਹਨੂੰ ਬੜਾ ਸੀਰੀਅਸਲੀ ਲਿੱਤਾ ਜਾਊਗਾ ਇਸ ਚੀਜ਼ ਨੂੰ ਫੈਮਿਲੀ ਵਾਇਲੈਂਸ ਨੂੰ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕੁਛ ਜਿਹੜੇ ਨਾਨ ਆਸਟ੍ਰੇਲੀਅਨ ਜਾਂ ਜਿਹੜੇ ਇੱਥੇ ਟੈਂਪਰੇਰੀ ਵੀਜ਼ਾ ਤੇ ਜਿਹੜੇ ਅਪਲਾਈ ਕਰਦੇ ਆ ਕਈ ਵਾਰੀ ਕਿ ਉਹ ਕੁਛ ਗਲਤ ਚੀਜ਼ਾਂ ਦੇ ਵਿੱਚ ਵੀ ਇਨਵੋਲਵ ਹੁੰਦੇ ਜਿਹਦੇ ਵਿੱਚ ਆ ਜਾਂਦਾ ਫਰੋਡ ਆ ਜਾਂਦਾ ਜਾਂ ਨਿਗਲੈਕਟ ਆ ਜਾਂਦਾ ਜਾਂ ਐਕਸਪਲੋਇਟੇਸ਼ਨ ਕੀਤੀ ਜਾਂਦੀ ਹੈ ਚਾਹੇ ਉਹ ਵਰਕਰਸ ਦੀ ਹੋਵੇ ਜਾਂ ਕਈ ਵਾਰੀ ਐਲਡਰਲੀ ਜਿਹੜੇ ਲੋਕ ਹੁੰਦੇ ਆ ਜਿਹਨਾਂ ਨੂੰ ਜ਼ਿਆਦਾ ਨਹੀਂ ਪਤਾ ਲੱਗਦਾ ਉਹਨਾਂ ਨੂੰ ਉਹ ਇੰਟੈਂਸ਼ਨਲੀ ਫਰੋਡ ਕਰਕੇ ਜਿਹੜਾ ਕਿ ਉਹਨਾਂ ਤੋਂ ਮਨੀ ਜਿਹੜੀ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਉਹਨਾਂ ਦਾ ਮਿਸਯੂਜ਼ ਕੀਤਾ ਜਾਂਦਾ ਹੈ ਉਹਨੂੰ ਵੀ ਜਿਹੜੇ ਡਿਸੀਜ਼ਨ ਮੇਕਰਸ ਆ ਉਹਨੂੰ ਸੀਰੀਅਸਲੀ ਕੰਸੀਡਰ ਕਰੂਗੇ ਚਾਹੇ ਉਹ ਵੀਜ਼ਾ ਗ੍ਰਾਂਟ ਵੇਲੇ ਹੋਵੇ ਜਾਂ ਵੀਜ਼ਾ ਜਿਹੜਾ ਆ ਕੈਂਸਲੇਸ਼ਨ ਦੇ ਲਈ ਵੀ ਹੋਵੇ। ਸੋ ਆਹ ਵਾਲੀ ਚੀਜ਼ਾਂ ਖਾਸ ਕਰ ਫੈਮਿਲੀ ਵਾਇਲੈਂਸ ਜਿਹਦੇ ਵਿੱਚ ਮੈਰਿਜ ਜਾਂ ਵਰਕਰ ਐਕਸਪਲੋਇਟੇਸ਼ਨ ਫਰੋਡ ਆਹ ਚੀਜ਼ਾਂ ਦੇ ਉੱਤੇ ਕਾਫੀ ਜਿਹੜਾ ਹੁਣ ਕੇਸ ਆਫਿਸਰ ਧਿਆਨ ਜਿਹੜਾ ਆਉਣ ਵਾਲੇ ਸਮੇਂ ਦਊਗੇ। ਇਹ ਮਿਨਿਸਟਰ ਨੇ ਨਵੀਂ ਡਾਇਰੈਕਸ਼ਨ ਜਿਹੜੀ ਇਸ਼ੂ ਕੀਤੀ ਆ। ਆਪਾਂ ਹੋਰ ਅਪਡੇਟ ਦੀ ਗੱਲ ਕਰੀਏ ਤਾਂ ਇੱਕ ਆਪਾਂ ਇਨਵੀਟੇਸ਼ਨ ਰਾਊਂਡ ਜਿਹੜਾ 189 ਦਾ ਜਨਵਰੀ ਦੇ ਵਿੱਚ ਡਿਪਾਰਟਮੈਂਟ ਨੇ ਇਸ਼ੂ ਕੀਤਾ 3 ਮਹੀਨੇ ਬਾਅਦ, ਕਿਉਂਕਿ ਪਹਿਲਾਂ ਤਾਂ ਆਪਾਂ ਦੇਖਦੇ ਆਏ ਹਾਂ ਕਿ ਮੰਥ ਟੂ ਮੰਥ ਹੁੰਦਾ ਸੀ ਇਨਵੀਟੇਸ਼ਨ ਰਾਊਂਡ। ਹੁਣ ਜਨਵਰੀ ਤਾਂ ਇਨਵੀਟੇਸ਼ਨ ਰਾਊਂਡ ਬੜਾ ਅਵੇਟਡ ਸੀਗਾ ਕਿਉਂਕਿ ਉਹ 3 ਮਹੀਨੇ ਬਾਅਦ ਹੋਇਆ ਸੀ ਤਾਂ ਐਕਸਪੈਕਟੇਸ਼ਨ ਇਹ ਸੀਗਾ ਕਿ ਇਹਦੇ ਵਿੱਚ ਨੰਬਰ ਆਫ ਇਨਵੀਟੇਸ਼ਨ ਜਿਹੜੀਆਂ ਆ ਡਿਪਾਰਟਮੈਂਟ ਜ਼ਿਆਦਾ ਇਸ਼ੂ ਕਰੂਗਾ, ਬਟ ਕੰਟਰਾਰੀ ਟੂ ਦਾ ਐਕਸਪੈਕਟੇਸ਼ਨ ਹੋਇਆ ਕਿ ਡਿਪਾਰਟਮੈਂਟ ਨੇ ਬਹੁਤ ਘੱਟ ਇਨਵੀਟੇਸ਼ਨ ਇਸ਼ੂ ਕੀਤੀਆਂ, ਚਾਹੇ ਉਹ ਸਬ ਕਲਾਸ 189 ਦੀਆਂ ਸੀਗੀਆਂ ਚਾਹੇ ਉਹ ਸਬ ਕਲਾਸ 491 ਫੈਮਿਲੀ ਸਪੌਂਸਰ ਦੀਆਂ ਸੀ। ਜਦੋਂ ਇਹ ਵਿੱਚ ਅਗਰ ਦੇਖੀਏ ਆਪਾਂ ਨੰਬਰ ਵਾਈਜ਼ ਗੱਲ ਕਰੀਏ ਤਾਂ ਸਿਰਫ 200 ਇਨਵੀਟੇਸ਼ਨ ਜਿਹੜੀਆਂ 189 ਲਈ ਦਿੱਤੀਆਂ ਗਈਆਂ ਤੇ 163 ਇਨਵੀਟੇਸ਼ਨ ਜਿਹੜੀਆਂ ਸਬ ਕਲਾਸ 491 ਫੈਮਿਲੀ ਸਪੌਂਸਰ ਨੂੰ ਦਿੱਤੀਆਂ ਗਈਆਂ। ਅਗਰ ਆਪਾਂ ਇਸੀ ਚੀਜ਼ ਅਗਰ ਆਪਾਂ ਕੰਪੈਰੀਜ਼ਨ ਪਿਛਲੇ ਸਾਲ ਨਾਲ ਕਰਦੇ ਹਾਂ, ਜਨਵਰੀ 2020 ਦੇ ਵਿੱਚ ਕੀ ਹੋਇਆ ਸੀ ਉਸ ਵੇਲੇ, ਜਦਕਿ ਪਿਛਲੇ ਸਾਲ ਵੀ ਇਨਵੀਟੇਸ਼ਨ ਘੱਟ ਦਿੱਤੀਆਂ ਗਈਆਂ ਸੀ, ਉਸ ਵੇਲੇ 1000 ਇਨਵੀਟੇਸ਼ਨ ਸੀਗੀਆਂ 189 ਲਈ ਤੇ 500 ਸੀਗੀਆਂ 491 ਲਈ। ਸੋ ਇਹ ਜਨਵਰੀ ਦੀ ਅਗਰ ਆਪਾਂ ਕੰਪੇਅਰ ਵੀ ਕਰਦੇ ਉਸ ਵੇਲੇ ਦੀ ਗੱਲ ਹੈ ਜਦੋਂ ਮੰਥਲੀ ਇਨਵੀਟੇਸ਼ਨ ਹੁੰਦੀਆਂ ਸੀ। ਇਸ ਸਾਲ ਹਾਲੇ ਕਿ 3 ਮਹੀਨੇ ਬਾਅਦ ਹੋਈਆਂ, ਫਿਰ ਵੀ ਜਿਹੜੀ ਇਨਵੀਟੇਸ਼ਨ ਘੱਟ ਗਈਆਂ, ਬਟ ਹੁਣ ਆਪਣਾ ਜਿਹੜਾ ਉਹ ਦੇਖਣ ਵਾਲਾ ਹੋਊਗਾ ਕਿ ਜਿਹੜਾ ਹੁਣ ਨੈਕਸਟ ਰਾਊਂਡ ਹੋਊਗਾ ਅਪ੍ਰੈਲ ਦਾ, ਕਿਉਂਕਿ ਉਹੀ ਲਾਸਟ ਰਹਿ ਗਿਆ ਅਗਰ ਆਪਾਂ ਚੱਲੀਏ ਡਿਪਾਰਟਮੈਂਟ ਦੇ ਹਿਸਾਬ ਨਾਲ ਕਿ ਉਹ ਕਹਿੰਦੇ ਕੁਆਟਰਲੀ ਕਰਾਂਗੇ, ਮੀਨਸ 3 ਮਹੀਨੇ ਬਾਅਦ। ਸੋ ਅਪ੍ਰੈਲ ਮੋਸਟ ਲਾਈਕਲੀ ਲਾਸਟ ਇਨਵੀਟੇਸ਼ਨ ਰਾਊਂਡ ਹੋਊਗਾ। ਸੋ ਇਹ ਦੇਖਣ ਵਾਲਾ ਹੋਊਗਾ ਕਿ ਹੋਪਫੁਲੀ ਇਸਦੇ ਵਿੱਚ ਇਨਵੀਟੇਸ਼ਨ ਥੋੜੀਆਂ ਅਗਰ ਜ਼ਿਆਦਾ ਹੋ ਗਈਆਂ ਤਾਂ ਐਪਲੀਕੈਂਟਸ ਨੂੰ ਫਾਇਦਾ ਹੋ ਸਕਦਾ ਹੈ, ਬਟ ਕਿਤੇ ਡਿਪਾਰਟਮੈਂਟ ਦਾ ਰਵੱਈਆ ਦੇਖਣਾ ਪੈਣਾ ਕਿਤੇ ਜੇ ਇਸ ਚੀਜ਼ ਤਰੀਕੇ ਨਾਲ ਘੱਟ ਦਿੱਤੀਆਂ ਤਾਂ ਅਗਲੇ ਸਾਲ ਦੇ ਉੱਤੇ ਫਿਰ ਜ਼ਿਆਦਾ ਪ੍ਰੈਸ਼ਰ ਪਊਗਾ।
ਰੋਹਿਤ ਜੀ, ਵੀਡੀਓ ਮੈਨੂੰ ਲੱਗਦਾ ਕਿ ਰੁਕ ਗਈ ਹੈ ਔਰ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਤਕਨੀਕੀ ਦਿੱਕਤ। ਨੈਟਵਰਕ ਚਲੇ ਜਾਣ ਦੇ ਕਾਰਨ ਜਿਹੜੀ ਸਮੱਸਿਆ ਕਈ ਵਾਰ ਆਉਂਦੀ ਹੈ, ਸੋ ਇਸ ਦਿੱਕਤ ਦੇ ਲਈ, ਇਸ ਇਨਕਨਵੀਨੀਅੰਸ ਦੇ ਲਈ ਅਸੀਂ ਮਾਫੀ ਚਾਹਾਂਗੇ। ਰੁਕਾਵਟ ਕੇ ਲਈ ਜਿਵੇਂ ਕਹਿੰਦੇ ਹੁੰਦੇ ਆ ਵੀ ਖੇਦ ਹੈ, ਔਰ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਚੱਲਦਾ ਰੱਖਾਂਗੇ। ਗੱਲ ਅਪਡੇਟਸ ਦੀ ਚੱਲ ਰਹੀ ਸੀ, ਅਪਡੇਟਸ ਬਹੁਤ ਸਾਰੀਆਂ ਜਿਵੇਂ ਕਿ ਰੋਹਿਤ ਜੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਸਵਾਲ ਹੈ ਉਹ ਵੀ ਲੈਣੇ ਆ, ਪਰ ਆਖਰੀ ਅਪਡੇਟ ਦੇ ਉੱਤੇ ਜਿਵੇਂ ਰੋਹਿਤ ਜੀ ਤੁਸੀਂ ਗੱਲ ਕਰ ਰਹੇ ਸੀਗੇ, ਥੋੜੀ ਜਿਹੀ ਉਸੇ ਗੱਲ ਨੂੰ ਅੱਗੇ ਵਧਾਉਂਦਿਆਂ ਹੋਇਆਂ ਉਸ ਤੋਂ ਬਾਅਦ ਅਸੀਂ ਸਵਾਲ ਸ਼ਾਮਲ ਕਰਦੇ ਹਾਂ।
ਹਾਂਜੀ, ਜਿਹੜੀ ਲਾਸਟ ਅਪਡੇਟ ਜਿਹੜੀ ਸੀਗੀ ਆਪਾਂ ਗੱਲ ਕਰ ਰਹੇ ਸੀਗੇ ਜਨਵਰੀ ਇਨਵੀਟੇਸ਼ਨ ਰਾਊਂਡ ਦੀ, ਆਈ ਥਿੰਕ ਉਹਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਕਿਉਂਕਿ ਕੁਆਟਰਲੀ ਹੁਣ ਇਨਵੀਟੇਸ਼ਨ ਦਾ ਆ ਤੇ ਜਨਵਰੀ ਚ ਘੱਟ ਇਨਵੀਟੇਸ਼ਨ ਆਈਆਂ ਸੀ ਤੇ ਮੋਸਟ ਲਾਈਕਲੀ ਜਿਹੜਾ ਲਾਸਟ ਇਨਵੀਟੇਸ਼ਨ ਰਾਊਂਡ ਆ ਉਹ ਅਪ੍ਰੈਲ ਦੇ ਵਿੱਚ ਹੋਊਗਾ ਤੇ ਇਹ ਦੇਖਣ ਵਾਲੀ ਚੀਜ਼ ਹੋਗੀ ਕਿ ਅਪ੍ਰੈਲ ਦੇ ਵਿੱਚ ਲਾਸਟ ਇਨਵੀਟੇਸ਼ਨ ਰਾਊਂਡ ਦੇ ਵਿੱਚ ਜਿਹੜੀ ਡਿਪਾਰਟਮੈਂਟ ਆ ਉਹ ਕਿੰਨੀਆਂ ਇਨਵੀਟੇਸ਼ਨ ਇਸ਼ੂ ਕਰਦਾ ਆ। ਐਕਸਪੈਕਟੇਸ਼ਨ ਸਾਡੀ ਹਾਲੇ ਵੀ ਇਹੀ ਹੈ ਕਿ ਜ਼ਿਆਦਾ ਹੋਣੀ ਚਾਹੀਦੀ ਹੈ ਕਿਉਂਕਿ ਇਸ ਪੂਰੇ ਸਾਲ ਦੇ ਦੌਰਾਨ ਇਨਵੀਟੇਸ਼ਨ 1899 4991 ਦੋਨਾਂ ਦੀਆਂ ਘੱਟ ਕੀਤੀਆਂ ਗਈਆਂ ਆ। ਅਗਰ ਆਪਾਂ ਨੰਬਰ ਵਾਈਜ਼ ਵੀ ਗੱਲ ਕਰੀਏ ਕਿ ਇਸ ਸਾਲ ਦੇਖੀਏ ਅਗਰ ਆਪਾਂ ਕਿੰਨੀਆਂ ਇਨਵੀਟੇਸ਼ਨ ਦਿੱਤੀਆਂ ਤੇ 1190 ਇਨਵੀਟੇਸ਼ਨ ਜਿਹੜੀਆਂ 1899 ਲਈ ਹੋਈਆਂ ਹਾਲੇ ਤਾਈਂ ਤੇ 583 ਜਿਹੜੀਆਂ ਉਹ 491 ਲਈ ਹੋਈਆਂ, ਜਿਹੜਾ ਕਿ ਦੇਖਿਆ ਜਾਵੇ ਤਾਂ ਨੰਬਰ ਬਹੁਤ ਘੱਟ ਆ ਇਹ। ਅਗਰ ਆਪਾਂ ਸਟੇਟ ਗਵਰਨਮੈਂਟ ਦੀ ਗੱਲ ਕਰੀਏ ਜਾਂ ਟੈਰੀਟੋਰੀਜ਼ ਦੀ ਗੱਲ ਕਰੀਏ, ਸਬ ਕਲਾਸ 190 ਲਈ ਜਦਕਿ 2648 ਇਨਵੀਟੇਸ਼ਨ ਹਾਲੇ ਤੱਕ ਇਸ਼ੂ ਹੋ ਚੁੱਕੀਆਂ। ਮੀਨਸ ਇਹਦਾ ਮਤਲਬ ਇਹ ਹੈ ਕਿ 189 ਜਿਹੜਾ ਹੈ ਉਹ ਹਾਲੇ ਹਾਫ ਵੀ ਇਨਵੀਟੇਸ਼ਨ ਉੱਥੋਂ ਹਾਫ ਵੀ ਇਨਵੀਟੇਸ਼ਨ ਜਿਹੜੀ 190 ਤੋਂ ਉਹ ਇਸ਼ੂ ਨਹੀਂ ਹੋਈਆਂ। ਸੋ ਐਕਸਪੈਕਟੇਸ਼ਨ ਹੈ ਕਿ ਅਪ੍ਰੈਲ ਦਾ ਇਨਵੀਟੇਸ਼ਨ ਰਾਊਂਡ ਜਿਹੜਾ ਹੋਊਗਾ ਉਹਦੇ ਵਿੱਚ ਆਪਾਂ ਜ਼ਿਆਦਾ ਇਨਵੀਟੇਸ਼ਨ ਦੇਖ ਸਕਦੇ ਹਾਂ।
ਠੀਕ ਰੋਹਿਤ ਜੀ, ਸਵਾਲ ਬਹੁਤ ਸਾਰੇ ਹੈ ਇਸ ਵੇਲੇ ਔਰ ਅਸੀਂ ਇੱਕ ਇੱਕ ਕਰਕੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਸ਼ਾਮਲ ਕਰੀਏ ਔਰ ਬਹੁਤ ਸਾਰੇ ਜਿਹੜੇ ਕੁਛ ਹੋਰ ਸਵਾਲ ਨੇ ਮੈਂ ਆਪਣੇ ਵੱਲੋਂ ਵੀ ਤੁਹਾਨੂੰ ਪੁੱਛਣੇ ਸੀਗੇ ਕਿਉਂਕਿ 15 ਮਾਰਚ ਨੂੰ ਬਹੁਤ ਸਾਰੇ ਸਟੂਡੈਂਟਸ ਦੇ ਜਿਹੜੇ ਵੀਜ਼ੇ ਉਹ ਵੀ ਐਕਸਪਾਇਰ ਹੋ ਰਹੇ ਆ, ਉਹਦੇ ਬਾਰੇ ਵੀ ਗੱਲ ਕਰਨੀ ਚਾਹਾਂਗੇ ਕਿ ਕੀ ਆਪਸ਼ਨਸ ਹੋਣਗੀਆਂ। ਪਰ ਫਿਲਹਾਲ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਵੱਖ ਵੱਖ ਮਾਧਿਅਮਾਂ ਦੇ ਰਾਹੀਂ, ਉਹਨਾਂ ਦੇ ਜਿਹੜੇ ਮੈਸੇਜਸ ਆ ਉਹ ਜ਼ਰੂਰ ਸ਼ਾਮਲ ਕਰੀਏ। ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਹੋਏ ਨੇ ਕੁਛ ਦੋਸਤ। ਨੰਨੂ ਸ਼ਰਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਇਹਨਾਂ ਦਾ ਸਵਾਲ ਹੈ ਕਿ ਅੱਛਾ ਉਹਨਾਂ ਦੇ ਆਈ ਡੀ ਤੋਂ ਕਿਰਨ ਜੀ ਕਰ ਰਹੇ ਨੇ ਜੀ ਸਵਾਲ ਔਰ ਕਹਿੰਦੇ ਜਸਟ ਵਾਂਟ ਟੂ ਆਸਕ ਆਈ ਡਿਡ ਲੋਜਡ ਆਰ ਓ ਆਈ ਫਾਰ 190 ਇਨ ਵਿਕਟੋਰੀਆ ਐਸ ਰਜਿਸਟਰਡ ਨਰਸ। ਸੋ ਮੈਨੂੰ ਲੱਗਦਾ ਕਿ ਉਹਦੇ ਬਾਰੇ ਚ ਪੁੱਛਣਾ ਹੀ ਚਾਹ ਕਿਉਂਕਿ ਸਵਾਲ ਪੂਰਾ ਤਾਂ ਸਪਸ਼ਟ ਨਹੀਂ ਹੋ ਰਿਹਾ। ਮੈਂ ਇੱਕ ਵਾਰ ਫਿਰ ਹਾਂ ਸਵਾਲ ਥੋੜਾ ਲੰਬਾ ਇਹਨਾਂ ਨੇ ਪੁੱਛਿਆ ਕਿ ਐਨਈਸੀ ਇਨ ਸੈਪਟੈਂਬਰ 2020 ਨਾਓ ਆਈ ਅਗੇਨ ਸਬਮਿਟਡ ਮਾਈ ਆਰ ਓ ਆਈ ਇਨ ਮਾਰਚ ਐਸ ਏਜ ਕੇਅਰ ਨਰਸ ਇਨ ਵਿਕਟੋਰੀਆ ਵਿਦ 75+5 points, ਵਟ ਆਰ ਦਾ ਚਾਂਸਿਸ ਫਾਰ ਇਨਵਾਈਟ? ਆਈ ਗੋਟ ਆਟੋਮੈਟਿਕ ਜਨਰੇਟਡ ਈਮੇਲ ਫਰੋਮ ਲਾਈਵ ਇਨ ਮੈਲਬਰਨ ਦੈਟ my previous submitted application has been automatically withdrawn as I submitted new one. Will it have any impact on my application?
ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਤੁਸੀਂ ਆਪਣਾ ਚੇਂਜ ਕੀਤਾ ਆ ਉਹਦਾ ਇੰਪੈਕਟ ਨਹੀਂ ਪੈਂਦਾ। ਆਈ ਕੈਨ ਅੰਡਰਸਟੈਂਡ ਤੁਸੀਂ ਚੇਂਜ ਕਰ ਲਈ ਕੀਤਾ ਕਿਉਂਕਿ 190 ਲਈ ਰਜਿਸਟਰਡ ਨਰਸ ਜਿਹੜੀ ਆ ਉਹ ਨੈਕ ਨਹੀਂ ਰਿਹਾ ਇਸ ਟਾਈਮ, ਸਿਰਫ ਈਸਟ ਕੇਅਰ ਆ ਜਾਂ ਕ੍ਰਿਟੀਕਲ ਕੇਅਰ ਐਮਰਜੈਂਸੀ ਆ, ਮੈਂਟਲ ਹੈਲਥ ਆ ਜਾਂ ਪ੍ਰੀ ਓਪਰੇਟਿਵ ਆ। ਸੋ ਇਸ ਤੋਂ ਇਲਾਵਾ ਜਿਹੜਾ ਹੈ 190 ਵਿਕਟੋਰੀਆ ਨੇ ਕਿਹਾ ਹੈ ਕਿ ਉਹ ਇਹ ਨਹੀਂ ਕਹਿੰਦੇ ਕਿ ਨਹੀਂ ਹੋਗੇ, ਬਟ ਜਿਹੜੀ ਪ੍ਰਾਇਓਰਟੀ ਉਹ ਸਿਰਫ ਇਹਨਾਂ ਨੂੰ ਦਿੱਤੀ ਜਾਊਗੀ। ਸੋ ਇਹਦੇ ਵਿੱਚ ਤੁਹਾਡੀ ਐਪਲੀਕੇਸ਼ਨ ਤੇ ਕੋਈ ਇੰਪੈਕਟ ਨਹੀਂ ਹੈ, ਐਸ ਲੌਂਗ ਐਸ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੈਗੀ ਆਪਣੀ ਏਜ ਕੇਅਰ ਦੀ ਔਰ ਤੁਸੀਂ ਰਿਕੁਆਇਰਮੈਂਟ ਪੂਰੀ ਕਰ ਰਹੇ ਹੋ 6 ਮਹੀਨੇ ਦੀ ਵਰਕ ਐਕਸਪੀਰੀਅੰਸ ਦੀ, ਤੇ ਹਾਈ ਚਾਂਸਿਸ ਹੈ ਕਿ ਤੁਹਾਨੂੰ ਇਨਵੀਟੇਸ਼ਨ ਜਿਹੜੀ ਆ ਉਹ ਨੈਕਸਟ ਰਾਊਂਡ ਜਾਂ ਉਤੋਂ ਨੈਕਸਟ ਰਾਊਂਡ ਦੇ ਵਿੱਚ ਆ ਸਕਦੇ।
ਠੀਕ, ਅੱਗੇ ਸੁਖਪ੍ਰੀਤ ਸਾਡੇ ਨਾਲ ਜੁੜੇ ਹੋਏ ਨੇ ਈਮੇਲ ਦੇ ਜ਼ਰੀਏ ਪਰ ਉਹਨਾਂ ਦਾ ਸਵਾਲ ਬਹੁਤ ਜਲਦ ਸ਼ਾਮਲ ਕਰਾਂਗੇ। ਫਿਲਹਾਲ ਜਿਹੜੇ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਕੁਝ ਦੋਸਤ ਬਣੇ ਹੋਏ ਨੇ ਮੈਂ ਉਹਨਾਂ ਦੇ ਸਵਾਲ ਲੈਂਦੀ ਜਾਵਾਂ। ਮੀਨਾ ਆਈ ਡੀ ਤੋਂ ਸਾਡੇ ਨਾਲ ਜੁੜੇ ਨੇ ਜੀ ਅਗਲੇ ਜਿਹੜੇ ਸਾਡੇ ਵਿਊਵਰ, ਉਹਨਾਂ ਦਾ ਸਵਾਲ ਹੈ ਕਹਿੰਦੇ ਸਟੂਡੈਂਟ ਹੈਜ਼ ਅਪਲਾਈਡ ਸਟੂਡੈਂਟ ਵੀਜ਼ਾ 500 ਫਰੋਮ ਓਵਰਸੀਜ਼ ਐਂਡ ਇਟਸ ਓਰੀਐਂਟੇਸ਼ਨ ਡੇਟ ਇਜ਼ ਆਲਰੇਡੀ ਗੋਨ ਫਾਰ ਦਾ ਫਸਟ ਟਰਮ ਐਂਡ ਹੀ ਹੈਜ਼ ਨਾਟ got visa yet, what will happen next? ਜੀ
ਦੇਖੋ ਜੀ, ਓਵਰਸੀਜ਼ ਤੋਂ ਇੱਕ ਤਾਂ ਡਿਲੇਸ ਚੱਲ ਰਹੀਆਂ ਆ ਵੀਜ਼ਾ ਗ੍ਰਾਂਟਸ ਦੀਆਂ ਵੀ, ਤੇ ਨਾਲ ਹੀ ਨਾਲ ਅਗਰ ਵੀਜ਼ਾ ਗ੍ਰਾਂਟ ਜਿਹਨਾਂ ਦਾ ਹੋ ਵੀ ਰਿਹਾ ਆ ਉਹ ਟਰੈਵਲ ਨਹੀਂ ਕਰ ਪਾ ਰਹੇ ਆ। ਸੋ ਇਸ ਕੇਸ ਦੇ ਵਿੱਚ ਯੂਨੀਸ ਜਿਹੜੀਆਂ ਯੂਨੀ ਟੂ ਯੂਨੀ ਡਿਪੈਂਡ ਕਰ ਰਿਹਾ ਕਿ ਸਾਰਿਆਂ ਨੇ ਆਪਣੀ ਆਨਲਾਈਨ ਕਲਾਸਿਸ ਸ਼ੁਰੂ ਕੀਤੀਆਂ ਹੋਈਆਂ ਆ। ਬਾਕੀ ਜਿਹੜਾ ਵੀਜ਼ਾ ਗ੍ਰਾਂਟ ਨਹੀਂ ਹੋਇਆ ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਇਹ ਹੁੰਦਾ ਹੈ ਕਿ ਤੁਸੀਂ ਅਗਰ ਆਲਰੇਡੀ ਚੱਲ ਰਿਹਾ ਆ ਯੂਨੀ ਨਾਲ ਆਪਣਾ ਟਾਈਅਪ ਹੈਗਾ ਆ, ਯੂਨੀ ਅਗਰ ਆਨਲਾਈਨ ਕਲਾਸਿਸ ਕਰਾ ਰਹੀ ਹੈ ਤਾਂ ਉਹ ਤੁਹਾਡਾ ਮੰਨਿਆ ਜਾਂਦਾ ਹੈ। ਪਰ ਨਹੀਂ ਅਗਰ ਕਲਾਸਿਸ ਤਾਂ ਪਹਿਲਾਂ ਕੀ ਹੁੰਦਾ ਸੀ ਕਿਉਂਕਿ ਆਨਲਾਈਨ ਨਹੀਂ ਹੁੰਦਾ ਸੀ, ਤੁਹਾਨੂੰ ਇੱਥੇ ਆ ਕੇ ਕਲਾਸਿਸ ਸਟਾਰਟ ਕਰਨੀਆਂ ਪੈਂਦੀਆਂ ਸੀ ਤਾਂ ਉਹਦੇ ਵਿੱਚ ਫਿਰ ਕੋਰਸ ਦੀ ਡੈਫਰਮੈਂਟ ਲੈਣੀ ਪੈਂਦੀ ਸੀ। ਸੋ ਇਹ ਡਿਪੈਂਡ ਕਰਦਾ ਕਿ ਆਪਣੀ ਯੂਨੀ ਜਿਹੜੀ ਆ ਉਹ ਕਿਹੜੀ ਆ, ਕਿਹੜਾ ਕੋਰਸ ਆ ਤੇ ਉਹਦੀ ਕੀ ਅਰੇਂਜਮੈਂਟ ਚੱਲ ਰਹੀਆਂ ਆ। ਸੋ ਅਗਰ ਤਾਂ ਕੋਰਸ ਸਟਾਰਟ ਨਹੀਂ ਹੋਇਆ ਆ ਤੇ ਮੋਸਟ ਲਾਈਕਲੀ ਜਿਹੜੀ ਉਹਦੀ ਡੈਫਰਮੈਂਟ ਲੈ ਕੇ ਤੁਹਾਨੂੰ ਸਾਰਾ ਜਿਹੜਾ ਆ ਆਪਣਾ ਵੀਜ਼ਾ ਫਾਈਲ ਆ ਉਹ ਅਪਡੇਟ ਕਰਨੀ ਪੈਣੀ ਆ। ਅਦਰਵਾਈਜ਼ ਅਗਰ ਚੱਲ ਰਿਹਾ ਹੈ ਤਾਂ ਤੁਹਾਨੂੰ ਵੇਟ ਕਰੋ ਕਿ ਜਦ ਤਾਈਂ ਫਾਈਲ ਓਪਨ ਹੁੰਦੀ ਹੈ ਵੀਜ਼ਾ ਗ੍ਰਾਂਟ ਹੁੰਦਾ ਜਾਂ ਕੇਸ ਆਫਿਸਰ ਉਹਦੇ ਵਿੱਚ ਅੱਗੇ ਫਰਦਰ ਕੁਝ ਇਨਫੋਰਮੇਸ਼ਨ ਮੰਗਦਾ ਹੈ ਜਾਂ ਨਹੀਂ ਮੰਗਦਾ।
ਜੀ ਤੇ ਇਸ ਤੋਂ ਅਗਲਾ ਸਵਾਲ ਜਿਹੜਾ ਜੀ ਕਰ ਰਹੇ ਨੇ ਸਿੰਘ ਸਿੰਘ ਆਈਡੀ ਤੋਂ ਸਾਡੇ ਅਗਲੇ ਵਿਊਵਰ, ਇਹ ਵੀ ਫੇਸਬੁੱਕ ਤੇ ਰਾਹੀਂ ਸਾਡੇ ਨਾਲ ਜੁੜੇ ਨੇ ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਪਲੀਜ਼ ਐਡਵਾਈਸ ਵੈਨ ਕੈਨ ਆਈ ਐਕਸਪੈਕਟ 190 ਵੀਜ਼ਾ ਗ੍ਰਾਂਟ, ਆਈ ਅਪਲਾਈਡ ਇਨ ਜੈਨ 2020, ਸਟੇਟ ਨਿਊ ਸਾਊਥ ਵੇਲਸ ਹੈ ਜੀ ਇਹਨਾਂ ਦੀ ਤੇ ਆਕੂਪੇਸ਼ਨ ਹੈ ਮੋਟਰ ਮਕੈਨਿਕ।
ਦੇਖੋ ਜੀ ਜਿਹੜੀ 190 ਦੀ ਅਗਰ ਆਪਾਂ ਗੱਲ ਕਰੀਏ, ਅੱਲੇ ਡਿਪਾਰਟਮੈਂਟ ਮੈਂ ਪਿਛਲੇ ਹਫ਼ਤੇ ਦੇਖਿਆ ਕਿ ਅਗਰ ਆਪਾਂ ਕ੍ਰਿਟੀਕਲ ਸੈਕਟਰ ਦੀ ਗੱਲ ਨਾ ਕਰੀਏ ਤਾਂ ਉਹਨਾਂ ਨੇ ਫਾਈਲ ਓਪਨ ਕਰਨੀ ਸ਼ੁਰੂ ਕੀਤੀਆਂ 190 ਦੀਆਂ, ਬਟ ਸਾਰੀਆਂ ਹਾਲੇ ਤਾਈ ਤਾਂ ਨਹੀਂ ਹੋਈਆਂ ਕਿਉਂਕਿ ਪਿਛਲੇ ਸਾਲ ਕੋਵਿਡ ਕਰਕੇ ਜਿੰਨੀਆਂ ਵੀ ਨੋਨ ਕ੍ਰਿਟੀਕਲ ਸੈਕਟਰ ਦੀਆਂ ਫਾਈਲਾਂ ਸੀਗੀਆਂ ਉਹ ਸਾਰੀਆਂ ਹੋਲਡ ਤੇ ਕੀਤੀਆਂ ਹੋਈਆਂ। ਇਨਫੈਕਟ ਜਨਵਰੀ ਵਾਲੀਆਂ ਨੇ ਅਗਰ ਆਪਾਂ 2019 ਚ ਵੀ ਜਿਹੜੀਆਂ ਫਾਈਲਾਂ ਪਈਆਂ ਹੋਈਆਂ 190 ਦੀਆਂ ਉਹ ਵੀ ਹਾਲੇ ਮੋਸਟਲੀ ਫਾਈਲ ਜਿਹੜੀਆਂ, ਮੈਂ ਇਹ ਕਹਿੰਦਾ 100% ਮੋਸਟ ਆਫ ਦੈਮ ਆਰ ਔਨ ਹੋਲਡ, ਬਟ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਹੁਣ ਹੌਲੀ ਹੌਲੀ ਫਾਈਲ ਓਪਨ ਸ਼ੁਰੂ ਹੋਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਮੈਂ ਆਪਾਂ ਪਿਛਲੇ ਹਫ਼ਤੇ ਆਪਾਂ ਗ੍ਰਾਂਟ ਦੇਖੀਏ ਕਿ ਜਿਹੜੇ 190 ਦੀ 190 ਦੀ ਵੀ 189 ਦੀ ਵੀ ਕਿ ਜਿਹੜੇ ਨੋਨ ਕ੍ਰਿਟੀਕਲ ਸੈਕਟਰ ਦੀ ਅਸੀਂ ਉਹਨਾਂ ਦੀ ਗ੍ਰਾਂਟ ਜਿਹੜੀਆਂ ਡਿਪਾਰਟਮੈਂਟ ਨੇ ਕਰਨੀਆਂ ਸ਼ੁਰੂ ਕੀਤੀਆਂ, ਬਟ ਐਦਾਂ ਨਹੀਂ ਕਿ ਸਾਰਿਆਂ ਦੇ ਖੁੱਲੀਆਂ ਤੇ ਬਟ ਐਟਲੀਸਟ ਸਟਾਰਟ ਹੋ ਗਿਆ ਤੇ ਤੁਸੀਂ ਹੋਪ ਕਰ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਕਸਪੈਕਟਡ ਆ ਕਿ ਤੁਹਾਡਾ ਵੀ ਜਿਹੜਾ ਆ ਫਾਈਲ ਉਹ ਓਪਨ ਹੋ ਜਾਵੇ, ਬਟ ਤੁਸੀਂ ਮੇਕ ਸ਼ੋਰ ਕਰਿਓ ਕਿ ਆਪਣੀ ਜਿਹੜੀ ਫਾਈਲ ਆ ਉਹ ਅਪ ਟੂ ਡੇਟ ਹੋਵੇ। ਮੈਂ ਹਰ ਵਾਰੀ ਇਸ ਪ੍ਰੋਗਰਾਮ ਤੇ ਕਹਿੰਦਾ ਕਿ ਅਗਰ ਕੇਸ ਆਫਿਸਰ ਤੁਹਾਡੀ ਫਾਈਲ ਖੋਲੇ ਤਾਂ ਉਹਨੂੰ ਮੌਕਾ ਨਾ ਮਿਲੇ ਕਿ ਤੁਹਾਨੂੰ ਕੋਈ ਫਰਦਰ ਰਿਕੁਐਸਟ ਦੀ ਈਮੇਲ ਭੇਜੇ, ਕਿਉਂਕਿ ਅਗਰ ਫਰਦਰ ਰਿਕੁਐਸਟ ਦੀ ਈਮੇਲ ਆਈ ਤਾਂ ਇਹ ਹੋ ਸਕਦਾ ਹੈ ਕਿ ਅਗਲੇ ਫਿਰ 4-5-6 ਮਹੀਨੇ ਨੂੰ ਫਾਈਲ ਜਿਹੜੀ ਹੈ ਤੁਹਾਡੀ ਉਹ ਹੋਲਡ ਤੇ ਪੈ ਜਾਵੇ।
ਜੀ ਜੀ ਬਿਲਕੁਲ। ਅਗਲਾ ਸਵਾਲ ਲੈਂਦੇ ਹਾਂ ਜੀ ਆਵਾਨ ਮੁਹੰਮਦ ਹੋਰਾਂ ਦਾ, ਇਹ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਮੁਹੰਮਦ ਸਾਹਿਬ ਪੁੱਛ ਰਹੇ ਨੇ, ਕਹਿੰਦੇ ਸਰ ਆਈ ਹੈਵ ਅਪਲਾਈਡ ਫਾਰ ਨਿਊ ਸਾਊਥ ਵੇਲਸ 491 ਐਂਡ ਵੇਟਿੰਗ ਫਾਰ ਮੋਰ ਦੈਨ 3 months, ਕੈਨ ਯੂ ਟੈਲ ਹਾਊ ਲੌਂਗ ਇਟ ਵਿਲ ਟੇਕ ਫਾਰ ਦੈਟ, ਆਲਸੋ ਇਜ਼ ਦੇਰ ਐਨੀ ਚਾਂਸ ਫਾਰ 190 ਨਿਊ ਸਾਊਥ ਵੇਲਸ ICT ਸਿਕਿਉਰਿਟੀ ਸਪੈਸ਼ਲਿਸਟ ਔਰ ਸੋਫਟਵੇਅਰ ਇੰਜੀਨੀਅਰ ਵਿਦ 90 points?
ਟਾਈਮ ਜਿਹੜਾ ਵੇਟਿੰਗ ਪਹਿਲਾਂ ਜਿਹੜਾ ਹੈ ਕਿ 3 ਮਹੀਨੇ ਤੋਂ ਜ਼ਿਆਦਾ ਅੱਜ ਦੀ ਡੇਟ 'ਚ ਵੇਟਿੰਗ ਟਾਈਮ ਹੈ ਹੀ ਆ, ਬਹੁਤ ਸਾਰੇ ਆਪਾਂ ਵਾਰ ਵਾਰ ਉਸੇ ਚੀਜ਼ ਦੀ ਡਿਸਕਸ਼ਨ ਕਰਦੇ ਹਾਂ, ਅੱਗੇ ਕਿੰਨਾ ਟਾਈਮ ਲੱਗੂਗਾ ਹੋਰ ਕਹਿਣਾ ਮੁਸ਼ਕਿਲ ਹੈ ਟੂ ਬੀ ਓਨੈਸਟ, ਕਿਉਂਕਿ ਫਾਈਨੈਂਸ਼ੀਅਲੀ ਰੈਂਟ 'ਤੇ ਆ ਰਿਹਾ ਹੈ, ਡਿਪੈਂਡ ਕਰਦਾ ਹੈ ਕਿ ਇਹਨਾਂ ਦੀ ਅਲੋਕੇਸ਼ਨ ਚੱਲੂਗੀ ਤਾਂ ਕਿੰਨੀ ਕੁ ਪ੍ਰਾਇਓਰਟੀ ਦੇ ਰਹੇ ਆ ਉਹ, ਬਟ ਮੇਰੇ ਲਈ ਕਹਿਣਾ ਮੁਸ਼ਕਿਲ ਹੈ ਕਿ ਕਿੰਨਾ ਕੁ ਟਾਈਮ ਲੱਗੂਗਾ। ਦੂਜੀ ਚੀਜ਼ ਸੇਮ ਥਿੰਗ, ICT ਸਿਕਿਉਰਿਟੀ ਸਪੈਸ਼ਲਿਸਟ 90 points ਦੇ ਉੱਤੇ ਇਸ ਸਾਲ ਥੋੜਾ ਜਿਹਾ ਮੁਸ਼ਕਿਲ ਲੱਗ ਰਿਹਾ ਟੂ ਬੀ ਓਨੈਸਟ, ਬਟ ਅਗਲੇ ਫਾਈਨੈਂਸ਼ੀਅਲ ਈਅਰ, ਕਿਉਂਕਿ ਇਸ ਸਾਲ ਨੰਬਰ ਘੱਟ ਦਿੱਤੇ ਹੋਏ ਆ ਇਹਨਾਂ ਨੇ ਟੋਟਲ ਬਜਟ ਦੇ ਵਿੱਚ ਅਗਲੇ ਸਾਲ ਦੇ ਵਿੱਚ, ਪਰ ਅਗਲੇ ਸਾਲ ਦੀ ਵੀ ਗੱਲ ਕਰੀਏ ਵੈਸੇ ਤਾਂ ਜੁਲਾਈ ਤੋਂ ਸ਼ੁਰੂ ਹੋ ਜਾਂਦਾ, ਬਟ ਜਦੋਂ ਵੀ ਐਲੋਕੇਸ਼ਨ ਆਉਂਦੀਆਂ ਬਜਟ ਆਉਂਦਾ ਉਹ ਆਉਂਦੇ ਆਉਂਦੇ ਇਹਨਾਂ ਨੇ 2-3 ਮਹੀਨੇ ਲਾ ਦੇਣੇ ਆ, ਠੀਕ ਹੈ, ਕਿਉਂਕਿ ਅਕਟੂਬਰ ਤੱਕ ਇਹ ਕਹਿ ਰਿਹਾ ਕਿ ਵੈਕਸੀਨੇਸ਼ਨ ਡਰਾਈਵ ਜਿਹੜੀ ਇਹਨਾਂ ਦਾ ਟਾਰਗੇਟ ਆ ਪੂਰਾ ਕਰਨ ਦਾ, ਉਹ ਤੇ ਹੀ ਡਿਪੈਂਡ ਕਰਦਾ ਹੈ ਕਿ ਆਪਣਾ ਜਿਹੜਾ ਹੈ ਕਿ ਨੰਬਰਸ ਵੀ ਹੈ ਜਿਹੜੇ ਉਹ ਕਿਸ ਮਹੀਨੇ ਦੀ ਜਗ੍ਹਾ ਪਬਲਿਸ਼ ਹੋਊਗੇ। ਆਸ ਤਾਂ ਇਹੀ ਹੈ ਕਿ ਇਸ ਸਾਲ ਜਿਹੜੇ ਨੰਬਰ ਘਟੇ ਸੀ ਇਸ ਅਗਲੇ ਆਉਣ ਵਾਲੇ ਸਾਲ ਦੇ ਵਿੱਚ ਉਹ ਨੰਬਰ ਜਿਹੜਾ ਹੈ ਉਹਦੇ ਵਿੱਚ ਵਾਧਾ ਹੋਊਗਾ ਤੇ ਉਹਦੇ ਵਿੱਚ ਵਾਧਾ ਹੋਣ ਨਾਲ ਸਟੇਟਸ ਦੀ ਐਲੋਕੇਸ਼ਨ ਵੀ ਵਧੂਗੀ। ਅਗਰ ਜਦੋਂ ਸਟੇਟਸ ਦੀ ਐਲੋਕੇਸ਼ਨ ਵਧੀ ਆ ਤੇ ਆਪਣਾ ਜਿਹੜਾ ਸਟੇਟ ਦੀ ਅਗਰ ਸਪੈਸ਼ਲੀ ਨਿਊ ਸਾਊਥ ਵੇਲ ਜਿਹੜੀ ਆਪਣੀ ਲਿੰਕ ਸਾਰੀ ਸਟੇਟਾਂ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਇਨਵੀਟੇਸ਼ਨ ਨਿਊ ਸਾਊਥ ਵੇਲ ਦਿੰਦਾ ਹੈ। ਸੋ ਉਹ ਪਏ ਹੈ ਕਿ ਉਹਨਾਂ ਦੀ ਰਿਕੁਆਇਰਮੈਂਟਸ ਮੀਟ ਆ ਤੇ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ ਆਪਾਂ ਮੀਟ ਕਰਦੇ ਆ ਤਾਂ 190 ਦੇ ਚਾਂਸਿਸ ਹੋ ਸਕਦੇ ਆ, ਐਸ ਲੌਂਗ ਐਸ ਆਪਾਂ ਨੂੰ 491 ਜਿਹੜਾ ਉਹ ਗ੍ਰਾਂਟ ਉਸ ਵੇਲੇ ਤੱਕ ਨਾ ਹੋਇਆ ਹੋਵੇ।
ਠੀਕ, ਤੇ ਅਗਲਾ ਸਵਾਲ ਸ਼ਾਮਿਲ ਕਰਦੇ ਆ ਈਮੇਲ ਦੇ ਜ਼ਰੀਏ ਸਾਡੇ ਨਾਲ ਸੁਖਪ੍ਰੀਤ ਜੁੜੇ ਹੋਏ ਕਾਫੀ ਦੇਰ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ
ਸੁਖਪ੍ਰੀਤ।
ਇਹਨਾਂ ਨੇ ਪੁੱਛਿਆ ਕਹਿੰਦੇ ਜਸਟ ਵਾਂਟ ਟੂ ਆਸਕ ਸਰ ਦੈਟ ਵੈਨ ਆਈ ਕੈਨ ਐਕਸਪੈਕਟ 190 ਗ੍ਰਾਂਟ, ਆਈ ਅਪਲਾਈਡ 190 ਵੀਜ਼ਾ ਇਨ ਦਸੰਬਰ 2019 ਐਜ਼ ਅ ਸ਼ੈਫ, ਥੈਂਕਸ ਇਨ ਐਡਵਾਂਸ।
ਦੇਖੋ ਸੁਖਪ੍ਰੀਤ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਲੱਖੀ ਹੋ ਕਿ ਤੁਹਾਨੂੰ 190 ਦੀ ਇਨਵੀਟੇਸ਼ਨ ਲਾਈ ਹੋਈ ਸੀਗੀ, ਦਸੰਬਰ ਤੁਹਾਡਾ ਚਾਹੇ 1-3 ਮਹੀਨੇ ਹੋ ਗਏ ਲਾਂਚ, ਤੁਸੀਂ ਵੇਟ ਕਰ ਰਹੇ ਹੋ, ਵੇਟ ਕਰਨੀ ਵੀ ਔਖੀ ਹੁੰਦੀ ਹੈ, ਆਈ ਅੰਡਰਸਟੈਂਡ ਦੈਟ, ਪਰ ਚਲੋ ਐਟਲੀਸਟ ਤੁਹਾਡਾ 190 ਤੁਹਾਡੀ ਡਾਇਰੈਕਟ PR ਆ ਕਿ ਜਦੋਂ ਵੀ ਫਾਈਲ ਓਪਨ ਹੋਈ ਖੁੱਲੀ ਤੁਹਾਡਾ ਵੀਜ਼ਾ ਕਰੰਟ ਆਊਗਾ ਤੇ ਤੁਹਾਡੀ ਸਿੱਧੀ ਡਾਇਰੈਕਟ PR ਹੋਊਗੀ। ਸੋ ਆਪਾਂ ਹੁਣੀ ਪਹਿਲਾਂ ਵੀ ਗੱਲ ਕਰਕੇ ਹਟੇ ਸੀਗੇ ਕਿ ਟਾਈਮ ਪ੍ਰੋਸੈਸਿੰਗ ਸੀਗੀ ਪਿਛਲੇ ਜਿਹੜਾ ਜਿਨ੍ਹਾਂ ਨੇ ਕੁਸ਼ਚਨ ਪੁੱਛੇ ਉਹਨਾਂ ਨੇ ਪੁੱਛਿਆ ਜਨਵਰੀ ਚ ਹੋਈ ਆ ਤੁਹਾਡੀ, ਹੋਈ ਆ ਦਸੰਬਰ ਦੇ ਵਿੱਚ, ਸੋ 1 ਮਹੀਨੇ ਦਾ ਫਰਕ ਹੀ ਆ। ਆਪਾਂ ਜਿਹੜਾ ਗ੍ਰਾਂਟ ਜਿਹੜੀ ਆ ਉਹ ਐਕਸਪੈਕਟ ਤੁਸੀਂ ਹੁਣ ਗੋਇੰਗ ਫਾਰਵਰਡ ਕਰ ਸਕਦੇ ਹੋ, ਤੁਹਾਡੀ ਫਾਈਲ ਕਦੇ ਵੀ ਖੁੱਲ ਸਕਦੀ ਹੈ ਕਿਉਂਕਿ ਡਿਪਾਰਟਮੈਂਟ ਨੇ ਵੀ ਕਾਫੀ ਲੰਬਾ ਟਾਈਮ ਹੋ ਗਿਆ ਜਦੋਂ ਕਿ ਫਾਈਲਾਂ ਹੋਲਡ ਕੀਤੀਆਂ ਹੋਈਆਂ, ਉਹ ਇਨਫਿਨਿਟ ਟਾਈਮ ਲਈ ਫਾਈਲਾਂ ਜਿਹੜੀਆਂ ਹੋਲਡ ਕਰਕੇ ਨਹੀਂ ਰੱਖ ਸਕਦੇ, ਹੁਣ ਕਦੀ ਨਾ ਕਦੀ ਜਾ ਕੇ ਤਾਂ ਫਾਈਲਾਂ ਖੋਲੀਆਂ ਪੈਣੀਆਂ ਅਤੇ ਵੀਜ਼ਾ ਗ੍ਰਾਂਟ ਕਰਨੇ ਪੈਣੇ ਹੀ ਆ। ਅਤੇ ਆਪਾਂ ਮੈਂ ਪਹਿਲਾਂ ਵੀਜ਼ਾ ਦੱਸਿਆ, ਮੈਂ ਪਿਛਲੇ ਹਫ਼ਤੇ ਤੋਂ ਮੈਂ ਦੇਖਿਆ ਹੈ ਕਿ ਕੁਛ ਕੁ ਫਾਈਲਾਂ ਦੇ ਜਿਹੜੇ ਨੋਨ ਕ੍ਰਿਟੀਕਲ ਸੈਕਟਰ 189-190 ਦੀ ਗ੍ਰਾਂਟ ਜਿਹੜੀ ਆ ਉਹ ਕੁਛ ਕੁਛ ਕੇਸਾਂ 'ਚ ਸ਼ੁਰੂ ਕੀਤੀ ਹੈ। ਇਟ ਮੀਨਸ ਡਿਪਾਰਟਮੈਂਟ ਨੇ ਫਾਈਲਾਂ ਚੱਕਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਮੇਕ ਸ਼ੋਰ ਕਰਿਓ, ਮੈਂ ਅਗੇਨ ਰਿਪੀਟ ਕਰ ਦਿੰਦਾ ਕਿ ਤੁਹਾਡੀ ਜਿਹੜੀ ਫਾਈਲ ਹੈਗੀ ਆ ਉਹ ਡਿਸੀਜ਼ਨ ਰੈਡੀ ਹੋਵੇ, ਅਪ ਟੂ ਡੇਟ ਹੋਵੇ, ਚਾਹੇ ਉਹ ਕੁਛ ਵੀ ਉਹਦੇ ਵਿੱਚ ਚੀਜ਼ਾਂ ਪੈਂਡਿੰਗ ਨਾ ਹੋਣ, ਚਾਹੇ ਵਰਕ ਐਕਸਪੀਰੀਅੰਸ ਆ, ਚਾਹੇ ਤੁਹਾਡੇ ਹੈਲਥ ਐਗਜ਼ਾਮੀਨੇਸ਼ਨ ਆ, ਚਾਹੇ ਕਰੈਕਟਰ ਚੈੱਕਸ ਆ, AFP ਆ, ਇੰਡੀਅਨ ਪੁਲਿਸ ਕਲੀਅਰੈਂਸ ਆ, ਕੋਈ ਵੀ ਐਕਸਪਾਇਰ ਨਹੀਂ ਹੋਣੀ ਚਾਹੀਦੀ, ਤੁਹਾਡੀ ਫਾਈਲ ਜਿਹੜੀ ਅਪ ਟੂ ਡੇਟ ਹੋਵੇ ਕਿ ਕੇਸ ਆਫੀਸਰ ਫਾਈਲ ਖੋਲ੍ਹੇ ਤਾਂ ਤੁਹਾਡੀ ਸਿੱਧੀ ਵੀਜ਼ਾ ਗ੍ਰਾਂਟ ਆਵੇ।
ਠੀਕ, ਇਸ ਤੋਂ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਦਵਿੰਦਰ ਚੀਮਾ ਹੋਰਾਂ ਦਾ। ਦਵਿੰਦਰ ਚੀਮਾ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਇਹਨਾਂ ਦਾ ਸਵਾਲ ਹੈ, ਕਹਿੰਦੇ ਭਾਜੀ ਓਵਰ ਕੇਸ ਰਿਮਿਟ ਇਨ ਦਸੰਬਰ 309 ਰਿਫਿਊਜ਼ਲ, ਗੋਟ ਮਾਈ ਗ੍ਰਾਂਟ ਫਾਰ 309 ਲਾਸਟ ਵੀਕ, ਓਰੀਜਿਨਲ ਐਪਲੀਕੇਸ਼ਨ ਫਰੋਮ ਅਪ੍ਰੈਲ 2016, ਆਈ ਥਿੰਕ ਆਈ ਨੀਡ ਟੂ ਸਬਮਿਟ file for 100. Once I land in Australia, my question is, if I lodge my application for 100, how long they can take to grant, as it's 5 years passes since we lodge original file.
ਦੇਖੋ ਦਵਿੰਦਰ ਜੀ, ਵੈਸੇ ਸੈਡ ਕਿ ਤੁਹਾਨੂੰ 5 ਸਾਲ ਲੱਗ ਗਏ ਤੁਹਾਡਾ ਫਾਈਲ ਜਿਹੜਾ ਵੀਜ਼ਾ ਗ੍ਰਾਂਟ ਹੋਣ ਨੂੰ, ਪਰ ਚਲੋ ਐਟਲੀਸਟ ਦੇਰ ਆਏ ਸਵੇਰ ਆਏ ਆਪਣਾ ਵੀਜ਼ਾ ਗ੍ਰਾਂਟ ਹੋ ਗਿਆ ਆ। ਨਾ ਤੁਹਾਡਾ ਜਪਾ ਕੁਸ਼ਚਨ ਤੇ ਆਈਏ ਕਿ ਜੋ ਤੁਸੀਂ 100 ਅਪਲਾਈ ਕਰਦੇ ਹੋ ਕਿੰਨਾ ਟਾਈਮ ਫਰੇਮ ਲੱਗਦਾ। ਡਿਪਾਰਟਮੈਂਟ ਜਨਰਲੀ ਕਹਿੰਦਾ ਆ ਕਿ ਵੈਸੇ ਕੋਈ ਫਿਕਸ ਟਾਈਮ ਫਰੇਮ ਨਹੀਂ ਹੈ, ਉਹ ਕਹਿੰਦੇ ਆ ਕਿ 6 ਤੋਂ 8 ਮਹੀਨੇ ਲੱਗਦੇ ਆ ਇਹਨੂੰ। ਬਟ ਅਗਰ ਆਪਣੀ ਜਿਹੜੀ ਫਾਈਲ ਆਪਣਾ ਰਿਲੇਸ਼ਨਸ਼ਿਪ ਜੈਨੂਇਨ ਹੋਵੇ, ਆਪਾਂ ਫਾਈਲ ਜਿਹੜੀ ਆ ਉਹ ਪ੍ਰੋਪਰਲੀ ਲਗਾਈ ਹੋਵੇ, ਡਾਕੂਮੈਂਟੇਸ਼ਨ ਇਨਫ ਦਈਏ ਡਿਪਾਰਟਮੈਂਟ ਨੂੰ। ਕਈ ਵਾਰੀ ਇਹ ਵੀ ਦੇਖਿਆ ਕਿ ਜਿਹੜਾ ਅਸਾ ਪਲੱਸ 100 ਦਾ ਵੀਜ਼ਾ ਜਿਹੜਾ ਉਹ 15-15 ਦਿਨ ਚ ਵੀ ਆ ਜਾਂਦਾ, ਮਹੀਨੇ ਚ ਵੀ ਆ ਜਾਂਦਾ, 2 ਮਹੀਨੇ ਦੇ ਵਿੱਚ ਵੀ ਆ ਜਾਂਦਾ। ਇਟ ਆਲ ਡਿਪੈਂਡ ਕਿ ਤੁਸੀਂ ਜਿਹੜੀ ਫਾਈਲ ਦੀ ਕੁਆਲਿਟੀ ਕੀ ਹੈਗੀ ਆ। ਹਾਂ, ਇਹ ਹੋ ਸਕਦਾ ਕਈ ਵਾਰੀ ਕਿ ਡਿਪਾਰਟਮੈਂਟ ਜਿਹੜਾ ਹੈ ਫਾਈਲ ਨਾ ਚੱਕੇ ਤੁਹਾਡੀ, ਬੜੀ ਰੇਅਰ ਕੇਸ ਹੁੰਦਾ ਕਿ 6 ਜਾਂ 8 ਮਹੀਨੇ ਲੱਗਦੇ ਆ ਵੈਸੇ ਕਹਿੰਦੇ ਹੋਏ ਆ। ਬਟ ਕਿਉਂਕਿ ਤੁਹਾਡਾ ਰਿਲੇਸ਼ਨਸ਼ਿਪ ਬਹੁਤ ਪੁਰਾਣਾ ਹੋ ਚੁੱਕਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਤੁਹਾਡੀ ਫਾਈਲ ਦੀ ਜਿਹੜੀ ਪ੍ਰੋਸੈਸਿੰਗ ਹੈ ਸਬ ਪਲੱਸ 100 ਦੀ, ਉਹਨੂੰ ਅੱਗੇ ਜ਼ਿਆਦਾ ਟਾਈਮ ਲੱਗਣਾ ਚਾਹੀਦਾ ਆ। ਜਿੱਦਾਂ ਮੈਂ ਦੱਸਿਆ, ਐਜ਼ ਲੌਂਗ ਐਜ਼ ਅਗਰ ਆਪਣਾ ਰਿਲੇਸ਼ਨਸ਼ਿਪ ਜੈਨੂਇਨ ਆ ਤੇ ਤੁਹਾਨੂੰ ਤੁਸੀਂ ਜਦੋਂ ਵੀ ਆਉਂਦੇ ਆ, ਮੈਂ ਤੁਹਾਨੂੰ ਇਹੀ ਐਡਵਾਈਸ ਕਰੂੰਗਾ ਕਿ ਐਸ ਸੂਨ ਐਸ ਪੋਸੀਬਲ ਆਪਣੀ ਫਾਈਲ ਜਿਹੜੀ ਉਹ ਲੌਂਚ ਕਰ ਦਿੱਤੀ ਜਾਵੇ।
ਜੀ, ਤੇ ਅੱਗੇ ਜੀ ਸਾਡੇ ਨਾਲ ਜੁੜੇ ਨੇ ਰੀਆ ਮਹਿਤਾ ਜੀ। ਰੀਆ ਪੁੱਛ ਰਹੇ ਨੇ, ਕਹਿੰਦੇ ਕੈਨ ਵੀ ਡੂ ਜੋਬ ਰੈਡੀ ਪ੍ਰੋਗਰਾਮ ਇਨ ਏਜਡ ਕੇਅਰ ਐਜ਼ ਅ ਸ਼ੈਫ।
ਦੇਖੋ ਰੀਆ ਜੀ, ਗੁੱਡ ਕੁਐਸਚਨ। ਦੇਖੋ, ਸ਼ੈਫ ਦੀ ਜਿਹੜੀ ਡਿਊਟੀਜ਼ ਆ ਉਹ ਏਜ ਕੇਅਰ ਦੇ ਵਿੱਚ ਪਰਫਾਰਮ ਕੀਤੀਆਂ ਜਾਂਦੀਆਂ ਆ। ਅਗਰ ਆਪਾਂ ਦੇਖੀਏ ਜਿੱਥੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਵੀ ਜਿਹੜਾ ਹੈਗਾ ਆ, ਉਹ 4574821186 ਜਿਹੜੀਆਂ ਫਾਈਲਾਂ ਉਹ ਥਰੂ ਕਰਦਾ ਇਸ ਕੇਅਰ, ਕਿਉਂਕਿ ਸ਼ੈਫ ਦੀ ਜਿਹੜੀ ਆ ਇੱਕ ਰੋਲ ਹੁੰਦਾ ਆ ਇਸ ਕੇਅਰ ਦੇ ਵਿੱਚ। ਬਾਕੀ ਜਿਹੜਾ ਆ ਇਹਦੇ ਵਿੱਚ ਕੀ ਇਹ ਕੁਐਸਚਨ ਫੁੱਟ ਕਰ ਲਈਏ ਕਿ ਜੋਬ ਰੈਡੀ ਪ੍ਰੋਗਰਾਮ ਜਿਹੜਾ ਆ ਉੱਥੇ ਆਪਾਂ ਕਰ ਸਕਦੇ ਕਿ ਨਹੀਂ ਕਰ ਸਕਦੇ, ਇਹ ਡਿਸਕ੍ਰਿਪਸ਼ਨ TRA ਦੀ ਹੈ ਕਿ ਉਹ ਉੱਥੇ ਅਲਾਓ ਕਰੂਗੇ ਜਾਂ ਨਹੀਂ ਕਰੂ। ਮੈਨੂੰ ਲੱਗਦਾ ਨਹੀਂ ਕਿ ਉਹਦੇ ਵਿੱਚ ਕੋਈ ਪ੍ਰੋਬਲਮ ਹੋਣੀ ਚਾਹੀਦੀ ਹੈ, ਬਟ ਟੂ ਬੀ ਔਨ ਦਾ ਸੇਫਰ ਸਾਈਡ ਇਹਦੇ ਵਿੱਚ ਇਹ ਰਿਕਮੈਂਡੇਸ਼ਨ ਆ, ਕਿਉਂਕਿ ਇਟਸ ਮੈਂ ਵੀ ਫਸਟ ਟਾਈਮ ਆਹ ਕੁਐਸਚਨ ਸੁਣਿਆ ਕਿ ਮੇਰੇ ਹਿਸਾਬ ਨਾਲ ਅਲਾਓ ਹੋਣਾ ਚਾਹੀਦਾ, ਬਟ ਫਿਰ ਵੀ ਔਨ ਦਾ ਸੇਫਰ ਸਾਈਡ ਇੱਕ ਵਾਰੀ ਆਪਾਂ TRA ਨੂੰ ਫੋਨ ਕਰਕੇ ਇਹਦੇ ਬਾਰੇ ਡਿਸਕਸ਼ਨ ਜ਼ਰੂਰ ਕਰ ਲਈਏ ਕਿ ਉਹ ਅਲਾਓ ਕਰੂਗੀ ਜਾਂ ਨਹੀਂ ਕਰੂਗੇ। ਮੋਸਟ ਲਾਈਕਲੀ ਯੂ ਸ਼ੁੱਡ ਬੀ ਓਕੇ, ਬਟ ਟੂ ਬੀ ਔਨ ਦਾ ਸੇਫਰ ਸਾਈਡ ਇੱਕ ਵਾਰੀ ਉਹਨਾਂ ਤੋਂ ਕਨਫਰਮੇਸ਼ਨ ਲੈ ਲਈਏ।
ਜੀ ਬਿਲਕੁਲ। ਤੇ ਅੱਗੇ ਜੀ ਆਵਾਨ ਮੁਹੰਮਦ ਹੁਰੀ ਦੁਬਾਰਾ ਜੁੜੇ ਨੇ ਤੇ ਇਹਨਾਂ ਨੇ ਕਿਹਾ, ਕਹਿੰਦੇ ਆਲਸੋ ਸਟੂਡੈਂਟ ਵੀਜ਼ਾ ਹੈਜ਼ ਐਕਸਪਾਇਰਡ ਐਂਡ ਔਨ ਬ੍ਰਿਜਿੰਗ ਨਾਉ, ਡੂ ਆਈ ਨੀਡ ਟੂ ਕੰਟੀਨਿਊ ਮਾਈ ਸਟੱਡੀ।
ਦੇਖੋ ਮਾਨ ਜੀ,
ਜੀ ਰੋਹਿਤ ਜੀ, ਜਿਹੜਾ ਇਹਨਾਂ ਨੇ ਪੁੱਛਿਆ ਸੀਗਾ ਕਿ ਨਿਊ ਸਾਊਥ ਵੇਲਸ 491 ਇਹਨਾਂ ਨੇ ਅਪਲਾਈ ਕੀਤਾ ਹੋਇਆ ਸੀਗਾ ਤੇ ਕਹਿੰਦੇ ਸੀ 3 ਮਹੀਨੇ ਹੋ ਗਏ ਹਨਾ ਵੇਟ ਕਰਦੇ ਆ, ਤੇ ਸਮਾਂ ਪੁੱਛ ਰਹੇ ਕਿੰਨਾ ਲੱਗਣਾ। ਹਾਂਜੀ ਜੀ,
ਦੇਖੋ ਮਾਨ ਜੀ, ਅਗਰ ਤਾਂ ਆਪਾਂ 491 ਪਿਆ ਹੋਇਆ ਤੇ 491 ਪਾਨ ਕਰਕੇ ਆਪਣੇ ਕੋਲ ਬ੍ਰਿਜਿੰਗ ਆਇਆ ਹੋਇਆ ਆ, ਸੋ ਉਸ ਬ੍ਰਿਜਿੰਗ ਤੇ ਆਪਾਂ ਨੂੰ ਕੋਈ ਵੀ ਏਦਾਂ ਦੀ ਕੰਡੀਸ਼ਨ ਨਹੀਂ ਹੁੰਦੀ ਕਿ ਆਪਾਂ ਜਿਹੜਾ ਸਟੱਡੀਜ਼ ਕੰਟੀਨਿਊ ਕਰਨੀ। ਆਪਣੇ ਸਟੂਡੈਂਟ ਵੀਜ਼ਾ ਦੀ ਕੰਡੀਸ਼ਨਸ ਹੁੰਦੀਆਂ ਹੈ ਕਿ ਆਪਾਂ ਸਟੱਡੀ ਜਿਹੜੀ ਆ ਉਹ ਆਪਣਾ ਜਿਸ ਬੇਸ ਤੇ ਆਪਾਂ ਵੀਜ਼ਾ ਲਿਆ ਉਹ ਆਪਾਂ ਨੂੰ ਕਰਨੀ ਪੈਂਦੀ ਹੈ, ਉਹ ਲੈਵਲ ਮੇਨਟੇਨ ਰੱਖਣਾ ਪੈਂਦਾ ਆ। ਬਟ ਅਗਰ ਆਪਣੇ ਬ੍ਰੀਚਿੰਗ ਵੀਜ਼ਾ ਤੇ ਏਦਾਂ ਦੀ ਕੋਈ ਕੰਡੀਸ਼ਨ ਨਹੀਂ ਹੈਗੀ ਹੈ ਤੇ ਉਹ ਜਿਹੜੀ ਤੁਸੀਂ ਸਟੱਡੀ ਅਗਰ ਸਟੱਡੀ ਨਹੀਂ ਵੀ ਕਰਦੇ ਤਾਂ ਮਾਈਗ੍ਰੇਸ਼ਨ ਪਰਸਪੈਕਟਿਵ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ। ਹਾਂਜੀ ਤੁਸੀਂ ਅਗਰ ਆਪਣੇ ਪਰਸਨਲ ਡਿਵੈਲਪਮੈਂਟ ਲਈ ਜਾਂ ਪਰਸਨਲ ਸਕਿੱਲਸ ਲਈ ਕਰਦੇ ਪਏ ਹੋ ਤਾਂ ਉਹ ਤੁਸੀਂ ਕੰਟੀਨਿਊ ਕਰ ਸਕਦੇ।
ਠੀਕ ਤੇ ਅਗਲਾ ਸਵਾਲ ਲੈਣੇ ਆ ਜੀ ਅਮਨਾ ਖਾਨ ਹੋਰਾਂ ਦਾ। ਅਮਨਾ ਖਾਨ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਇਹਨਾਂ ਦਾ ਸਵਾਲ ਹੈ ਕਹਿੰਦੇ ਵਟ ਇਜ਼ ਦਾ ਡਿਊਰੇਸ਼ਨ ਆਫ ਡਿਪਲੋਮਾ ਆਫ ਅਰਲੀ ਚਾਈਲਡਹੁੱਡ, ਕੈਨ ਵੀ ਗੈਟ ਟੀ ਆਰ ਆਫਟਰ ਦੈਟ ਐਂਡ ਹਾਊ ਟੂ ਡੂ ਦਾ ਸਕਿੱਲ ਅਸੈਸਮੈਂਟ। ਥੈਂਕਸ।
ਦੇਖੋ ਜੀ ਡਿਪਲੋਮਾ ਜਿਹੜਾ ਅਰਲੀ ਚਾਈਲਡਹੁੱਡ ਦਾ ਆ ਉਹਦਾ ਪਹਿਲੇ ਤਾਂ ਡਿਊਰੇਸ਼ਨ ਜਿਹੜੀ ਆ ਡਿਊਰੇਸ਼ਨ ਉਹ ਵੇਰੀ ਕਰਦੀ ਆ ਜੀ ਜਿਹੜੇ ਆ ਕਾਲਜ ਟੂ ਕਾਲਜ ਵੇਰੀ ਕਰਦੀ ਆ। ਕਈ ਕਾਲਜ ਚ ਇਹ 52 ਹਫ਼ਤੇ ਦਾ ਵੀ ਆ, ਕਈਆਂ ਦੇ ਵਿੱਚ 78 ਹਫ਼ਤਿਆਂ ਦਾ ਵੀ ਆ ਤੇ ਕਈਆਂ ਦੇ ਵਿੱਚ ਇਹ 2 ਸਾਲ ਦਾ ਵੀ ਆ। ਤੋ 1 ਜਾਂ 2 ਸਾਲ ਦੇ ਵਿੱਚੋਂ ਵੇਰੀ ਕਰਦਾ, 1 ਸਾਲ 1.5 ਸਾਲ 2 ਸਾਲ ਕਾਲਜ ਟੂ ਕਾਲਜ ਯੂਨੀ ਟੂ ਯੂਨੀ ਵੇਰੀ ਕਰਦਾ ਆ। ਬਾਕੀ ਜੇ ਆਪਾਂ ਅਰਲੀ ਚਾਈਲਡਹੁੱਡ ਦੀ ਗੱਲ ਕਰੀਏ ਤਾਂ ਦੇਖੋ ਜੀ ਇਹਦੇ ਵਿੱਚ ਕੀ ਆ ਕਿ ਜਿਹੜਾ TR ਆ TR ਹਮੇਸ਼ਾ ਅਗਰ ਤੁਹਾਡੀ ਆਕੂਪੇਸ਼ਨ ਜਿਹੜੀ ਆ ਉਹ ਮੀਡੀਅਮ ਜਾਂ ਲੌਂਗ ਟਰਮ ਲਿਸਟ ਦੇ ਵਿੱਚ ਹੋਵੇ ਤਾਂ ਉਹ ਤੁਸੀਂ ਤਾਂ ਹੀ ਪਾ ਸਕਦੇ ਹੋ। ਹੁਣ ਅਰਲੀ ਚਾਈਲਡਹੁੱਡ ਅਗਰ ਆਪਾਂ ਟੀਚਰ ਦੀ ਗੱਲ ਕਰੀਏ, ਟੀਚਰ ਹੈਗਾ ਆ ਬਟ ਉਹ ਸਕਿੱਲ ਲੈਵਲ 1 ਆ, ਉਹਦੇ ਲਈ ਬੈਚਲਰ ਦੀ ਜ਼ਰੂਰਤ ਹੁੰਦੀ ਆ ਤੇ ਡਿਪਲੋਮਾ ਕਰਕੇ ਥੋੜਾ ਉਹਦੇ ਵਿੱਚ ਮੁਸ਼ਕਿਲ ਹੋ ਸਕਦਾ ਹੈ। ਬਟ ਮੈਨੂੰ ਅਨਲੈਸ ਕਿ ਮੈਂ ਤੁਹਾਡੇ ਕੋਲ ਬਾਕੀ ਕੀ ਕੁਆਲੀਫਿਕੇਸ਼ਨ ਆ ਜਾਂ ਕੀ ਪਾਥਵੇ ਆ ਉਹ ਉਹ ਦੇਖ ਕੇ ਹੀ ਮੈਂ ਪ੍ਰੋਪਰ ਗਾਈਡ ਕਰ ਸਕਦਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਜੀ ਅਗਲਾ ਸਵਾਲ ਜੌਨ ਗਰਗ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਜੌਨ ਗਰਗ ਪੁੱਛ ਰਹੇ ਨੇ ਕਹਿੰਦੇ ਆਈ ਲੌਜ 489 ਇਨ ਆਟੋਮੋਟਿਵ ਇਨ ਅਕਤੂਬਰ 2019 ਬਟ ਮੈਡੀਕਲ ਹੈਜ ਬੀਨ ਐਕਸਪਾਇਰਡ ਇਨ ਲਾਸਟ ਈਅਰ ਆਗਸਟ, ਕੈਨ ਆਈ ਗੈਟ ਮੈਡੀਕਲ ਡਨ ਬਾਈ ਸੈਲਫ ਔਰ ਸ਼ੁੱਡ ਆਈ ਵੇਟ ਫਾਰ ਦਾ ਕੇਸ ਆਫੀਸਰ ਔਰ ਵਿਲ ਨਾਟ ਆਸਕ ਫਾਰ ਮੈਡੀਕਲ ਅਗੇਨ ਐਂਡ ਵੈਨ ਆਈ ਕੈਨ ਐਕਸਪੈਕਟ ਗ੍ਰਾਂਟ ਨਾਓ।
ਦੇਖੋ ਚਾਹੁਣ ਜੀ ਪਹਿਲੀ ਗੱਲ ਤਾਂ ਇਹ ਕਿ ਆਪਾਂ ਨੂੰ ਟਾਈਮ ਜਿਹੜਾ ਆ ਉਹ ਨਾਰਮਲ ਟਾਈਮ ਫਰੇਮ ਦੇ ਵਿੱਚ ਹੀ ਆਪਾਂ ਗ੍ਰਾਂਟ ਜਿਹੜੀ ਆ ਉਹ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਵੀ ਹੋ ਸਕਦੀ ਆ। ਬਟ ਅਗਰ ਡਿਪਾਰਟਮੈਂਟ ਅਗਰ ਇੱਦਾਂ ਰਿਹਾ ਕਿ ਥੋੜੇ ਥੋੜੇ ਕੇਸ ਚੱਕੇ ਤਾਂ ਇਹ ਵੀ ਹੋ ਸਕਦਾ ਹੈ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸ਼ੁਰੂ ਹੋਈਆਂ ਆ ਥੋੜੀ ਥੋੜੀ ਗ੍ਰਾਂਟ ਕਰਨੀ, ਇਹ ਵੀ ਹੋ ਸਕਦਾ ਕਿ ਸਾਰਿਆਂ ਨੂੰ ਗ੍ਰਾਂਟ ਨਾ ਕਰਨ ਬਸ ਕੁਛ ਕੁ ਫਾਈਲਾਂ ਜਿਹੜੀਆਂ ਜਿਹਨਾਂ ਦੀਆਂ ਪੁਰਾਣੀਆਂ ਜ਼ਿਆਦਾ ਉਹ ਚੱਕ ਕੇ ਉਹਨਾਂ ਦੀ ਫਾਈਲ ਓਪਨ ਕਰਨੀ ਸ਼ੁਰੂ ਕਰ ਦੇਣ। ਤੁਹਾਡਾ ਇੱਕ ਆਹ ਕੁਸ਼ਚਨ ਬਹੁਤ ਜੈਨੂਅਨ ਆ ਕਿ ਆਪਾਂ ਮੈਡੀਕਲਸ ਦਾ ਕੀ ਕਰੀਏ। ਦੇਖੋ ਮੈਡੀਕਲਸ ਦਾ ਕੀ ਹੁੰਦਾ ਆ ਕਿ ਅਗਰ ਆਪਣੇ ਜਿਹੜਾ ਹੈ ਉਹ 12 ਮਹੀਨੇ ਤੋਂ ਉੱਪਰ ਹੋ ਜਾਵੇ ਤਾਂ ਕਈ ਵਾਰੀ ਕੀ ਜਿਹੜਾ ਅਗਰ ਤੁਸੀਂ ਕਰਵਾਉਣਾ ਵੀ ਚਾਹੋ ਤਾਂ ਨਹੀਂ ਕਰਵਾ ਸਕਦੇ। ਰੀਜ਼ਨ ਬੀਂਗ ਕਿ ਇਮੇ ਅਕਾਊਂਟ ਜਿਹੜਾ ਉਹ ਤੁਹਾਨੂੰ ਸ਼ੋਅ ਨਹੀਂ ਕਰਦਾ ਕਿ ਤੁਸੀਂ ਹੈਪ ਆਈ ਡੀ ਦੁਆਰਾ ਤੋਂ ਜਨਰੇਟ ਕਰੋ, ਅਨਲੈਸ ਕਿ ਕੇਸ ਆਫੀਸਰ ਉਹਦੇ ਵਿੱਚ ਮੈਨੂਅਲੀ ਅਮੈਂਡਮੈਂਟ ਨਹੀਂ ਕਰਦਾ ਜਾਂ ਮੈਨੂਅਲ ਤੁਹਾਨੂੰ ਇਸ਼ੂ ਨਹੀਂ ਕਰਦਾ ਤਾਂ ਤੁਸੀਂ ਕਰਵਾ ਵੀ ਨਹੀਂ ਸਕਦੇ। ਸੋ ਇਸ ਕੇਸ ਦੇ ਵਿੱਚ ਈਵਨ ਤੋਂ ਕਈ ਕੇਸਿਸ ਕੀ ਹੁੰਦਾ ਜੋ ਪਾਲਿਸੀ ਆ ਡਿਪਾਰਟਮੈਂਟ ਦੀ ਅਗਰ 12 ਮਹੀਨੇ ਤੋਂ ਉੱਪਰ ਹੋ ਵੀ ਜਾਵੇ ਤਾਂ ਉਹਦੇ ਵਿੱਚ ਕੁਛ ਕੁ ਟਾਈਮ ਫਰੇਮ ਦੇ ਅੰਦਰ ਅੰਦਰ ਅਗਰ ਕੇਸ ਆਫੀਸਰ ਚੈੱਕ ਕਰਦਾ ਹੈ ਜਾਂ ਦੇਖਦਾ ਹੈ ਕਿ ਸਭ ਕੁਛ ਠੀਕ ਹੈ ਜਾਂ ਕਈ ਵਾਰੀ ਪ੍ਰੋਲੋਂਗ ਟਾਈਮ ਡਿਲੇਜ਼ ਅਗਰ ਡਿਪਾਰਟਮੈਂਟ ਦੀ ਹੀ ਗਲਤੀ ਨਾਲ ਹੋ ਰਿਹਾ ਤਾਂ ਉਹਦੇ ਵਿੱਚ ਉਹ ਰਿਲੈਕਸੇਸ਼ਨਸ ਵੀ ਦੇ ਦਿੰਦੇ, ਕਈ ਵਾਰੀ ਨਹੀਂ ਵੀ ਮੰਗਦੇ। ਸੋ ਹਾਲੇ ਜਾਂ ਤੁਸੀਂ ਵੇਟ ਕਰੋ, ਅਗਰ ਜੋ ਤੁਹਾਡੀ ਫਾਈਲ ਖੁੱਲਦੀ ਹੈ ਅਗਰ ਡਿਪਾਰਟਮੈਂਟ ਜਾਂ ਕੇਸ ਆਫੀਸਰ ਤੁਹਾਡੇ ਕੋਲ ਮੈਡੀਕਲ ਲਈ ਹੈਪ ਆਈ ਡੀ ਜਨਰੇਟ ਕਰਦਾ ਤਾਂ ਕਹਿੰਦਾ ਕਰਾਉਣ ਲਈ ਤਾਂ ਤੁਸੀਂ ਕਰਾ ਲਿਓ, ਬਟ ਐਟ ਦਾ ਮੋਮੈਂਟ ਤੁਹਾਡੇ ਵੱਲੋਂ ਐਕਸ਼ਨ ਰਿਕੁਆਇਰਡ ਨਹੀਂ ਹੈਗਾ ਕੋਈ ਵੀ।
ਜੀ ਅਗਲਾ ਸਵਾਲ ਨੇਹਾ ਕੌਸ਼ਲ ਹੋਰਾਂ ਦਾ ਸ਼ਾਮਿਲ ਕਰਦੇ ਆ। ਨੇਹਾ ਕੌਸ਼ਲ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਨੇਹਾ ਪੁੱਛ ਰਹੇ ਨੇ ਕਹਿੰਦੇ ਸਰ ਹਾਊ ਲੌਂਗ ਡੂ ਆਈ ਨੀਡ ਟੂ ਵਰਕ ਇਨ ਏਜਡ ਕੇਅਰ ਆਫਟਰ ਸਬਮਿਟਿੰਗ ਆਰ ਓ ਆਈ। ਜੀ ਨਾਲ ਹੀ ਨਾਲ ਪੁੱਛ ਰਹੇ ਨੇ ਕਹਿੰਦੇ ਕੈਨ ਆਈ ਵਰਕ ਇਨ ਹੋਸਪਿਟਲ ਔਰ ਸ਼ੁੱਡ ਸਟੇ ਇਨ ਏਜਡ ਕੇਅਰ।
ਦੇਖੋ ਅਗਰ ਆਪਾਂ ਆਰ ਓ ਆਈ ਪਾਈ ਹੋਈ ਆ ਐਸ ਲੌਂਗ ਐਸ ਜਿਸ ਆਪਣੇ ਵਰਕ ਐਕਸਪੀਰੀਅੰਸ ਦੇ ਬੇਸ ਤੇ ਆਪਾਂ ਆਰ ਓ ਆਈ ਪਾਈ ਹੋਈ ਆ ਕਿ ਆਪਣਾ ਐਕਸਪੀਰੀਅੰਸ ਉੱਥੇ ਚੱਲ ਰਿਹਾ ਹੈ ਤੇ ਮੈਂ ਤਾਂ ਹਾਲੇ ਇਹੀ ਰਿਕਮੈਂਡ ਕਰੂੰਗਾ ਕਿ ਹਾਲੇ ਤੂੰ ਆਪਣੇ ਜਿਹੜੇ ਇਨਵੀਟੇਸ਼ਨ ਰਾਊਂਡਸ ਹੋਰ ਪਏ ਹੋਏ ਆ ਆਪਾਂ ਅਗਰ ਕੰਟੀਨਿਊ ਕਰੀਏ ਇੱਥੇ ਤਾਂ ਤੁਹਾਡੇ ਲਈ ਬੈਟਰ ਰਹੇਗਾ। ਰੀਜ਼ਨ ਵੀ ਕਿ ਅਗਰ ਤੁਹਾਨੂੰ ਇਨਵੀਟੇਸ਼ਨ ਆਉਂਦੀ ਹੈ ਤਾਂ ਡਿਪਾਰਟਮੈਂਟ ਸਾਰੇ ਉਸ ਇੰਪਲੋਇਰ ਦੇ ਡਾਕੂਮੈਂਟੇਸ਼ਨ ਮੰਗਦਾ, ਤੁਸੀਂ ਉੱਥੇ ਕੰਟੀਨਿਊ ਨਹੀਂ ਕਰ ਰਹੇ ਤਾਂ ਉਹਦੇ ਲਈ ਇਸ਼ੂ ਹੋ ਸਕਦਾ ਆ। ਹਾਂਜੀ ਇਹਦੇ ਵਿੱਚ ਇਹ ਆਪਾਂ ਕਰ ਸਕਦੇ ਕਿ ਅਗਰ ਆਪਣੀ ਆਕੂਪੇਸ਼ਨ ਸੇਮ ਆ ਜਿੱਥੇ ਆਪਾਂ ਨਵਾਂ ਜਾ ਰਹੇ ਹਾਂ ਸਭ ਕੁਛ ਸੇਮ ਆ ਤਾਂ ਉਹਦੇ ਲਈ ਤੁਸੀਂ ਜਸਟੀਫਿਕੇਸ਼ਨ ਵੀ ਹੋ ਸਕਦੀਆਂ ਕਰੂੰਗਾ ਕਿ ਅਗਰ ਆਪਣਾ ਸਭ ਚੱਲ ਰਿਹਾ ਤਾਂ ਆਪਾਂ ਕੰਟੀਨਿਊ ਕਰੀਏ ਸੇਮ ਪਲੇਸ ਦੇ ਉੱਤੇ।
ਠੀਕ ਅਗਲਾ ਸਵਾਲ ਜੋਤੀ ਸਿੰਘ ਕਰ ਰਹੇ ਨੇ ਜੋਤੀ ਸਿੰਘ ਤੋਂ ਵੀ ਪਹਿਲਾਂ ਅਮਨਾ ਖਾਨ ਸਾਡੇ ਨਾਲ ਦੁਬਾਰਾ ਜੁੜੇ ਨੇ, ਮੈਂ ਉਹਨਾਂ ਦਾ ਸਵਾਲ ਇੱਕ ਵਾਰ ਫਿਰ ਸ਼ਾਮਿਲ ਕਰਦੀ ਹਾਂ। ਕਹਿੰਦੇ ਆਈ ਐਮ ਕਰੰਟਲੀ ਵਰਕਿੰਗ ਐਜ਼ EN ਇਨ ਰੀਜਨਲ ਵਿਕਟੋਰੀਆ, ਆਈ ਐਮ ਔਨ ਸਟੂਡੈਂਟ ਵੀਜ਼ਾ ਵਿਚ ਵਿਲ ਐਕਸਪਾਇਰ ਇਨ ਨਵੰਬਰ 2021, ਵਟ ਆਰ ਦਾ ਚਾਂਸਿਸ ਆਫ 491, ਡੂ ਆਈ ਨੀਡ ਟੂ ਫੁਲਫਿਲ ਸਟੇਟ ਰਿਕੁਆਇਰਮੈਂਟਸ ਓਨਲੀ ਔਰ ਡਜ਼ ਪੁਆਇੰਟਸ ਮੈਟਰ, ਵਿਕਟੋਰੀਆ ਇਜ਼ ਬੈਟਰ ਫਾਰ 491 ਔਰ ਸ਼ੁੱਡ ਵੀ ਕੰਸੀਡਰ ਐਨੀ ਅਦਰ ਸਟੇਟ।
ਇਹਨਾਂ ਨੇ ਦੱਸਿਆ ਜੀ ਕਿਹੜੀ ਏਰੀਆ ਦੇ ਵਿੱਚ ਹੈ, ਕਿਹੜੀ ਸਟੇਟ ਦੇ ਵਿੱਚ ਹੈ, ਰੀਜਨਲ ਏਰੀਆ ਚ?
ਇਹਨਾਂ ਨੇ ਸਿਰਫ ਇਹ ਦੱਸਿਆ ਕਿ ਰੀਜਨਲ ਵਿਕਟੋਰੀਆ ਦੇ ਵਿੱਚ ਨੇ ਇਹ।
ਦੋਨੋਂ ਹੀ ਚੀਜ਼ਾਂ ਜਿਹੜੀਆਂ ਆ ਉਹ ਰੋਲ ਪਲੇ ਕਰਦੀਆਂ ਤੁਹਾਡੀ ਇਨਵੀਟੇਸ਼ਨ ਆਉਣ ਤੇ। ਰੀਜ਼ਨ ਬੀਂਗ ਕਿ ਸਟੇਟ ਦੀ ਰਿਕੁਆਇਰਮੈਂਟ ਤਾਂ ਮੀਟ ਕਰਨੀ ਹੈ, ਉਹ ਤੋਂ ਬਿਨਾਂ ਆਪਾਂ ਇਨਵੀਟੇਸ਼ਨ ਨਹੀਂ ਆ ਸਕਦੀ। ਸੈਕਿੰਡ ਕੀ ਆ, ਸੈਕਿੰਡ ਥਿੰਗ ਕਿ ਪੁਆਇੰਟਸ ਦਾ ਫਰਕ ਪੈਂਦਾ, ਪਹਿਲਾਂ ਨਹੀਂ ਪੈਂਦਾ ਸੀ, ਹੁਣ ਪੈਣ ਲੱਗ ਪਿਆ। ਜਦੋਂ ਵੀ ਕੋਈ ਵੀ ਚੀਜ਼ ਜਿਹੜੀ ਆ ਉਹ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਜਾਣੀ ਸ਼ੁਰੂ ਕਰਦੀ ਆ, ਉਹਨੂੰ ਵੀ ਸਮਝਣਾ ਪੈਂਦਾ ਕਿ ਐਕਸਪ੍ਰੈਸ਼ਨ ਆਫ ਇੰਟਰਸਟ ਜਾਂ ROI ਆਈਆਂ ਕਰ ਲਈ। ਇਹ ਡਿਪਾਰਟਮੈਂਟ ਨੇ ਜਦੋਂ EOI ਸ਼ੁਰੂ ਕੀਤਾ ਸੀ ਜਾਂ ਸਟੇਟਸ ਨੇ EOI ਕਲਾਸ਼ ਕੰਮ ਸ਼ੁਰੂ ਕੀਤਾ, ਇਹ ਇਸ ਕਰਕੇ ਹੋਇਆ ਸੀਗਾ ਕਿ ਜਿਹੜੇ ਨੰਬਰ ਆਫ ਐਪਲੀਕੈਂਟਸ ਸੀਗੇ ਉਹ ਜ਼ਿਆਦਾ ਹੋ ਗਏ ਤੇ ਪਲੇਸਿਸ ਜਿਹੜੀਆਂ ਉਹ ਘੱਟ ਹੁੰਦੀਆਂ। ਠੀਕ ਹੈ, ਅਗਰ ਤਾਂ ਮੰਨ ਲਓ ਪਲੇਸਿਸ ਜਿਹੜੀਆਂ ਅਵੇਲੇਬਲ ਆ ਉਹ ਜ਼ਿਆਦਾ ਆ ਤੇ ਐਪਲੀਕੈਂਟਸ ਘੱਟ ਆ, ਫਿਰ ਤਾਂ ਐਕਸਪ੍ਰੈਸ਼ਨ ਆਫ ਇੰਟਰਸਟ ਵਾਲਾ ਚੀਜ਼ ਕਦੀ ਆਉਣੀ ਹੀ ਨਹੀਂ ਸੀ ਕਿ ਡਿਪਾਰਟਮੈਂਟ ਨੂੰ 1,60,000 ਉਹਨਾਂ ਨੇ ਦੇਣੇ ਆ ਬਟ ਐਪਲੀਕੈਂਟ ਹੀ 80,000 ਆ, ਫਿਰ EOI ਦਾ ਮਤਲਬ ਹੀ ਨਹੀਂ। ਜਿਹਦਾ ਵੀ ਆਪਣੀ ਕੁਆਲੀਫਿਕੇਸ਼ਨ ਬਣਦੀ ਆ ਫਾਈਲ ਲਾਓ, ਪਹਿਲਾਂ ਏਦਾਂ ਹੀ ਹੁੰਦਾ ਸੀ 2006-7-8 ਦੀ ਗੱਲ ਕਰੀ ਜਦੋਂ ਕਿ ਤੁਸੀਂ PR ਦੀ ਫਾਈਲ ਦਿੱਤੀ ਸੀ, ਅੱਛਾ ਸਾਡੇ ਪੁਆਇੰਟ ਬਣ ਗਏ, ਸਿੱਧੀ ਫਾਈਲ ਲਾਂਚ ਕਰ ਦੋ, ਕਿਉਂਕਿ ਉਦੋਂ ਐਪਲੀਕੈਂਟਸ ਘੱਟ ਹੁੰਦੇ ਸੀਗੇ, ਪਲੇਸਿਸ ਜ਼ਿਆਦਾ ਹੁੰਦੀਆਂ ਸੀ। ਫਿਰ ਹੌਲੀ ਹੌਲੀ ਕੀ ਹੋ ਗਿਆ ਕਿ ਪਲੇਸਿਸ 1,60,000 ਆ ਬਟ ਐਪਲੀਕੈਂਟਸ ਜਿਹੜੇ ਉਹ 4,00,000 ਆ, ਸੋ ਉਸ ਕੇਸ ਦੇ ਵਿੱਚ ਹੀ ਐਕਸਪ੍ਰੈਸ਼ਨ ਆਫ ਇੰਟਰਸਟ ਆਉਂਦਾ। ਫਿਰ ਜਦੋਂ ਪਲੇਸਿਸ ਪਲੇਸਿਸ ਘੱਟ ਆ, ਡਿਮਾਂਡ ਜ਼ਿਆਦਾ, ਐਪਲੀਕੈਂਟ ਜ਼ਿਆਦਾ ਆ, ਸੋ ਅਫਕੋਰਸ ਇੱਕ ਤਾਂ ਹੋਗੀ ਤੁਸੀਂ ਰਿਕੁਆਇਰਮੈਂਟ ਮੀਟ ਕਰਨੀ। ਫਿਰ ਜਦੋਂ ROI ਆ ਗਈ ਵਿਕਟੋਰੀਆ ਦੀ, ਬਸ ਇਹੀ ਆ ਕਿ ਐਪਲੀਕੈਂਟ ਜ਼ਿਆਦਾ ਆ, ਆਪਾਂ ਉਹਨਾਂ ਚੋਂ ਛਾਂਟੀ ਕਰਾਂਗੇ ਜੋ ਸਾਨੂੰ ਲੱਗਦਾ ਆ ਕਿ ਜਿਹੜੇ ਪੁਆਇੰਟਸ ਜ਼ਿਆਦਾ ਆ ਜਾਂ ਜਿਹਨਾਂ ਕੋਲ ਵਰਕ ਐਕਸਪੀਰੀਅੰਸ ਜ਼ਿਆਦਾ ਆ ਜਾਂ ਜਿਹਨਾਂ ਦੀ ਇੰਗਲਿਸ਼ ਕੈਪੇਬਿਲਿਟੀ ਜ਼ਿਆਦਾ ਆ ਜਾਂ ਜਿਹਨਾਂ ਦੀ ਸਟੇਟ ਦੀ ਕਮਿਟਮੈਂਟ ਜ਼ਿਆਦਾ ਹੈ, ਜਿਹਨਾਂ ਏਰੀਆ ਦੇ ਵਿੱਚ ਜਾਣ ਦੀ ਕਮਿਟਮੈਂਟ ਹੈਗੀ ਆ, ਤੇ ਉਹ ਵਾਲੇ ਸਾਰੇ ਫੈਕਟਰਸ ਕੰਸੀਡਰ ਕਰਕੇ ਜਿਹੜੀ ਉਹ ਇਨਵੀਟੇਸ਼ਨ ਦਿੱਤੀ ਜਾਂਦੀ ਹੈ। ਸੋ ਪੁਆਇੰਟਸ ਬਿਲਕੁਲ ਮੈਟਰ ਕਰਦੇ ਆ ਜੀ, ਕਿਉਂਕਿ ROI ਹੈਗੀ ਇਹਦੇ ਵਿੱਚ, ਤੁਸੀਂ 90 ਪੁਆਇੰਟ ਆ, ਵੈਰੀ ਗੁੱਡ, ਤੁਹਾਡੇ ਚਾਂਸਿਸ ਆਫ ਇਨਵੀਟੇਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਨਵੰਬਰ ਤੱਕ ਮੈਨੂੰ ਲੱਗ ਰਿਹਾ ਹੈ ਕਿ ਕਾਫੀ ਹਾਈ ਹੋ ਸਕਦਾ।
ਠੀਕ, ਇਸ ਤੋਂ ਬਾਅਦ ਜੋਤੀ ਸਿੰਘ ਸਾਡੇ ਨਾਲ ਜੁੜੇ ਨੇ। ਜੋਤੀ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਜੋਤੀ ਪੁੱਛ ਰਹੇ ਨੇ, ਕਹਿੰਦੇ ਸਰ ਜੋਬ ਰੈਡੀ ਸਕਿੱਲ ਅਸੈਸਮੈਂਟ ਦੇ 0.5 ਕਿਵੇਂ ਕਲੇਮ ਕਰ ਸਕਦੇ ਆ ਜੀ?
ਦੇਖੋ, ਜਦੋਂ ਆਪਾਂ ਕੋਈ ਇਹਦੇ ਲਈ ਸਪੈਸੀਫਿਕ ਕੁਛ ਏਦਾਂ ਨਹੀਂ ਹੈ ਕਿ ਕਲੇਮ ਆਪਾਂ ਜਦੋਂ ਆਪਾਂ ਜੋਬ ਰੈਡੀ ਪੂਰਾ ਕਰ ਲਿਆ, ਆਪਾਂ ਨੂੰ ਇੱਕ ਜਿਹੜਾ ਲੈਟਰ ਮਿਲ ਜਾਂਦਾ ਆ TRA ਤੋਂ, ਵਿੱਚ ਤੁਹਾਡਾ ਜੋਬ ਰੈਡੀ ਕੰਪਲੀਟ ਹੈ, ਉਹਨੂੰ ਸਕਿੱਲ ਅਸੈਸਮੈਂਟ ਲੈਟਰ ਕਹਿੰਦੇ। ਉਹਦੇ ਵਿੱਚ ਹੁੰਦਾ ਹੈ ਕਿ ਤੁਸੀਂ ਆ ਵਰਕ ਐਕਸਪੀਰੀਅੰਸ ਕੀਤਾ ਹੋਇਆ 1 ਸਾਲ ਦਾ, ਹੁਣ ਪੁਆਇੰਟ ਕਲੇਮ ਕਿੱਦਾਂ ਕਰਨਾ? ਜਦੋਂ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਪਾਉਣਾ ਹੈ, ਉਹਦੇ ਵਿੱਚ ਆਪਣੇ ਵਰਕ ਐਕਸਪੀਰੀਅੰਸ ਦੀ ਡਿਟੇਲਸ ਪਾਉਣੀ ਹੈ, ਤੁਸੀਂ ਤਾਂ ਕਲੇਮ ਹੋ ਜਾਓਗੇ। ਬਟ ਨਾਲ ਹੀ ਨਾਲ ਆਪਾਂ ਨੂੰ ਜਿਹੜੇ ਕਲੇਮ ਦੇ ਲਈ ਆਪਾਂ ਨੂੰ ਬੇਸ ਵੀ ਦੇਣਾ ਪੈਂਦਾ ਹੈ। ਮੰਨ ਲਓ ਕੱਲ੍ਹ ਇਨਵੀਟੇਸ਼ਨ ਆ ਜਾਂਦੀ ਆ, ਡਿਪਾਰਟਮੈਂਟ ਤੁਹਾਡੀ ਫਾਈਲ ਲਾਂਚ ਹੋਣੀ ਹੈ, ਤੇ ਡਿਪਾਰਟਮੈਂਟ ਜਿਹੜਾ ਆ ਉਹ ਬਹੁਤ ਹੀ ਜ਼ਿਆਦਾ ਥੋਰੋ ਇਨਵੈਸਟੀਗੇਸ਼ਨ ਕਰਦਾ ਹੈ ਅਗਰ ਵਰਕ ਐਕਸਪੀਰੀਅੰਸ ਦੇ ਪੁਆਇੰਟਸ ਆਪਾਂ ਕਲੇਮ ਕੀਤੇ ਹੋਏ, ਤੇ ਉਹਦੇ ਲਈ ਆਪਾਂ ਕਲੇਮ ਕਰਨ ਲਈ ਆਪਾਂ ਨੂੰ ਬੇਸਿਕ ਡਾਕੂਮੈਂਟੇਸ਼ਨ ਕੀ ਚਾਹੀਦੀ ਹੈ? ਆਪਾਂ ਸਾਰੀ ਪੇ ਸਲਿਪਸ ਹੋਣੀ ਚਾਹੀਦੀ ਹੈ, ਆਪਣੀ ਸੈਲਰੀ ਬੈਂਕ ਟ੍ਰਾਂਸਫਰ ਹੋਣੀ ਚਾਹੀਦੀ ਹੈ, ਬੈਂਕ ਸਟੇਟਮੈਂਟਾਂ ਨਾਲ ਲੱਗਣੀਆਂ ਚਾਹੀਦੀਆਂ। ਜ਼ਰੂਰੀ ਨਹੀਂ ਹੈ ਕਿ ਸੈਲਰੀ ਹਰ ਇੰਪਲੋਇਰ ਬੈਂਕ ਟ੍ਰਾਂਸਫਰ ਹੀ ਦੇਵੇ, ਕਈ ਕੈਸ਼ ਵੀ ਦਿੰਦੇ ਆ, ਬਟ ਉਹ ਪ੍ਰੈਫਰੇਬਲ ਮੋਡ ਨਹੀਂ ਹੁੰਦਾ। ਬੈਂਕ ਸਟੇਟਮੈਂਟਸ ਦੇਈਏ ਆਪਣੀਆਂ, ਆਪਾਂ ਗਰੁੱਪ ਸਰਟੀਫਿਕੇਟਸ ਹੋ ਗਏ, ਨੋਟਿਸ ਆਫ ਅਸੈਸਮੈਂਟ ਹੋ ਗਿਆ, ਸੋ ਸੁਪਰ ਐਨੁਏਸ਼ਨ ਸਟੇਟਮੈਂਟ ਹੋ ਗਿਆ ਕਿ ਜਿੱਥੋਂ ਪ੍ਰੂਫ ਹੋ ਜਾਵੇ ਕਿ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ ਉਹ ਜੈਨੂਇਨ ਆ, ਸਾਰੇ ਡਾਕੂਮੈਂਟ ਜਿਹੜੇ ਆਪਣੇ ਡਿਪਾਰਟਮੈਂਟ ਨੂੰ ਦੇਣੇ ਪੈਂਦੇ ਆ ਜਦੋਂ ਆਪਾਂ ਫਾਈਨਲ ਲਾਂਚ ਕਰੀਦੇ
ਜੀ। ਤੇ ਅਗਲਾ ਸਵਾਲ ਜਿਹੜਾ ਜੀ ਸੰਜੀਤ ਕੌਰ ਕਰ ਰਹੇ ਨੇ, ਸੰਜੀਤ ਪੁੱਛ ਰਹੇ ਨੇ, ਕਹਿੰਦੇ ਸਰ ਹਾਊ ਇਜ਼ ਕੈਪਲਨ ਬਿਜ਼ਨਸ ਸਕੂਲ ਮੈਲਬਰਨ? ਮਾਈ ਫਰੈਂਡ ਹੈਜ਼ ਅਪਲਾਈਡ ਫਾਰ ਮਾਸਟਰਸ ਇਨ ਦਿਸ ਕਾਲਜ ਫਰੋਮ ਇੰਡੀਆ ਵਿਚ ਸਪੈਸ਼ਲਾਈਜੇਸ਼ਨ ਹੈਜ਼ ਗੁੱਡ ਸਕੋਪ ਮਾਸਟਰ ਇਨ ਟੂਰਿਜ਼ਮ ਐਂਡ ਹੋਸਪਿਟੈਲਿਟੀ ਲੀਡਰਸ਼ਿਪ ਔਰ ਵੁਮੈਨ ਲੀਡਰਸ਼ਿਪ?
ਦੇਖੋ ਜੀ, ਪਹਿਲੀ ਗੱਲ ਤਾਂ ਕਿ ਜਿੰਨੇ ਵੀ ਕਾਲਜਿਸ ਜਾਂ ਸਕੂਲ ਹੈਗੇ ਆ ਆਸਟ੍ਰੇਲੀਆ ਦੇ ਵਿੱਚ ਉਹ ਸਾਰੇ ਠੀਕ ਨੇ। ਠੀਕ ਹੈ, ਏਦਾਂ ਨਹੀਂ ਹੈ ਕਿ ਕੋਈ ਕਿ ਕੋਈ ਮਾੜਾ ਆ ਜਾਂ ਕੋਈ ਵਧੀਆ ਆ। ਹਾਂਜੀ, ਸਾਰੇ ਲਈ ਆਪਣੀ ਆਪਣੀ ਰੇਟਿੰਗ ਜ਼ਰੂਰ ਹੁੰਦੀ ਹੈ, ਬਾਕੀ ਕਾਲਜ ਸਾਰੇ ਅੱਛੇ ਆ। ਸੋ ਬਾਕੀ ਜਿਹੜੇ ਤੁਸੀਂ ਗੱਲ ਕਰਦੇ ਕਿਹੜੀ ਸਪੈਸ਼ਲਾਈਜੇਸ਼ਨ ਗੁੱਟ ਹੈ, ਦੇਖੋ ਹੁਣ ਸਪੈਸ਼ਲਾਈਜੇਸ਼ਨ ਡਿਪੈਂਡ ਕਰਦਾ ਕਿ ਕਿਸ ਪਰਸਪੈਕਟਿਵ ਤੋਂ, ਮਾਈਗ੍ਰੇਸ਼ਨ ਪਰਸਪੈਕਟਿਵ ਤੋਂ ਜਾਂ ਤੁਹਾਡੇ ਪਰਸਨਲ ਗਰੋਥ ਜਾਂ ਆਪਣੀ ਸੈਲਫ ਡਿਵੈਲਪਮੈਂਟ ਲਈ ਜਾਂ ਕਿ ਫਿਊਚਰ ਕਰੀਅਰ ਪਾਥ ਲਈ। ਠੀਕ ਹੈ, ਅਗਰ ਫਿਊਚਰ ਕਰੀਅਰ ਪਾਥ ਦੀ ਗੱਲ ਕਰੀਏ ਉਹ ਸਾਰਿਆਂ ਲਈ ਡਿਫਰੈਂਟ ਹੁੰਦਾ। ਕਈਆਂ ਲਈ ਕਾਮਰਸ ਵਧੀਆ ਹੁੰਦਾ, ਕਈਆਂ ਲਈ ਸਾਇੰਸ ਵਧੀਆ ਹੁੰਦਾ, ਕਈਆਂ ਲਈ ਇੰਜੀਨੀਅਰਿੰਗ ਵਧੀਆ ਹੁੰਦੀ। ਸਾਰਿਆਂ ਦਾ ਡਿਫਰੈਂਟ ਡਿਫਰੈਂਟ ਆਪਣਾ ਅੱਗੇ ਫਿਊਚਰ ਪਰਸਪੈਕਟਿਵ ਦੇਖਣ ਦਾ ਨਜ਼ਰੀਆ ਅਲੱਗ ਅਲੱਗ ਆ ਤੇ ਹਰ ਕਿਸੇ ਦਾ ਇੰਟਰਸਟ ਅਲੱਗ ਅਲੱਗ ਆ। ਸੋ ਉਹ ਉੱਤੇ ਡਿਪੈਂਡ ਕਰਦਾ। ਹੁਣ ਅਗਰ ਆਪਾਂ ਮਾਈਗ੍ਰੇਸ਼ਨ ਪਰਸਪੈਕਟਿਵ ਤੋਂ ਗੱਲ ਕਰੀਏ ਤਾਂ ਮੈਂ ਉਹਦੇ ਬਾਰੇ ਜ਼ਰੂਰ ਐਡਵਾਈਸ ਦੇ ਸਕਦਾ ਹਾਂ। ਅਗਰ ਮਾਈਗ੍ਰੇਸ਼ਨ ਪਰਸਪੈਕਟਿਵ ਤੋਂ ਟੂਰਿਜ਼ਮ, ਹੋਸਪਿਟੈਲਿਟੀ, ਲੀਡਰਸ਼ਿਪ, ਵੂਮੈਨ ਲੀਡਰਸ਼ਿਪ, ਮਾਸਟਰਸ ਦੇ ਵਿੱਚ ਕੋਈ ਜ਼ਿਆਦਾ ਸਕੋਪ ਨਹੀਂ ਹੈਗਾ ਆਸਟ੍ਰੇਲੀਆ ਪੀ ਆਰ ਦਾ, ਇਹਦੇ ਲਈ ਆਪਾਂ ਨੂੰ ਉਹੀ ਕੋਰਸਿਸ ਕਰਨੇ ਚਾਹੀਦੇ। ਅਗਰ ਤੁਸੀਂ ਸਿਰਫ ਪੀ ਆਰ ਪਰਸਪੈਕਟਿਵ ਤੋਂ ਦੇਖ ਰਹੇ ਹੋ ਤਾਂ ਉਹ ਕੋਰਸਿਸ ਜਿਹੜੇ ਆ ਉਹ ਡਿਫਰੈਂਟ ਹੁੰਦੇ ਆ। ਅਗਰ ਤੁਸੀਂ ਉਹਦੇ ਵਿੱਚ ਕੀ ਡਿਟੇਲ ਡਿਸਕਸ਼ਨ ਕਰਨਾ ਚਾਹੁੰਦੇ ਕਿਹੜੇ ਕੋਰਸਿਸ ਜਿਹੜੇ ਪੀ ਆਰ ਨੂੰ ਲੀਡ ਕਰਦੇ ਆ, ਆਈ ਵਿਲ ਬੀ ਮੋਰ ਦੈਨ ਹੈਪੀ ਟੂ ਅਸਿਸਟ।
ਜੀ, ਸੋ ਮੈਨੂੰ ਲੱਗਦਾ ਕਿ ਤੁਸੀਂ ਕਾਲ ਵੀ ਕਰ ਸਕਦੇ ਹੋ ਰੋਹਿਤ ਹੋਰਾਂ ਨੂੰ ਆਉਣ ਵਾਲੇ ਕੱਲ, ਔਰ ਜਿਹੜੀ ਸਾਰੀ ਡਿਟੇਲ ਹੈ, ਈਮੇਲ ਡਿਟੇਲ ਜਾਂ ਫਿਰ ਵੈਬਸਾਈਟ ਜਾਂ ਫੋਨ ਨੰਬਰ ਇਸ ਵੀਡੀਓ ਦੇ ਅੰਤ ਦੇ ਵਿੱਚ, ਅਖੀਰ ਦੇ ਵਿੱਚ ਅਸੀਂ ਸਾਂਝੀ ਕਰਦੇ ਹੁੰਦੇ ਆ ਸਾਡੇ ਸੁਣਨ ਵਾਲਿਆਂ ਦੇ ਨਾਲ, ਤੇ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਔਰ ਉਸ ਡਿਟੇਲ ਦੇ ਰਾਹੀਂ ਵੀ ਤੁਸੀਂ ਦੁਬਾਰਾ ਸੰਪਰਕ ਰੋਹਿਤ ਜੀ ਨਾਲ ਬਣਾ ਸਕਦੇ ਹੋ। ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਸਾਡੇ ਨਾਲ ਅਗਲੇ ਲਿਸਨਰ ਜੁੜੇ ਹੋਏ ਨੇ, ਮਨਪ੍ਰੀਤ ਬਿਰਦੀ ਹੁਰੀ, ਇਹ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਤੇ ਇਨ੍ਹਾਂ ਨੇ ਸਵਾਲ ਕੀਤਾ। ਕਹਿੰਦੇ, ਆਈ ਹੈਵ ਡਨ ਮਾਈ ਜੇ ਆਰ ਪੀ ਐਜ਼ ਅ ਮੋਟਰ ਮਕੈਨਿਕ ਫਰੋਮ ਕੇਨਸ ਕੁਇਨਸਲੈਂਡ 485 ਫਿਨਿਸ਼ ਨੈਕਸਟ ਮੰਥ 85 ਪੁਆਇੰਟ ਫੋਰ 189 ਵਟ ਸ਼ੁਡ ਆਈ ਡੂ। ਕਹਿੰਦੇ
ਦੇਖੋ ਮਨਪ੍ਰੀਤ ਜੀ, ਐਟ ਦਾ ਮੂਮੈਂਟ ਕਿਉਂਕਿ ਔਖਾ ਲੱਗ ਰਿਹਾ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਆਪਾਂ ਨੂੰ ਇਨਵੀਟੇਸ਼ਨ ਆਉਣਾ, ਸਪੈਸ਼ਲੀ 85 ਪੁਆਇੰਟ ਦੇ ਉੱਤੇ 189 ਲਈ। ਵੈਸੇ ਵੀ ਡਿਪਾਰਟਮੈਂਟ ਜਿਹੜਾ ਇਸ ਸਾਲ ਨੋਨ ਪ੍ਰੋਗਰਾਟਾ ਜਿਹੜੀਆਂ ਆਕੂਪੇਸ਼ਨ ਆ ਸਿਰਫ ਕ੍ਰਿਟੀਕਲ ਸੈਕਟਰਸ ਨੂੰ ਹੀ ਦੇ ਰਿਹਾ ਹੈ, ਜਾਂ ਆਪਾਂ ਪਿਛਲੇ ਜਨਵਰੀ ਇਨਵੀਟੇਸ਼ਨ ਆਉਣ ਵੀ ਦੇਖਿਆ ਸੀ, ਸਿਰਫ ਅਦਰ ਇੰਜੀਨੀਅਰਿੰਗ ਪ੍ਰੋਫੈਸ਼ਨਲ ਨੂੰ ਹੀ ਕਿੱਦਾਂ ਦੀ ਕੈਟਾਗਰੀ ਵਿੱਚ ਇਨਵੀਟੇਸ਼ਨ ਦਿੱਤੀ ਗਈਆਂ। ਬਾਕੀ ਟ੍ਰੇਡਸ ਜਿਹੜੀਆਂ ਸਪੈਸ਼ਲੀ ਉਹ ਡਿਪਾਰਟਮੈਂਟ ਬੜਾ ਸਟ੍ਰਿਕਟ ਹੋਇਆ ਹੋਇਆ ਇਸ ਸਾਲ, ਤੇ ਲੱਗ ਨਹੀਂ ਰਿਹਾ ਇਸ ਫਾਈਨੈਂਸ਼ੀਅਲ ਦੇ ਵਿੱਚ 189 ਲਈ ਕੋਈ ਇਨਵੀਟੇਸ਼ਨ ਆਉਗੀਆਂ। ਸੋ ਕਿਉਂਕਿ ਆਪਣਾ ਵੀਜ਼ਾ ਐਕਸਪਾਇਰ ਹੋ ਰਿਹਾ ਤਾਂ ਓਨਲੀ ਆਪਸ਼ਨ ਐਟ ਦਾ ਮੂਮੈਂਟ ਤੁਹਾਡੇ ਲਈ ਇਹੀ ਹੈ ਕਿ ਅਗਰ ਤੁਸੀਂ ਆਪਣਾ ਇੱਥੇ ਜਿਹੜਾ ਮੇਨਟੇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ, ਤੁਹਾਨੂੰ ਸਟੂਡੈਂਟ ਵੀਜ਼ਾ ਜਿਹੜਾ ਆ ਉਹ ਪਾਉਣਾ ਪੈਣਾ ਇੱਥੇ ਆਉਣ ਸ਼ੋਰ, ਤਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜਦੋਂ ਅਗਲੇ ਸਾਲ ਫਾਈਨੈਂਸ਼ੀਅਲ ਈਅਰ ਦੇ ਵਿੱਚ ਦੁਬਾਰਾ ਤੋਂ ਸਕਿੱਲਡ ਮਾਈਗ੍ਰੇਸ਼ਨ ਦੇ ਨੰਬਰ ਅਪ ਹੁੰਦੇ ਜਾਂ ਸਟੇਟ ਦੇ ਵੀ ਜਦੋਂ ਅਪ ਹੋਵੋਗੇ ਉਹਦੇ ਵਿੱਚ ਤੁਹਾਡੀ ਆਪਸ਼ਨ ਕੋਈ ਬਣ ਸਕਦੀ ਹੈ। ਤੇ ਨਾਲੇ ਨਾਲ ਮੈਂ ਇਹ ਵੀ ਤੁਹਾਨੂੰ ਕਹਿਣਾ ਚਾਹੂੰਗਾ ਕਿ ਅਗਰ ਆਪਾਂ 85 ਪੁਆਇੰਟਸ ਤੇ ਬੈਠੇ ਹਾਂ ਤਾਂ ਡੈਫੀਨੇਟਲੀ ਕੋਈ ਨਾ ਕੋਈ ਵੇ ਹੋਣਾ ਹੈ ਕਿ ਤੁਹਾਡੇ ਪੁਆਇੰਟਸ ਜਿਹੜੇ ਉਹ ਇਨਕਰੀਜ਼ ਹੋ ਸਕਦੇ ਆ, ਤੇ ਉਹਦੇ ਵੱਲ ਵੀ ਸਪੈਸ਼ਲ ਧਿਆਨ ਜ਼ਰੂਰ ਦਿਓ।
ਜੀ, ਤੇ ਅੱਗੇ ਜੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਅਗਲੇ ਵਿਊਵਰ ਲਵਜੀਤ ਸਿੰਘ ਜੋਤ, ਇਨ੍ਹਾਂ ਦਾ ਸਵਾਲ ਹੈ ਰੋਹਿਤ ਜੀ, ਕਹਿੰਦੇ ਬੀ ਏ ਇਨ 2019 ਸਟਿਲ ਜੋਬ, ਆਇਲਟਸ ਸਕੋਰ 6 ਹੈਗਾ ਓਵਰਆਲ ਤੇ 5.5 ਇਨ 1 ਮੋਡਿਊਲ, ਕੈਨ ਅਪਲਾਈ ਫਾਰ ਆਸਟ੍ਰੇਲੀਆ ਸਪਾਊਸ ਵੀਜ਼ਾ।
ਦੇਖੋ ਲਵਜੀਤ ਜੀ, ਤੁਹਾਡਾ ਕਿਉਂਕਿ ਜਦੋਂ ਆਪਾਂ ਆਸਟ੍ਰੇਲੀਆ ਸਪਾਊਸ ਵੀਜ਼ਾ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਤੁਹਾਡੀ ਕ੍ਰੈਡੈਂਸ਼ੀਅਲ ਜਿਹੜੇ ਆ ਉਹ ਜ਼ਿਆਦਾ ਮੈਟਰ ਨਹੀਂ ਕਰਦੇ, ਕ੍ਰੈਡੈਂਸ਼ੀਅਲ ਮੈਟਰ ਕਰਦੇ ਆ ਮੇਨ ਐਪਲੀਕੈਂਟ ਦੇ, ਉਹ ਕਿਹੜੀ ਪੜ੍ਹਾਈ ਕਰ ਰਹੇ ਆ ਤੇ ਉਹਨਾਂ ਦਾ ਕੀ ਬੈਕਗਰਾਉਂਡ ਆ, ਕੀ ਫਿਊਚਰ ਪਰਸਪੈਕਟਿਵ ਹੈਗੇ ਉਹਨਾਂ ਦੇ ਆਕੂਪੇਸ਼ਨ ਦੇ, ਤੇ ਨਾਲ ਹੀ ਨਾਲ ਤੁਹਾਡੀ ਵੀ ਜਿਹੜੀ ਜੀ ਟੀ ਰਿਕੁਆਇਰਮੈਂਟ ਉਹ ਕਿੰਨੀ ਕੁ ਮੀਟ ਹੁੰਦੀ ਆ ਉਸ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਉਹ। ਸੋ ਕਿਉਂਕਿ ਬਾਕੀ ਹੁਣ ਤੁਹਾਡਾ ਵੀ ਉੱਥੇ ਫੈਮਿਲੀ ਕਿਹੜੀ ਆ, ਵਾਪਸ ਤੁਹਾਡਾ ਆਪਣਾ ਪ੍ਰੋਪਰਟੀਜ਼ ਕਿੰਨੀ ਹੈ, ਕਿ ਤੁਹਾਡਾ ਕੀ ਇਨਸੈਂਟਿਵ ਹੈਗਾ ਆ ਕਿ ਤੁਸੀਂ ਜਦੋਂ ਤੁਹਾਡੇ ਸਪਾਊਸ ਦੀ ਸਟੱਡੀਜ਼ ਕੰਪਲੀਟ ਹੋ ਜਾਊਗੀ ਆ ਤੁਹਾਡਾ ਵਾਪਸ ਜਾਣ ਦਾ ਕਿੰਨਾ ਕੁ ਇਨਸੈਂਟਿਵ ਹੈਗਾ। ਦੇਖੋ ਕੋਈ ਵੀ ਨਹੀਂ ਜਾਣਾ ਚਾਹੁੰਦਾ ਵਾਪਸ ਵੈਸੇ, ਬਟ ਡਿਪਾਰਟਮੈਂਟ ਕਿਹੋ ਜਿਹਾ ਤਾਂ ਇਹ ਦੇਖਣਾ ਚਾਹੁੰਦਾ ਆ ਕਿ ਤੁਹਾਡਾ ਇਨਸੈਂਟਿਵ ਕੀ ਹੈਗਾ ਕਿ ਆਪ ਵਾਪਸ, ਅਗਰ ਤੁਹਾਨੂੰ ਪੜ੍ਹਾਈ ਖਤਮ ਹੋਣ ਤੋਂ ਬਾਅਦ ਵਾਪਸ ਜਾਣਾ ਪੈਂਦਾ ਹੈ ਤਾਂ ਤੁਸੀਂ ਚੱਲ ਜਾਓਗੇ, ਕਿਤੇ ਇਲੀਗਲ ਤਾਂ ਨਹੀਂ ਹੋ ਜਾਓਗੇ, ਜਾਂ ਇੱਥੇ ਆਪਣੇ ਨਵੇਂ ਐਵਨਿਊਜ਼ ਤਾਂ ਨਹੀਂ ਦੇਖੋਗੇ, ਸਾਰੇ ਹੀ ਦੇਖਦੇ ਆ, ਕੋਈ ਅਟੈਕਸ਼ਨ ਨਹੀਂ ਹੈ, ਬਟ ਐਟ ਦਾ ਮੂਮੈਂਟ ਕਿ ਤੁਸੀਂ ਕੀ ਬੈਠੋ, ਤੁਹਾਡੇ ਕੋਲ ਇੰਡੀਆ ਦੇ ਵਿੱਚ ਤੁਹਾਡੀ ਕਿੰਨੀ ਕੁ ਫਾਈਨੈਂਸ਼ੀਅਲ ਟਾਈਅਪਸ ਜਾਂ ਆਪਣੇ ਸੋਸ਼ਲ ਟਾਈਅਪਸ, ਫੈਮਿਲੀ ਟਾਈਅਪਸ ਕਿੰਨੇ ਹੈਗੇ ਆ, ਉਹ ਤੁਹਾਨੂੰ ਡਾਕੂਮੈਂਟਸ ਅਪਰੂਵ ਕਰਨੇ ਪੈਣੇ ਆ, ਤੇ ਨਾਲ ਹੀ ਨਾਲ ਤੁਹਾਡੇ ਸਪਾਊਸ ਦਾ ਕੋਰਸ ਕਿਹੜਾ ਉਹ ਵੀ ਮੈਟਰ ਕਰਦਾ ਸਪਾਊਸ ਵੀਜ਼ਾ ਦਾ।
ਜੀ ਜੀ ਬਿਲਕੁਲ ਸੋ ਆਈ ਥਿੰਕ ਇਹਨਾਂ ਨੇ ਆਪਣੇ ਬਾਰੇ ਐਪਲੀਕੈਂਟ ਦੀ ਗੱਲ ਕੀਤੀ ਜਾਂ ਫਿਰ ਇਹ ਐਜ਼ ਅ ਸਪਾਊਸ ਜਾਣਗੇ, ਇਹ ਥੋੜਾ ਜਿਹਾ ਕਨਫਿਊਜ਼ਿੰਗ ਆ, ਪਰ ਮੈਨੂੰ ਲੱਗਦਾ ਲਵਜੀਤ ਜੀ ਤੁਹਾਨੂੰ ਜਵਾਬ ਮਿਲ ਗਿਆ ਹੋਣਾ। ਤੇ ਅਗਲਾ ਸਵਾਲ ਜਿਹੜਾ ਹੈ ਪਾਰਸ ਦੁਰਾਹਾ ਹੋਰੀ ਕਰ ਰਹੇ ਨੇ, ਪਾਰਸ ਦੁਰਾਹਾ ਵੀ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ। ਇਹਨਾਂ ਦਾ ਸਵਾਲ ਹੈ 80+5 ਵਟ ਆਰ ਦਾ ਚਾਂਸਿਸ 190 ਨਿਊ ਸਾਊਥ ਵੇਲਸ ਐਜ਼ ਅ ਸ਼ੈਫ, ਸੋ 0.85 ਨੇ ਜੀ। ਜੀ
ਦੇਖੋ ਐਟ ਦਾ ਮੂਮੈਂਟ ਜਿਹੜਾ ਆ, ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਐਟ ਦਾ ਮੂਮੈਂਟ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਥੋੜਾ ਮੁਸ਼ਕਿਲ ਲੱਗ ਰਿਹਾ ਹੈ 190 ਦੀ ਜਿਹੜਾ ਆ ਕਿ ਆਪਾਂ ਨੂੰ ਇਨਵੀਟੇਸ਼ਨ ਆ ਸਕੇ। ਰੀਜ਼ਨ ਬੀਇੰਗ ਇੱਕ ਤਾਂ ਇਹ ਹੈ ਕਿ ਜਿਹੜੀ ਅਗਰ ਤੁਸੀਂ ਨਿਊ ਸਾਊਥ ਵੇਲਸ ਦੀ ਉਹ ਦੇਖੀ ਹੋਊਗੀ, ਲਿਸਟ ਦੇਖੀ ਹੋਊਗੀ, ਉਹ ਇਨਫੈਕਟ ਨਾਟ ਨਿਊ ਸਾਊਥ ਵੇਲਸ, ਅਗਰ ਆਪਾਂ ਸਾਰੀ ਸਟੇਟਸ ਦੀ ਗੱਲ ਕਰੀਏ ਐਟ ਦਾ ਮੂਮੈਂਟ, ਸਾਰੇ ਸਿਰਫ ਕ੍ਰਿਟੀਕਲ ਸੈਕਟਰਸ ਨੂੰ ਹੀ ਜਿਹੜਾ ਆ ਉਹ ਪ੍ਰਾਇਓਰਟੀ ਦੇ ਰਹੇ ਆ। ਇਨਫੈਕਟ ਕ੍ਰਿਟੀਕਲ ਜਿਹੜੇ ਸੈਕਟਰਸ ਦੇ ਵਿੱਚ ਵੀ ਵਰਕਰਸ ਆ ਉਹਨਾਂ ਨੂੰ ਵੀ ਵੇਟ ਕਰਨੀ ਪੈ ਰਹੀ ਹੈ ਹਾਲੇ। ਸੋ ਅਗਰ ਆਪਾਂ ਟ੍ਰੇਡਸ ਦੀ ਗੱਲ ਕਰੀਏ, ਟ੍ਰੇਡਸ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਤਾਂ ਬਹੁਤ ਹਾਰਡ ਲੱਗ ਰਿਹਾ। ਹਾਂਜੀ ਡੈਫੀਨੇਟਲੀ ਅਗਲੇ ਆਉਣ ਵਾਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਜੁਲਾਈ ਆਨਵਰਡ, ਜੁਲਾਈ ਵੈਸੇ ਫਾਈਨੈਂਸ਼ੀਅਲ ਜੁਲਾਈ ਤੋਂ ਸ਼ੁਰੂ ਹੋਣਾ ਜਦੋਂ ਨਵੇਂ ਨੰਬਰਸ ਆਉਗੇ, ਉਸ ਤੋਂ ਬਾਅਦ ਸਟੇਟਸ ਦੇ ਜਦੋਂ ਐਲੋਕੇਸ਼ਨ ਵਧੂਗੀਆਂ, ਐਸ ਲੌਂਗ ਐਜ਼ ਆਪਾਂ ਆਪਣਾ ਜਿਹੜਾ ਹੈ ਨਿਊ ਸਾਊਥ ਵੇਲਸ ਦੀ ਰਿਕੁਆਇਰਮੈਂਟ ਮੀਟ ਕਰੀ ਚਾਹੀਏ ਤੇ ਆਪਣਾ ਵਰਕ ਐਕਸਪੀਰੀਅੰਸ ਸਟੋਪ ਨਾ ਕਰੀਏ। ਠੀਕ ਹੈ, ਕਈ ਕੀ ਕਰਦੇ ਆ ਕਿ ਜਿੱਦਾਂ ਹੀ ਆਪਣਾ ਜੋਬ ਰੈਡੀ ਪ੍ਰੋਗਰਾਮ ਖਤਮ ਹੋਇਆ ਉਹਨੂੰ ਛੱਡ ਦਿੰਦੇ, ਸਾਡੀ ਤਾਂ ਸਕਿੱਲ ਅਸੈਸਮੈਂਟ ਹੋ ਗਈ, ਹੁਣ ਆਪਣਾ ਕੁਛ ਹੋਰ ਸ਼ੁਰੂ ਕਰ ਦੋ, ਜਿਹੜਾ ਵੀ ਸਾਨੂੰ ਜਿਹਦੇ ਵਿੱਚ ਈਜ਼ੀ ਮਨੀ ਲੱਗਦੀ ਹੈ ਉਹ ਲੱਗਦਾ, ਉਹ ਨਹੀਂ ਕਰਨਾ ਚਾਹੀਦਾ। ਕਿਉਂਕਿ ਕੀ ਹੋਣਾ ਆ, ਏਦਾਂ ਨਹੀਂ ਹੈ ਕਿ ਟ੍ਰੇਡ ਵਗੈਰਾ ਬੰਦ ਹੋ ਗਏ, ਇਸ ਸਾਲ ਬੰਦ ਹੋ ਗਏ, ਦੁਬਾਰਾ ਤੋਂ ਨਹੀਂ ਖੁੱਲ੍ਹੇ, ਇਹ ਦੁਬਾਰਾ ਸਾਰੇ ਖੁੱਲੂਗਾ, ਸਾਰੀਆਂ ਲਿਸਟਾਂ ਦੁਬਾਰਾ ਤੋਂ ਆਉਣੀਆਂ, ਸਭ ਕੁਛ ਦੁਬਾਰਾ ਤੋਂ ਓਪਨ ਹੋ ਜਾਣਾ। ਬਟ ਇੱਕ ਹੀ ਚੀਜ਼ ਚ ਫਰਕ ਪੈਣਾ ਅਗਲੇ ਸਾਲ ਕਿ ਐਪਲੀਕੈਂਟਸ ਜਿਹੜੇ ਆ ਉਹ ਬਹੁਤ ਸਾਰੇ ਹੋਣੇ ਆ, ਈਵਨ ਤੋਂ ਡਿਪਾਰਟਮੈਂਟ ਪਲੇਸਿਸ ਵਧਾ ਦੇਵੇ ਤੇ ਨੰਬਰ ਜਿਹੜੇ ਅਵੇਲੇਬਲ ਹੋਣੇ ਆ ਉਹ ਘੱਟ ਹੋਣੇ ਆ। ਸੋ ਉਸ ਚੀਜ਼ ਨਾਲ ਕੀ ਫਰਕ ਪੈਣਾ ਆਉਣ ਵਾਲੇ ਸਾਲ ਦੇ ਵਿੱਚ, ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਕਿ ਸਟੇਟਾਂ ਨੇ ਕੀ ਕਰਨਾ ਸ਼ੁਰੂ ਕਰ ਦੇਣਾ, ਉਹਨਾਂ ਨੇ ਉਹੀ ਫਿਲਟਰ ਲਾ ਦੇਣੇ ਜਿੱਦਾਂ ਪਹਿਲਾਂ ਗੱਲ ਕੀਤੀ EOIROE ਦੀ। ਸੋ ਜਿਨ੍ਹਾਂ ਦੇ ਪੁਆਇੰਟਸ ਜ਼ਿਆਦਾ ਹੋਊਗੇ, ਪਲੱਸ ਸਭ ਤੋਂ ਜ਼ਿਆਦਾ ਵੱਡੀ ਚੀਜ਼ ਜਿਹੜੀ ਹੈ ਕਿ ਵਰਕ ਐਕਸਪੀਰੀਅੰਸ, ਜਿਨ੍ਹਾਂ ਨੇ ਆਪਣਾ ਜੋਬ ਰੈਡੀ ਪੂਰਾ ਕਰਨ ਤੋਂ ਬਾਅਦ ਵੀ ਕੰਟੀਨਿਊ ਰੱਖਿਆ, ਸਪੈਸ਼ਲੀ ਰੀਜਨਲ ਏਰੀਆਜ਼ ਦੇ ਵਿੱਚ, ਅਗਰ ਸਿਟੀ ਦੇ ਵਿੱਚ ਵੀ ਡਸਨਟ ਮੈਟਰ, ਬਟ ਆਪਣਾ ਕੰਟੀਨਿਊ ਰੱਖੋ ਹਰ ਸਾਲ ਨਹੀਂ ਅਗਲੇ ਸਾਲ। ਸੋ ਜਿੰਨਾ ਵਰਕ ਐਕਸਪੀਰੀਅੰਸ ਜ਼ਿਆਦਾ ਹੋਊਗਾ ਤੁਹਾਡੇ, ਓਨੇ ਹੀ ਤੁਸੀਂ ਬਾਕੀ ਰੇਸ ਦੇ ਵਿੱਚੋਂ, ਜੇਕਰ 100 ਐਪਲੀਕੈਂਟ ਆ ਜਾਂ 200 ਐਪਲੀਕੈਂਟ ਆ, ਉਹਨਾਂ ਨੂੰ ਤੁਸੀਂ ਅੱਗੇ ਨਿਕਲੂਗੇ ਥੋੜਾ। ਸੋ ਜਿਹੜਾ ਬੱਚਾ ਅੱਗੇ ਹੋਊਗਾ ਸਾਰਿਆਂ ਤੋਂ ਉਹਨੂੰ ਹੀ ਇਨਵੀਟੇਸ਼ਨ ਆਉਣੀ ਹੈ। ਸੋ ਏਦਾਂ ਦੀ ਥਿੰਕਿੰਗ ਇਹ ਤੁਹਾਡੇ ਲਈ ਨਹੀਂ, ਸਾਰਿਆਂ ਲਈ ਇਹੀ ਮੇਰੀ ਸੁਜੈਸ਼ਨ ਆ ਕਿ ਆਪਣਾ ਵਰਕ ਐਕਸਪੀਰੀਅੰਸ ਆਪਣੇ ਫੀਲਡ ਦੇ ਵਿੱਚ ਜਿਹੜੀ ਨੋਮੀਨੇਟਡ ਆਕੂਪੇਸ਼ਨ ਆ ਉਹਦੇ ਵਿੱਚ ਛੱਡਣਾ ਨਹੀਂ ਹੈ, ਉਹਨੂੰ ਕੰਟੀਨਿਊ ਰੱਖਣਾ ਹੈ। ਆਪਣਾ ਜੋਬ ਰੈਡੀ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਉਹਨੂੰ ਛੱਡ, ਹੁਣ ਇਹ ਨਹੀਂ ਕਿ ਉਹ ਖਤਮ ਹੋ ਗਿਆ ਆਪਾਂ ਚੱਲ ਜੀ, ਨਾ, ਡੋਂਟ ਡੂ ਦਿਸ। ਆਪਣਾ ਕੰਟੀਨਿਊ ਰੱਖੋ ਅਗਰ ਹੋ ਸਕਦਾ ਹੈ, ਕਿਉਂਕਿ ਤੁਹਾਡੇ ਕੋਲ ਕਿਉਂਕਿ 1 ਸਾਲ 1.5 ਸਾਲ ਜੋਬ ਕਰਕੇ ਤੁਹਾਡੇ ਕੋਲ ਕਾਫੀ ਐਕਸਪੀਰੀਅੰਸ ਹੋ ਜਾਂਦਾ ਹੈ ਤੇ ਇੰਪਲੋਇਰਸ ਹਰ ਜਗ੍ਹਾ ਹੈਗੇ ਆ ਕਿ ਜਿਹੜੇ ਹਾਇਰ ਕਰਨ ਲਈ ਰੈਡੀ ਹੁੰਦੇ ਆ, ਕਿ ਜਿਹਨਾਂ ਨੂੰ ਆਪਣੀ ਆਕੂਪੇਸ਼ਨ ਚ ਆਪਣੀ ਜੋਬ ਦੇ ਵਿੱਚ ਸਕਿੱਲ ਜਿਹਨਾਂ ਨੇ ਗੇਨ ਕਰ ਲਿਆ ਹੁੰਦਾ ਹੈ। ਸੋ ਇਹ ਵੀ ਟਰਾਈ ਕਰੋਗੇ ਨਿਊ ਸਾਊਥ ਵੇਲਸ ਵਿੱਚ ਹੈਗਾ ਕਿ ਆਪਾਂ ਅਗਰ ਰੀਜਨਲ ਏਰੀਆ ਵੱਲ ਮੂਵ ਹੋ ਸਕੀਏ, ਜਿਹੜੇ ਰੀਜਨਲ ਏਰੀਆ ਤੋਂ ਕਰਦੇ ਪਏ ਉੱਥੇ ਕੰਟੀਨਿਊ ਰੱਖਣ। ਸੋ ਨੈਕਸਟ ਈਅਰ ਟ੍ਰੇਡਸ ਵਾਪਸ ਜ਼ਰੂਰ ਆਊਗੇ, ਐਦਾਂ ਨਹੀਂ ਹੋਣਾ ਕਿ ਟ੍ਰੇਡਸ ਹਮੇਸ਼ਾ ਲਈ ਬਾਹਰ ਹੋਗੇ, ਟ੍ਰੇਡਸ ਵਾਪਸ ਆਊਗੇ। ਸੋ ਕੰਟੀਨਿਊ ਵਰਕ ਐਕਸਪੀਰੀਅੰਸ, ਟ੍ਰਾਈ ਕਿ ਆਪਣੀ ਜਿਹੜੀਆਂ ਵੀ ਸਟੇਟ ਦੀ ਰਿਕੁਆਇਰਮੈਂਟ ਆ, ਜਦੋਂ ਵੀ ਸਾਰੀਆਂ ਆਕੂਪੇਸ਼ਨ ਵਾਪਸ ਆਉਣ, ਜਦੋਂ ਸਟੇਟਸ ਖੋਲ ਜਾਣ, ਉਸ ਵੇਲੇ ਤੁਸੀਂ ਮੀਟ ਕਰੋਗੇ, ਕਰ ਪਾਓ ਤੇ ਨਾਲ ਹੀ ਨਾਲ ਤੁਹਾਡੀ ਜਿਹੜੀ ਇਨਵੀਟੇਸ਼ਨ ਆ ਤੇ ਐਪਲੀਕੇਸ਼ਨ ਲੌਂਚ ਹੋ ਸਕੇ।
ਜੀ ਤੇ ਅੱਗੇ ਦਵਿੰਦਰ ਚੀਮਾ ਹੋਰੀ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ। ਤੇ ਅਗਲੇ ਸਵਾਲ ਵੱਲ ਵਧਦੇ ਆ ਤਾਂ ਨਰਿੰਦਰ ਭਾਟੀਆ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ, ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ। ਇਹ ਪੁੱਛ ਰਹੇ ਨੇ, ਕਹਿੰਦੇ ਆਈ ਐਮ ਡੂਇੰਗ ਸਰਟ 3 ਇਨ ਆਟੋਮੋਟਿਵ, ਸਟੱਡਿੰਗ ਐਂਡ ਰਿਜ਼ਾਈਡਿੰਗ ਇਨ ਗੋਲਡ ਕੋਸਟ, ਵਾਲੰਟੀਅਰਿੰਗ ਐਟ ਗ੍ਰੈਂਡ ਮੋਟਰ ਟੋਇਟਾ, ਐਨੀ ਸੁਜੈਸ਼ਨਸ ਔਰ ਅਪਡੇਟਸ ਅਬਾਊਟ ਮਾਈ ਸਟੱਡੀ ਔਰ ਫਿਊਚਰ ਕੋਰਸ ਆਫ ਐਕਸ਼ਨ।
ਨਰਿੰਦਰ ਜੀ, ਤੁਹਾਨੂੰ ਪਹਿਲੀ ਗੱਲ ਤਾਂ ਮੈਨੂੰ ਨਾ ਵਾਲੰਟੀਅਰ ਵਰਡ ਜਦੋਂ ਮੈਂ ਸੁਣਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਰੀਜ਼ਨ ਇਹਦਾ ਇਹ ਆ ਕਿ ਅੱਜ ਦੀ ਡੇਟ ਦੇ ਵਿੱਚ ਵਾਲੰਟੀਅਰ ਕੁਛ ਕੋਈ ਵੀ ਨਹੀਂ ਕੁਛ ਕਰਨਾ ਚਾਹੁੰਦਾ, ਠੀਕ ਹੈ। ਸੋ ਜਿਹੜੀ ਮੈਂ ਸਾਰਿਆਂ ਨੂੰ ਸੁਜੈਸ਼ਨ ਦਿੰਦਾ, ਤੁਸੀਂ ਉਹ ਪਹਿਲਾਂ ਹੀ ਕਰ ਰਹੇ ਹੋ, ਠੀਕ ਹੈ, ਕਿ ਜੋਬ ਜਿਹੜੀ ਆ ਆਪਾਂ ਆਪਣੇ ਫੀਲਡ ਦੇ ਵਿੱਚ ਲੱਭੀ ਆਉਂਦੇ ਨਹੀਂ ਮਿਲਦੀ ਆ, ਫ੍ਰੀ ਚ ਕੰਮ ਕਰੋ, ਵਾਲੰਟੀਅਰ ਕਰੋ, ਤਾਂ ਕਿ ਤੁਸੀਂ ਪਹਿਲਾਂ ਆਪਣੇ ਚ ਸਕਿੱਲ ਗੇਨ ਕਰੋ। ਤੁਸੀਂ ਉਹ ਚੀਜ਼ ਆਲਰੇਡੀ ਕਰ ਰਹੇ ਹੋ, ਗੁੱਡ ਆਨ ਯੂ ਨਰਿੰਦਰ ਜੀ। ਸੋ ਬਾਕੀ ਇਹ ਹੈ ਕਿ ਫਿਊਚਰ ਕੋਰਸ ਆਫ ਐਕਸ਼ਨ, ਦੇਖੋ ਮੋਟਰ ਮਕੈਨਿਕ ਜਿਹੜੀ ਟ੍ਰੇਡ ਆ ਇਹ ਮੀਡੀਅਮ ਤੇ ਲੌਂਗ ਟਰਮ ਲਿਸਟ ਵਿੱਚ ਹੈਗਾ ਆ ਤੇ ਲਿਸਟ ਵਿੱਚ ਰਹੂਗਾ ਵੀ, ਠੀਕ ਹੈ, ਕਿਉਂਕਿ ਟ੍ਰੇਡਸ ਆਲਵੇਜ਼ ਇਨ ਡਿਮਾਂਡ ਰਹਿੰਦਾ ਆਸਟ੍ਰੇਲੀਆ ਦੇ ਵਿੱਚ। ਹਾਂਜੀ, ਇਸ ਸਾਲ ਕ੍ਰਿਟੀਕਲ ਸੈਕਟਰਸ ਨੂੰ ਪ੍ਰਾਇਓਰਟੀ ਕਰਕੇ ਇਨਵੀਟੇਸ਼ਨਸ ਨਹੀਂ ਆਈਆਂ 189 ਦੀ ਵੀ 190 ਦੀਆਂ 491 ਦੀਆਂ, ਬਟ ਇਹ ਹਮੇਸ਼ਾ ਲਈ ਨਹੀਂ ਰਹਿਣਾ। ਤੁਸੀਂ ਹਲੇ ਸਰਟ 3 ਕਰ ਰਹੇ ਹੋ, ਹਲੇ ਤੁਸੀਂ ਸਰਟ ਖਤਮ ਹੋਗਾ, ਸਰਟ 4 ਕਰੋਗੇ, ਡਿਪਲੋਮਾ ਕਰੋਗੇ, ਫਿਰ 485 ਪਾਓਗੇ ਜੋਬ ਰੈਡੀ। ਸੋ ਹਲੇ ਬਹੁਤ ਲੰਬਾ ਟਾਈਮ ਪਿਆ ਜਦ ਤੇ ਤੁਹਾਡੀ ਸਕਿੱਲ ਅਸੈਸਮੈਂਟ ਹੋਗੀ। ਤਦ ਤਾਈਂ ਹੋਪਫੁਲ ਹੈ ਕਿ ਸਾਰੀ ਚੀਜ਼ਾਂ ਨਾਰਮਲਾਈਜ਼ ਹੋਈ ਨੇ, ਕੋਵਿਡ ਨਾਰਮਲ ਹੋ ਜਾਊਗਾ ਤਦ ਤਾਈਂ, ਤੇ ਉਸ ਵੇਲੇ ਦੇ ਟਾਈਮ ਦੇ ਹਿਸਾਬ ਨਾਲ ਤੁਹਾਡੇ ਜਿਹੜਾ ਆ ਕਿ ਅੱਗੇ ਫਿਊਚਰ ਜਿਹੜਾ ਆ ਮਾਈਗ੍ਰੇਸ਼ਨ ਪਰਸਪੈਕਟਿਵ ਤੋਂ 491-190-189 ਲਈ ਤੁਹਾਡੇ ਜਿਹੜੇ ਚਾਂਸਿਸ ਜਿਹੜੇ ਉਸ ਵੇਲੇ ਹੋ ਜੂਗੇ। ਬਟ ਜੋ ਤੁਸੀਂ ਚੀਜ਼ ਕਰ ਰਹੇ ਹੋ ਕਿ ਹੁਣ ਤੁਸੀਂ ਜਿਹੜਾ ਕੰਮ ਸ਼ੁਰੂ ਕੀਤਾ ਹੋਇਆ ਵੋਲੰਟੀਅਰ ਵਾਲਾ, ਕੈਰੀ ਆਨ ਰੱਖੋ, ਸਕਿੱਲ ਗੇਨ ਕਰੋ। ਸਕਿੱਲ ਗੇਨ ਤੋਂ ਬਾਅਦ ਤੁਹਾਨੂੰ ਵੋਲੰਟੀਅਰ ਕਰਨ ਦੀ ਮੈਨੂੰ ਲੱਗਦਾ ਨਹੀਂ ਜ਼ਿਆਦਾ ਲੋੜ ਪੈਣੀ, ਕਿਉਂਕਿ ਇੰਪਲੋਇਰ ਤੁਹਾਨੂੰ ਹਾਇਰ ਪੇ ਦੇ ਹੀ ਕਰੂਗੇ। ਸੋ ਉਸੀ ਚੀਜ਼ ਨੇ ਤੁਹਾਡਾ ਜਿਹੜਾ ਅੱਗੇ ਜਾ ਕੇ ਕਰੀਅਰ ਜਿਹੜਾ ਉਹ ਬਣਾ ਦੇਣਾ
ਜੀ। ਇਸ ਤੋਂ ਬਾਅਦ ਜੀ ਅਗਲਾ ਸਵਾਲ ਜਿਹੜਾ ਕੁਲਜੀਤ ਸਿੰਘ ਕਰ ਰਹੇ ਨੇ, ਕੁਲਜੀਤ ਸਿੰਘ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਕੁਲਜੀਤ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਮਾਈ ਟੀ ਆਰ ਇਜ਼ ਫਿਨਿਸ਼ਿੰਗ ਇਨ ਜੁਲਾਈ, ਬਾਏ ਦੈਟ ਟਾਈਮ ਆਈ ਵਿਲ ਹੈਵ 1 year ਐਂਡ 9 months ਐਕਸਪੀਰੀਅੰਸ ਫੁੱਲ ਟਾਈਮ, ਕੈਨ ਆਈ ਅਪਲਾਈ ਫਾਰ 482 ਵੀਜ਼ਾ ਔਰ ਹੈਵ ਟੂ ਗੋ ਫਾਰ ਅਦਰ ਵੀਜ਼ਾ ਟੂ ਕੰਪਲੀਟ 2 years ਫੁੱਲ ਟਾਈਮ?
ਦੇਖੋ ਕੁਲਜੀਤ ਜੀ, ਮੈਂ ਤੁਹਾਨੂੰ ਐਡਵਾਈਸ ਨਹੀਂ ਕਰੂੰਗਾ ਕਿ ਜਦ ਤੇ ਆਪਣੇ 2 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਨਹੀਂ ਹੁੰਦਾ ਕਿ ਆਪਾਂ ਅਪਲਾਈ ਕਰ ਦਈਏ 482। ਟੂ ਬੀ ਔਨ ਦਾ ਸੇਫਰ ਸਾਈਡ, ਆਪਾਂ 2 ਸਾਲ ਦਾ ਜਿਹੜਾ ਵਰਕ ਐਕਸਪੀਰੀਅੰਸ ਪੂਰਾ ਕਰੀਏ, ਉਸ ਤੋਂ ਬਾਅਦ ਹੀ ਆਪਾਂ 482 ਦੇ ਬਾਰੇ ਸੋਚੀਏ। ਆਈ ਨੋ ਕਿ ਤੁਹਾਨੂੰ ਕੋਈ ਦੂਸਰਾ ਵੀਜ਼ਾ ਪਾਉਣਾ ਪੈਣਾ, ਮੇ ਬੀ ਸ਼ਾਇਦ ਤੁਹਾਨੂੰ ਸਟੂਡੈਂਟ ਵੀਜ਼ਾ ਹੀ ਪਾਉਣਾ ਪੈ ਜਾਵੇ। ਆਈ ਨੋ ਇਟਸ ਹਾਰਡ, ਬਟ ਆਪਾਂ ਜੋ ਚੀਜ਼ ਆ ਉਹ ਆਪਣੀ ਸੇਫੈਸਟ ਆਪਸ਼ਨ ਰੱਖ ਕੇ ਹੀ ਕਰੀਏ ਤਾਂ ਆਪਾਂ ਬੈਟਰ ਰਵਾਂਗੇ, ਕਿਉਂਕਿ ਜਿਹੜਾ 2 ਸਾਲ ਦਾ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ ਆ, ਕਈ ਵਾਰੀ ਉਹ ਬੜੀ ਡਿਸਕਸ਼ਨ ਹੁੰਦੀ ਹੈ ਕਿ ਟਾਈਮ ਆਫ ਐਪਲੀਕੇਸ਼ਨ ਰਿਕੁਆਇਰਮੈਂਟ ਆ ਜਾਂ ਟਾਈਮ ਆਫ ਡਿਸੀਜ਼ਨ ਰਿਕੁਆਇਰਮੈਂਟ ਆ, ਉਹ ਆਪਾਂ ਡਿਬੇਟ ਕਰ ਸਕਦੇ ਹਾਂ। ਬਟ ਡਿਪਾਰਟਮੈਂਟ ਨਾਲ ਜੋ ਮੇਰੀ ਰਾਏ ਹੁੰਦੀ ਹੈ ਹਮੇਸ਼ਾ ਹੀ ਕਿ ਆਪਾਂ ਇਫਸ ਐਂਡ ਬਟਸ ਨਾ ਕਰਦੇ ਹੋਏ ਸੇਫੈਸਟ ਆਪਸ਼ਨ ਹੀ ਚੂਜ਼ ਕਰੀਏ, ਤੇ ਜਦੋਂ 2 ਸਾਲ ਦਾ ਆਪਣਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੋ ਜਾਵੇ, ਉਸ ਤੋਂ ਬਾਅਦ ਹੀ ਆਪਾਂ 482 ਦੀ ਆਪਾਂ ਐਪਲੀਕੇਸ਼ਨ ਜਿਹੜੀ ਹੈ ਆਪਣਾ ਪ੍ਰੋਸੈਸ ਸਟਾਰਟ ਕਰੀਏ
ਜੀ। ਤੇ ਇਸ ਤੋਂ ਬਾਅਦ ਇੱਕ ਵਾਰ ਫਿਰ ਪਾਰਸ ਦੁਰਾਹਾ ਹੋਰੀ ਜੁੜੇ ਨੇ। ਪਾਰਸ ਜੀ, ਮੈਨੂੰ ਲੱਗਦਾ ਕਿ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਉਹ ਦੇ ਚੁੱਕੇ ਨੇ ਰੋਹਿਤ ਜੀ, ਤੇ ਇਸ ਤੋਂ ਇਲਾਵਾ ਵੀ ਜੇ ਤੁਸੀਂ ਕੁਛ ਹੋਰ ਐਡ ਕਰਕੇ ਪੁੱਛਣਾ ਚਾਹੁੰਦੇ ਹੋ ਦੁਬਾਰਾ ਅਸੀਂ ਜ਼ਰੂਰ ਸ਼ਾਮਲ ਕਰ ਲਾਂਗੇ, ਪਰ ਇਸ ਵੇਲੇ ਰਾਜਨ ਢਿੱਲੋਂ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਰਾਜਨ ਢਿੱਲੋਂ ਪੁੱਛ ਰਹੇ ਨੇ, ਕਹਿੰਦੇ ਸਰ ਕੰਬਾਈਨ ਡਿਪੈਂਡੈਂਟ ਵੀਜ਼ਾ ਕਿਸ ਮੰਥ ਤੱਕ ਆਏਗਾ? ਆ ਗਏ ਹੈ, ਮੇਰੀ ਵਾਈਫ ਮੇਰੀ ਫਾਈਲ ਮਾਰਚ 2020 ਦੀ ਲੱਗੀ ਹੈ ਜੀ।
ਦੇਖੋ ਰਾਜਨ ਜੀ, ਇਹਦੇ ਵਿੱਚ ਕੋਈ ਫਿਕਸਡ ਫੀਫੋ ਮੈਥਡ ਤੇ ਡਿਪਾਰਟਮੈਂਟ ਕੰਮ ਨਹੀਂ ਕਰਦਾ ਕਿ ਕਿਹੜੇ ਮੰਥ ਦੀ ਫਾਈਲ ਜਿਹੜੀ ਚੱਕਦੇ ਆ। ਮੈਂ ਡਿਪਾਰਟਮੈਂਟ ਜਿਹੜਾ ਨਾ ਬੜੇ ਵੀਅਰਡ ਹੀ ਬੇਸ ਦੇ ਵਿੱਚ ਕੰਮ ਕਰਦਾ ਆ। ਕਈ ਵਾਰੀ ਕਿ ਜਿਹੜੀ ਨਵੀਂ ਫਾਈਲ ਪਈ ਹੁੰਦੀ ਉਹਨਾਂ ਨੂੰ ਪਹਿਲਾਂ ਚੱਕ ਲੈਂਦਾ ਆ, ਪੁਰਾਣੀ ਫਾਈਲ ਜਿਹੜੀ ਆ ਉਹ ਹਲੇ ਵੀ ਵੇਟ ਕਰ ਰਹੀ ਹੁੰਦੀ ਆ। ਸੋ ਹਾਰਡ ਟੂ ਸੇ ਅਬਾਉਟ ਦਿਸ, ਬਾਕੀ ਇਹ ਆ ਕਿ ਮਾਰਚ 20 ਦੀ ਫਾਈਲ ਲੱਗੀ ਆ। ਜਨਰਲੀ ਜਿਹੜਾ ਡਿਪਾਰਟਮੈਂਟ, ਅਗਰ ਆਪਾਂ ਸਟੂਡੈਂਟ ਡਿਪੈਂਡੈਂਟ ਦੀ ਗੱਲ ਕਰੀਏ 12 ਤੋਂ 14 ਮਹੀਨੇ, ਪਰ ਕਿਉਂਕਿ ਤੁਸੀਂ ਕੰਬਾਈਂਡ ਡਿਪੈਂਡੈਂਟ ਦੀ ਗੱਲ ਕੀਤੀ ਆ, ਅਗਰ ਤਾਂ ਦੇਖੋ ਦੋਨੋਂ ਐਪਲੀਕੈਂਟਸ ਔਨ ਸ਼ੋਰ ਹੈਗੇ ਆ, ਫਿਰ ਤਾਂ ਫਾਈਲ ਖੁੱਲਣ ਵਾਲੀ ਆ। ਕਿਉਂਕਿ ਅਗਰ ਆਪਾਂ ਸਟੂਡੈਂਟਸ ਨਾਟ ਓਨਲੀ ਕੰਬਾਈਂਡ, ਅਗਰ ਆਪਾਂ ਇਕੱਲੇ ਇਕੱਲੇ ਦੀ ਵੀ ਫਾਈਲ ਦੇਖੀਏ, ਕਈ ਫਾਈਲਾਂ ਏਦਾਂ ਦੀਆਂ ਆ ਜਿਹੜੀਆਂ ਪਿਛਲੇ ਸਾਲ ਫੈਬਰਵਰੀ ਮਾਰਚ ਦੀ ਪਈਆਂ, ਉਹਦਾ ਡਿਸੀਜ਼ਨ ਨਹੀਂ ਆਇਆ। ਬਟ ਕਈ ਫਾਈਲਾਂ ਏਦਾਂ ਦੀਆਂ ਜਿਹੜੀਆਂ ਅਕਤੂਬਰ ਨਵੰਬਰ ਦੇ ਵਿੱਚ ਐਪਲੀਕੇਸ਼ਨ ਲੱਗੀ, ਉਹਨਾਂ ਦੀ ਗ੍ਰਾਂਟ ਆ ਚੁੱਕੀ ਆ। ਸੋ ਡਿਪੈਂਡ ਕਰਦਾ ਕਿ ਅਲਪੇ ਚ ਡਰੋਪ ਲੱਕ ਵੀ ਹੈਗੀ ਕਿ ਕਿਹੜੀ ਫਾਈਲ ਪਹਿਲਾਂ ਚੱਕ ਹੋ ਜਾਂਦੀ ਹੈ। ਬਟ ਮਾਰਚ 2020 ਆਲਮੋਸਟ 1 ਸਾਲ ਹੋਣ ਲੱਗਾ ਹੈ ਤੁਹਾਡੀ ਫਾਈਲ ਨੂੰ। ਮੇਰੇ ਹਿਸਾਬ ਨਾਲ ਤੁਹਾਡਾ ਜਿਹੜਾ ਡਿਸੀਜ਼ਨ ਜਿਹੜਾ ਹੈ ਉਹ ਅਗਲੇ ਆਉਣ ਵਾਲੇ 1-2 ਜਾਂ ਮੈਕਸੀਮਮ 3 ਮਹੀਨੇ ਦੇ ਵਿੱਚ ਆਉਣਾ ਚਾਹੀਦਾ।
ਠੀਕ, ਅਗਲਾ ਸਵਾਲ ਸਿੰਘ ਸਿੰਘ ਆਈ ਡੀ ਤੋਂ ਸਾਡੇ ਨਾਲ ਦੁਬਾਰਾ ਜੁੜੇ ਨੇ ਫੇਸਬੁੱਕ ਵਿਊਅਰ। ਇਹਨਾਂ ਦਾ ਪਹਿਲਾਂ ਵੀ ਸਾਡੇ ਤੱਕ ਸਵਾਲ ਪਹੁੰਚਿਆ ਸੀ, ਬਟ ਹੁਣ ਇਹਨਾਂ ਨੇ ਸ਼ਾਇਦ ਕੁਛ ਹੋਰ ਵੀ ਨਾਲ ਪੁੱਛਣਾ ਚਾਹਿਆ, ਸੋ ਮੈਂ ਸਵਾਲ ਸ਼ਾਮਲ ਕਰਦੀ ਹਾਂ। ਕਹਿੰਦੇ ਡੂ ਮੀ ਆਸਕ ਫਾਰ ਇੰਡੀਅਨ ਪੁਲਿਸ ਅਗੇਨ ਬਿਕੋਜ਼ ਆਈ ਹੈਵ ਨਾਟ ਬੀਨ ਟੂ ਇੰਡੀਆ ਆਫਟਰ ਲੋਜਿੰਗ ਮਾਈ ਫਾਈਲ ਐਸ ਆਈ ਮੈਂਸ਼ਨ ਅਰਲੀਅਰ। ਆਈ ਅਪਲਾਈਡ 190 ਵੀਜ਼ਾ ਇਨ ਜੈਨ 2020 ਐਂਡ ਮਾਈ ਮੈਡੀਕਲ ਇਜ਼ ਓਲਡਰ ਦੈਨ ਈਅਰ ਨਾਓ ਐਸ ਵੈਲ।
ਦੇਖੋ ਸਿੰਘ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਆਪਾਂ ਇੰਡੀਅਨ ਪੁਲਿਸ ਕਲੀਅਰੈਂਸ ਦੀ ਗੱਲ ਕਰਦੇ ਹਾਂ, ਅਗਰ ਆਪਾਂ ਆਪਣੀ ਕੰਟਰੀ ਵਾਪਸ ਨਹੀਂ ਗਏ ਤਾਂ ਡਿਪਾਰਟਮੈਂਟ ਜਨਰਲੀ ਈਵਨ ਤੋਂ 12 ਮਹੀਨੇ ਐਕਸਪਾਇਰ ਹੋਏ ਜਨਰਲੀ ਉਹ ਨਹੀਂ ਮੰਗਦੇ। ਜਦੋਂ ਮੈਂ ਜਨਰਲੀ ਵਰਡ ਯੂਜ ਕਰਦਾ, ਇਹਦਾ ਮਤਲਬ ਹੈ ਕਿ ਅਨਲੈਸ ਕਿ ਉਹਨਾਂ ਨੂੰ ਕੋਈ ਇਨਕਲੀਨੇਸ਼ਨ ਨਾ ਹੋਵੇ ਜਾਂ ਕੋਈ ਡਾਊਟ ਨਾ ਹੋ ਜਾਵੇ ਤਾਂ ਮੰਗਦੇ, ਅਦਰਵਾਈਜ਼ ਅਗਰ ਆਪਾਂ ਟਰੈਵਲ ਨਹੀਂ ਕੀਤਾ ਹੋਇਆ ਜਨਰਲੀ ਨਹੀਂ ਮੰਗਦੇ ਉਹ। ਸੋ ਉਹਦੇ ਬਾਰੇ ਚਿੰਤਾ ਨਾ ਕਰੋ ਤੁਸੀਂ। ਦੂਜੀ ਚੀਜ਼, ਕਿਉਂਕਿ ਤੁਸੀਂ ਮੈਡੀਕਲ 1 ਸਾਲ ਤੋਂ ਪੁਰਾਣਾ ਹੋ ਚੁੱਕਾ, ਇੱਕ ਪਹਿਲਾਂ ਵੀ ਕਿਸੇ ਨੇ ਕੁਸਚਨ ਪੁੱਛਿਆ ਸੀਗਾ, ਤਾਂ ਇਹਦੇ ਵਿੱਚ ਇਹ ਹੁੰਦਾ ਹੈ ਕਿ ਅਗਰ ਇੱਕ ਸਾਲ ਤੋਂ ਪੁਰਾਣਾ ਹੋ ਜਾਵੇ ਉਹਦੇ ਵਿੱਚ ਤੁਸੀਂ ਜਿਹੜਾ ਹੈ ਮੈਡੀਕਲ ਦੁਆਰਾ ਤੋਂ ਜਨਰੇਟ ਕਰਨ ਦੀ ਆਪਸ਼ਨ ਈਮੇਲ ਅਕਾਊਂਟ ਦੇ ਵਿੱਚ ਜਨਰਲੀ ਨਹੀਂ ਆਉਂਦੀ ਕਿਉਂਕਿ ਉਹ ਹੀ ਦਿਖਾਉਂਦਾ ਰਹਿੰਦਾ ਹੈ ਕਿ ਤੁਹਾਡਾ ਹੈਲਥ ਐਗਜ਼ਾਮੀਨੇਸ਼ਨ ਕਲੀਅਰ ਹੈ ਜੋ ਪਹਿਲੀ ਵਾਰ ਦੇ ਕਰਾਏ ਹੁੰਦੇ ਆ ਬਟ ਉਹਨੂੰ ਜਦ ਤਾਈ ਕੇਸ ਆਫੀਸਰ ਮੈਨੂਅਲੀ ਨਹੀਂ ਦੇਖਦਾ ਉਹ ਮੈਨੂਅਲੀ ਤੁਹਾਨੂੰ ਇਸ਼ੂ ਕਰ ਸਕਦਾ ਆ ਬਟ ਕੁਛ ਟਾਈਮ ਜਿਹੜਾ ਆ ਉਹ ਅਗਰ ਥੋੜਾ ਬਹੁਤ ਟਾਈਮ ਉੱਪਰ ਹੋ ਜਾਵੇ 12 ਮਹੀਨੇ ਤੋਂ ਤਾਂ ਕੇਸ ਆਫੀਸਰ ਉਸ ਚੀਜ਼ ਨੂੰ ਇਗਨੋਰ ਵੀ ਕਰ ਦਿੰਦੇ ਆ ਐਜ਼ ਪਰ ਪਾਲਿਸੀ ਹਾਂਜੀ ਇਹ ਆ ਕਿ ਕੇਸ ਆਫ ਦੀ ਡਿਸਕ੍ਰਿਪਸ਼ਨ ਹੁੰਦੀ ਹੈ ਉਹ ਮੰਗ ਵੀ ਸਕਦਾ ਹੈ ਬਟ ਤੁਸੀਂ ਇਹੀ ਹੈ ਕਿ ਹੁਣ ਇੰਡੀਅਨ ਪੁਲਿਸ ਕੇਸ ਬਾਰੇ ਤਾਂ ਚਿੰਤਾ ਨਾ ਕਰੋ ਬਾਕੀ ਮੈਡੀਕਲ ਜਿਹੜਾ ਹੈ ਉਹ ਕੇਸ ਆਫੀਸਰ ਦੇ ਹੱਥ ਤੇ ਛੱਡ ਦਿਓ ਸੋ ਐਟ ਦ ਮੋਮੈਂਟ ਤੁਹਾਡੇ ਵੱਲੋਂ ਕੋਈ ਐਕਸ਼ਨ ਰਿਕੁਆਇਰਡ ਨਹੀਂ ਹੈ ਤੁਸੀਂ ਵੇਟ ਹੀ ਕਰੋ ਫਾਈਲ ਓਪਨ ਹੋਣ ਦੀ
ਜੀ ਅਗਲਾ ਸਵਾਲ ਕ੍ਰਾਂਤੀਵੀਰ ਕੌਰ ਕਰ ਰਹੇ ਨੇ ਕ੍ਰਾਂਤੀਵੀਰ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਇਹਨਾਂ ਦਾ ਸਵਾਲ ਹੈ 190 ਸਾਊਥ ਆਸਟ੍ਰੇਲੀਆ ਸ਼ੈਫ ਲੌਜਡ ਜੂਨ 2020 ਹਾਊ ਲੌਂਗ ਯੂ ਰੈਕਨ ਵਿਲ ਟੇਕ
ਦੇਖੋ ਕ੍ਰਾਂਤੀਵੀਰ ਜੀ ਪਹਿਲਾਂ ਵੀ ਆਇਆ ਕਈਆਂ ਦੇ ਜਨਵਰੀ ਤੋਂ ਪੈਂਡਿੰਗ ਆ ਮੇਰੀਆਂ ਖੁਦ ਦੀ ਐਪਲੀਕੇਸ਼ਨ 2019 ਲੇਟ ਦੀਆਂ ਪੈਂਡਿੰਗ ਆ ਆਲ ਬੀ ਓਨੈਸਟ ਕਈਆਂ ਦੀ ਜਿਹੜੀ ਆ ਪਿਛਲੇ ਸਾਲ ਮਾਰਚ ਅਪ੍ਰੈਲ ਵਾਲੀਆਂ ਜਿਹੜੀਆਂ ਮੈਂ ਦੱਸ ਦਿੱਤੀਆਂ ਸੀ ਉਹਨਾਂ ਦੀ ਗਰਾਂਟ ਆ ਗਈ ਆ ਕਿਉਂਕਿ ਤੁਹਾਡਾ ਜੂਨ 2020 ਚ ਲੱਗਾ ਆ ਮੈਨੂੰ ਹਲੇ ਲੱਗਦਾ ਹੈ ਕਿ ਤੁਹਾਡੀ ਫਾਈਲ ਨੂੰ ਟਾਈਮ ਲੱਗ ਸਕਦਾ ਰੀਜ਼ਨ ਬੀਂਗ ਕਿਉਂਕਿ ਹਲੇ ਜਿਹੜੀਆਂ ਲੇਟ 2019 ਤੇ 2020 ਦੀਆਂ ਸਟਾਰਟਿੰਗ ਦੀਆਂ ਫਾਈਲ ਵੀ ਜਿਹੜੀਆਂ ਆ ਉਹ ਹਾਲੇ ਡਿਪਾਰਟਮੈਂਟ ਜਿਹੜਾ ਆ ਉਹ ਪ੍ਰੋਸੈਸ ਨਹੀਂ ਕਰ ਰਿਹਾ ਸੋ ਅਗਰ ਡਿਪਾਰਟਮੈਂਟ ਹੁਣ ਪ੍ਰੋਸੈਸ ਸ਼ੁਰੂ ਕੀਤੀਆਂ ਤਾਂ ਮੋਸਟ ਲਾਈਕਲੀ ਪ੍ਰਾਇਓਰਟੀ ਜਿਹੜੀਆਂ ਉਹ 2019 ਜਾਂ ਅਰਲੀ 2020 ਵਾਲਿਆਂ ਨੂੰ ਮਿਲੂਗੀਆਂ ਬਾਕੀ ਮੈਂ ਇੱਕ ਹੋਰ ਵੀ ਗੱਲ ਕੀਤੀ ਸੀ ਕਿ ਫਾਈਲਾਂ ਜਿਹੜੀਆਂ ਉਹ ਕਈ ਵਾਰ ਡਰੋਪ ਲੱਕ ਹੋ ਜਾਂਦਾ ਕਈ ਵਾਰ ਜਿਹਨਾਂ ਦੀ ਲੇਟ ਲੱਗੀਆਂ ਹੁੰਦੀਆਂ ਉਹਨਾਂ ਦੀ ਪਹਿਲਾਂ ਚੱਕ ਹੋ ਜਾਂਦੀਆਂ ਤੁਹਾਡੇ ਨਾਲ ਵੀ ਹੋਪਫੁਲੀ ਇੱਦਾਂ ਹੀ ਹੋਵੇ ਕਿ ਤੁਹਾਡੀ ਐਪਲੀਕੇਸ਼ਨ ਜਲਦੀ ਖੁੱਲ ਜਾਵੇ ਬਟ ਇਹਨੂੰ ਥੋੜਾ ਟਾਈਮ ਲੱਗ ਸਕਦਾ ਮੇ ਬੀ ਨੈਕਸਟ ਫਾਈਨੈਂਸ਼ੀਅਲ ਈਅਰ ਵਿੱਚ ਚੱਲ ਜਾਵੇ ਤੁਹਾਡੀ ਫਾਈਲ ਮੀਨਸ ਐਕਸਪਲੇਨੇਸ਼ਨ ਮੀਨਸ ਜੁਲਾਈ 2021 ਤੋਂ ਬਾਅਦ ਮੋਸਟ ਲਾਈਕਲੀ ਤੁਹਾਡੀ ਜਾਊਗੀ ਫਾਈਲ
ਜੀ ਤੇ ਅੱਗੇ ਜੋਤੀ ਸਿੰਘ ਇੱਕ ਵਾਰ ਦੁਬਾਰਾ ਜੁੜੇ ਨੇ ਜੋਤੀ ਸਿੰਘ ਪੁੱਛ ਰਹੇ ਨੇ ਰੋਹਿਤ ਜੀ ਕਹਿੰਦੇ ਵਟ ਡਾਕੂਮੈਂਟ ਵੀ ਨੀਡ ਫੋਰ ਫਰੋਮ ਇੰਪਲੋਇਰ ਸਾਈਡ ਫੋਰ 491 ਔਰ 190 ਇਨ ਕੁਈਨਜ਼ਲੈਂਡ ਇਹਨਾਂ ਨੇ ਪਹਿਲਾਂ ਵੀ ਸਵਾਲ ਜਿਹੜਾ ਸੀਗਾ ਰੱਖਿਆ ਸੀਗਾ ਜੋਬ
ਦੇਖੋ ਜੋਤੀ ਜੀ ਜਦੋਂ ਆਪਾਂ ਇੰਪਲੋਇਰ ਸਾਈਡ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਡਾਕੂਮੈਂਟੇਸ਼ਨ ਕਿਉਂਕਿ ਕੁਈਨਜ਼ਲੈਂਡ ਦੀ ਰਿਕੁਆਇਰਮੈਂਟ ਹੈ ਕਿ ਤੁਹਾਨੂੰ 6 ਮਹੀਨੇ ਜਾਂ ਜਿਹੜਾ ਵੀ ਟਾਈਮ ਫਰੇਮ ਰੱਖਿਆ 3 ਮਹੀਨੇ 6 ਮਹੀਨੇ ਹੋ ਚੁੱਕੇ ਹੋਣੇ ਚਾਹੀਦੇ ਉਹਦੇ ਲਈ ਉਹੀ ਤੁਹਾਡੀ ਪੇ ਸਲਿੱਪਸ ਇੰਪਲੋਇਮੈਂਟ ਰੈਫਰੈਂਸ ਲੈਟਰ ਬੈਂਕ ਸਟੇਟਮੈਂਟ ਅਗਰ ਫਾਈਨੈਂਸ਼ੀਅਲ ਖਤਮ ਹੋ ਚੁੱਕਾ ਹੈ ਉਹਦੇ ਵਿੱਚ ਫਿਰ ਤੁਹਾਡੀ ਟੈਕਸ ਰਿਟਰਨਸ ਵੀ ਆ ਜਾਂਦੀਆਂ ਗਰੁੱਪ ਸਰਟੀਫਿਕੇਟ ਆ ਜਾਂਦਾ ਫਿਰ ਨਾਲ ਹੀ ਨਾਲ ਕਿਉਂਕਿ ਆਪਾਂ ਨੂੰ ਫਿਊਚਰ ਦੀ ਜੋਬ ਵੀ ਦਿਖਾਉਣੀ ਪੈਂਦੀ ਆ ਤੇ ਇੰਪਲੋਇਮੈਂਟ ਕੰਟਰੈਕਟ ਜੋਬ ਆਫ ਲੈਟਰ ਫਿਊਚਰ ਦੀਆਂ ਆਹ ਚੀਜ਼ਾਂ ਵੀ ਜਿਹੜੀਆਂ ਆਪਾਂ ਨੂੰ ਪ੍ਰੋਵਾਈਡ ਕਰਨੀਆਂ ਪੈਂਦੀਆਂ
ਜੀ ਬਿਲਕੁਲ ਤੇ ਇਹਦੇ ਨਾਲ ਯੁੱਧਵੀਰ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ ਯੁੱਧਵੀਰ ਸਿੰਘ ਪੁੱਛ ਰਹੇ ਨੇ ਕਹਿੰਦੇ ਵੈਨ ਆਫਸ਼ੋਰ ਫਾਈਲ ਪ੍ਰੋਸੈਸਿੰਗ ਵਿਲ ਸਟਾਰਟ ਤਕਰੀਬਨ ਸਾਰੇ ਸਵਾਲ ਇੱਕੋ ਜਿਹੇ ਨੇ ਔਰ ਜਿਹੜਾ ਟਰੈਵਲ ਬੈਨ ਔਰ ਜਾਂ ਫਿਰ ਜਿਹੜੀ ਇੱਕ ਦੇਰੀ ਇੱਕ ਡਿਲੇ ਜਿਹੜਾ ਚੱਲ ਰਿਹਾ ਰੋਹਿਤ ਜੀ ਉਹਨੂੰ ਲੈ ਕੇ ਚਿੰਤਾਵਾਂ ਸਾਰਿਆਂ ਦੀਆਂ ਬਣੀਆਂ ਹੋਈਆਂ ਜੀ
ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਸਪੈਸ਼ਲੀ ਇੰਸ਼ੋਰ ਵਾਲੇ ਤਾਂ ਹੋਈ ਰਹੇ ਬਟ ਆਨਸ਼ੋਰ ਵਾਲੇ ਨੂੰ ਇਹ ਹੈ ਕਿ ਚਲੋ ਆਪਾਂ ਇੱਥੇ ਬੈਠੇ ਹੋਏ ਆ ਫਾਈਲ ਪ੍ਰੋਸੈਸ ਚ ਆਪਾਂ ਨੂੰ ਫਰਕ ਤਾਂ ਹੈਗਾ ਹੀ ਹੈ ਕਿ ਜਿੰਨੀ ਜਲਦੀ ਵੀਜ਼ਾ ਆ ਜਾਏ ਬਟ ਉਹ ਇੰਨੇ ਜ਼ਿਆਦਾ ਇੰਪੈਕਟਡ ਨਹੀਂ ਹੈ ਜਿਹੜੇ ਆਫਸ਼ੋਰ ਚਲੇ ਗਏ ਹੋਏ ਸੀ ਜਿਨ੍ਹਾਂ ਦੀ ਆਫਸ਼ੋਰ ਤੋਂ ਫਾਈਲਾਂ ਪਈਆਂ ਹੋਈਆਂ ਆ ਉਹ ਵਾਕਈ ਕੀ ਕਹਿੰਦੇ ਆ ਕਿ ਚਿੰਤਾ ਦਾ ਵਿਸ਼ਾ ਉਹਨਾਂ ਲਈ ਕਿਉਂਕਿ ਬੰਚ ਕਈ ਚੀਜ਼ਾਂ ਰਹਿੰਦੀਆਂ ਕਿਉਂਕਿ ਤੁਸੀਂ ਕਦੋਂ ਹੋਊਗਾ ਕਦੋਂ ਹੋਊਗਾ ਕਦੋਂ ਇੱਕ ਤਾਂ ਫਾਈਲਾਂ ਪ੍ਰੋਸੈਸ ਹੋ ਗਈਆਂ ਕਿ ਜਦ ਗ੍ਰਾਂਟਸ ਆ ਜਾਂਦੀ ਹੈ ਗ੍ਰਾਂਟ ਤੋਂ ਬਾਅਦ ਫਿਰ ਟਰੈਵਲ ਕਦੋਂ ਸ਼ੁਰੂ ਹੋਊਗਾ ਸੋ ਕਾਫੀ ਸਾਰਾ ਜਿਹੜਾ ਮਾਹੌਲ ਜਿਹੜਾ ਅਨਸਰਟਨ ਆ ਸਪੈਸ਼ਲੀ ਆਫਸ਼ੋਰ ਐਪਲੀਕੈਂਟਸ ਲਈ ਸੋ ਪ੍ਰੋਸੈਸਿੰਗ ਕਦੋਂ ਸਟਾਰਟ ਹੋਊਗੀ ਪ੍ਰੋਸੈਸਿੰਗ ਦੇਖੋ ਹੋ ਰਹੀ ਹੈ ਆਫਸ਼ੋਰ ਦੀ ਵੀ ਠੀਕ ਹੈ ਅਗਰ ਆਪਾਂ 190 ਦੀ ਗੱਲ ਕਰੀਏ ਜਿਹੜੇ ਕ੍ਰਿਟੀਕਲ ਸੈਕਟਰਸ ਹੈ ਆਫਸ਼ੋਰ ਦੀ ਗ੍ਰਾਂਟਸ ਵੀ ਹੋ ਰਹੀਆਂ ਆ ਬਟ ਹੁਣ ਆਪਾਂ ਕਿਹੜੀ ਸਪਲਾਈ ਹੁਣ ਸਪਲਾਈ 600 ਆ ਜਿੱਦਾਂ ਮਤਲਬ ਟੂਰਿਸਟ ਵੀਜ਼ਾ ਆਫਸ਼ੋਰ ਉਹਨੂੰ ਡਿਪਾਰਟਮੈਂਟ ਹੱਥ ਨਹੀਂ ਲਾ ਰਿਹਾ ਠੀਕ ਹੈ ਉਹਦਾ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੇਮ ਵਿਦ ਸਟੂਡੈਂਟ ਵੀਜ਼ਾ ਸਟੂਡੈਂਟ ਵੀਜ਼ਾ ਦੇ ਵਿੱਚ ਟਾਈਮ ਪ੍ਰੋਸੈਸਿੰਗ ਜ਼ਿਆਦਾ ਵੀ ਹੈ ਬਟ ਕਈਆਂ ਨੂੰ ਬਹੁਤ ਜਲਦੀ ਵੀ ਗ੍ਰਾਂਟ ਹੋ ਰਿਹਾ ਬਟ ਜਿਹਨਾਂ ਦਾ ਗ੍ਰਾਂਟ ਹੋ ਰਿਹਾ ਉਹ ਵੀ ਨਹੀਂ ਆ ਪਾ ਰਹੇ ਉਹ ਆਨਲਾਈਨ ਕਲਾਸਿਸ ਕਰ ਰਹੇ ਆ ਪਰ ਉਹਨਾਂ ਲਈ ਕਦੋਂ ਹੋਊਗਾ ਉਹਦੇ ਲਈ ਵੀ ਕੋਈ ਫਿਕਸ ਟਾਈਮ ਫਰੇਮ ਨਹੀਂ ਹੈ ਸੋ ਐਕਸਪੈਕਟਡ ਟਾਈਮ ਫਰੇਮ ਕਿ ਜਿਹੜੇ ਸਟੂਡੈਂਟਸ ਕਦੋਂ ਆ ਸਕੂਗੇ ਇੱਥੇ ਲੁਕਸ ਲਾਈਕ ਆਫਟਰ ਅਕਟੂਬਰ ਨਵੰਬਰ ਲੱਗ ਰਿਹਾ ਜੋ ਬੇਸਡ ਔਨ ਕਿ ਜੋ ਇਸ ਟਾਈਮ ਦੇਖਣ ਚ ਚੱਲ ਰਿਹਾ ਇਹ ਪ੍ਰੋਡਿਕਸ਼ਨ ਜਿਹੜੀਆਂ ਆ ਇਹ ਚੇਂਜ ਵੀ ਹੋ ਸਕਦੀਆਂ ਆਉਣ ਵਾਲੇ ਸਮੇਂ ਵਿੱਚ ਡਿਪੈਂਡਿੰਗ ਕਿ ਵੈਕਸੀਨ ਦਾ ਜਿਹੜਾ ਰੋਲ ਆਊਟ ਆ ਕਿੰਨਾ ਕੁ ਇਫੈਕਟਿਵ ਹੁੰਦਾ ਆ ਉਹ ਚੀਜ਼ਾਂ ਤੇ ਵੀ ਵੇਰੀ ਕਰਦਾ ਆ ਬਾਕੀ ਪ੍ਰੋਸੈਸਿੰਗ ਯੁੱਧਵੀਰ ਜੀ ਹੋ ਰਹੀ ਆ ਏਦਾਂ ਨੀ ਕਿ ਹੋ ਨਹੀਂ ਰਹੀ ਬਟ ਡਿਲੇਡ ਚੱਲ ਰਹੀ ਆ ਬਾਕੀ ਪੂਰੀ ਤਰ੍ਹਾਂ ਕਦੋਂ ਹੋਊਗੀ ਨਾਰਮਲਾਈਜ਼ ਕਦੋਂ ਹੋਊਗੀ ਮੋਸਟ ਲਾਈਕਲੀ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ
ਜੀ ਬਿਲਕੁਲ ਤੇ ਰੋਹਿਤ ਜੀ ਸਮਾਂ ਜਿਹੜਾ ਉਹ ਸਿਰਫ ਇੱਕ ਮਿੰਟ ਦਾ ਬਚਿਆ, ਪਰ ਸੰਜੀਤ ਕੌਰ ਹੋਰਾਂ ਨੇ ਸਾਨੂੰ ਸਵਾਲ ਜਿਹੜਾ ਕੀਤਾ ਸੀਗਾ ਕਿ ਮਾਸਟਰਸ ਇਨ ਟੂਰਿਜ਼ਮ ਜਾਂ ਫਿਰ ਟੂਰਿਜ਼ਮ ਐਂਡ ਹੋਸਪਿਟੈਲਿਟੀ ਵਧੀਆ ਜਾਂ ਫਿਰ ਵੁਮੈਨ ਲੀਡਰਸ਼ਿਪ ਵਧੀਆ, ਇਹਦੇ ਬਾਰੇ ਚ ਉਹਨਾਂ ਨੇ ਫਿਰ ਦੁਬਾਰਾ ਸਾਨੂੰ ਈਮੇਲ ਦੇ ਜ਼ਰੀਏ ਹੁਣ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਉਹਨਾਂ ਨੇ ਇਹੀ ਸਵਾਲ ਸਾਨੂੰ ਫੇਸਬੁੱਕ ਦੇ ਜ਼ਰੀਏ ਪੁੱਛਣਾ ਚਾਹਿਆ ਸੀਗਾ, ਕਹਿੰਦੇ ਕੈਨ ਯੂ ਪਲੀਜ਼ ਗਾਈਡ ਮੀ ਵਿਚ ਸਪੈਸ਼ਲਾਈਜੇਸ਼ਨ ਇਜ਼ ਗੁੱਡ ਫਾਰ ਵੀਜ਼ਾ ਸਕਸੈਸ ਰੇਟ ਐਂਡ ਪੀ ਆਰ ਪ੍ਰੋਸਪੈਕਟਿਵ। ਔਰ ਮੈਨੂੰ ਲੱਗਦਾ ਤੁਸੀਂ ਦੱਸਿਆ ਵੀ ਸੀਗਾ, ਤੇ ਇਹਨਾਂ ਨੇ ਦੱਸਿਆ ਕਿ ਨੀਡਡ ਅ ਪੀਸ ਆਫ ਇਨਫੋਰਮੇਸ਼ਨ ਸੋ ਦੈਟ ਮਾਈ ਫਰੈਂਡ ਕੈਨ ਸਿਲੈਕਟ ਐਕੂਰੇਟ ਕੋਰਸ ਐਂਡ ਸਪੈਸ਼ਲਾਈਜੇਸ਼ਨ ਇਨ ਐਮ ਬੀ ਏ।
ਦੇਖੋ ਐਮ ਬੀ ਏ ਸਪੈਸ਼ਲਾਈਜੇਸ਼ਨ ਜਿਹੜੀ ਹੈ ਉਹ ਪੀ ਆਰ ਪਰਸਪੈਕਟਿਵ, ਟੂ ਬੀ ਓਨੈਸਟ, ਜਦੋਂ ਆਪਾਂ ਐਮ ਬੀ ਏ ਵਰਡ ਯੂਜ ਕਰਦੇ ਹਾਂ ਬਹੁਤ ਹਾਰਡ ਹੋ ਜਾਂਦਾ ਹੈ। ਐਮ ਬੀ ਏ ਅਗਰ ਮੰਨ ਲਓ ਮਾਰਕੀਟਿੰਗ ਦੀ ਕਰਦੇ ਹਾਂ, ਉਹਦੇ ਵਿੱਚ ਆਪਸ਼ਨ ਹੋ ਜਾਂਦੀਆਂ ਕਿ ਤੁਸੀਂ ਇੱਕ ਸਾਲ ਨੂੰ ਕਰਕੇ ਮਾਰਕੀਟਿੰਗ ਸਪੈਸ਼ਲਿਸਟ ਐਕਸਪੀਰੀਅੰਸ ਲੈ ਕੇ ਇੱਕ ਸਾਲ ਦਾ, ਉਹ ਤੋਂ ਬਾਅਦ ਤੁਸੀਂ ਆਪਣੀ ਸਕਿੱਲ ਅਸੈਸਮੈਂਟ ਕਰਾ ਕੇ ਉਹ ਚ ਆਪਸ਼ਨ ਪਾਉਂਦੀਆਂ। ਬਟ ਮਾਸਟਰਸ ਹੋਸਪਿਟੈਲਿਟੀ ਲੀਡਰਸ਼ਿਪ ਇਹਦੇ ਵਿੱਚ ਅਨਫੋਰਚੁਨੇਟਲੀ ਕੋਈ ਵੀ ਸਕੋਪ ਜਿਹੜਾ ਮਾਈਗ੍ਰੇਸ਼ਨ ਪਰਸਪੈਕਟਿਵ ਤੋਂ ਨਹੀਂ ਹੈਗਾ।
ਜੀ ਜੀ ਜੀ, ਸੋ ਇਸ ਵੇਲੇ ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤ ਹੈ ਔਰ ਆਪਾਂ ਹੁਣ ਹੋਰ ਸਵਾਲ ਤਾਂ ਨਹੀਂ ਲਵਾਂਗੇ। ਆਉਂਦੇ ਜਾਂਦੇ ਕੋਈ ਹੋਰ ਜਿਹੜਾ ਸੁਨੇਹਾ ਸਾਡੇ ਵਾਲਿਆਂ ਨੂੰ ਜਾਂ ਫਿਰ ਜਿਹੜੇ ਵੀ ਸਟੂਡੈਂਟਸ ਖਾਸ ਤੌਰ ਦੇ ਉੱਤੇ ਹਨਾ ਇਸ ਵੇਲੇ ਆਪਣੇ ਬਹੁਤ ਸਾਰੇ ਜਿਹੜੀਆਂ ਫਾਈਲਸ ਜਾਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਆ ਉਹਨਾਂ ਨੂੰ ਉਹ ਸਾਹਮਣਾ ਕਰ ਰਹੇ ਆ ਔਰ ਬਹੁਤ ਤਰ੍ਹਾਂ ਦੀ ਉਡੀਕ ਜਿਹੜੀ ਉਹਨਾਂ ਦੀ ਬਣੀ ਹੋਈ ਆ, ਉਮੀਦ ਦੀਆਂ ਕਿਰਨਾਂ ਕਿੱਥੇ ਕੁ ਤੱਕ ਦਿਖਾਈ ਦੇ ਰਹੀਆਂ, ਇਹਦੇ ਬਾਰੇ ਜਾਂਦੇ ਜਾਂਦੇ ਇੱਕ ਜ਼ਰੂਰ ਟਿੱਪਣੀ ਕਰਕੇ ਜਾਓ।
ਹਾਂਜੀ, ਮੈਂ ਇੱਕ ਚੀਜ਼ ਸਿਰਫ ਜਿਹੜੇ ਤੁਸੀਂ ਪਹਿਲਾ ਕੁਐਸਚਨ ਸੀ ਮੈਂ ਉਹਦੇ ਬਾਰੇ ਦੱਸਣਾ ਚਾਹੂੰਗਾ ਜ਼ਰੂਰ ਕਿ ਵੀਜ਼ਾ ਬਹੁਤ ਸਾਰੇ ਐਕਸਪਾਇਰ ਹੋ ਰਹੇ ਆ 15 ਮਾਰਚ ਨੂੰ। ਮੈਂ ਸਾਰੇ ਐਪਲੀਕੈਂਟਸ ਨੂੰ ਜਿਹੜੇ ਜਿਹਨਾਂ ਦੇ ਐਕਸਪਾਇਰ ਹੋ ਰਹੇ, ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹੂੰਗਾ ਕਿ ਪਲੀਜ਼ ਆਪਣੀ ਇਸ ਡੇਟ ਦਾ ਟਰੈਕਰ ਜ਼ਰੂਰ ਰੱਖਿਓ। ਜਿਹੜੇ ਪ੍ਰੋਗਰਾਮ ਸੁਣ ਰਹੇ ਆ ਉਹ ਆਪਣੇ ਐਟਲੀਸਟ ਫਰੈਂਡਸ ਰਿਲੇਟਿਵਸ ਵੀ ਜਿਹੜੇ ਆ ਉਹ ਟਰੈਕ ਜ਼ਰੂਰ ਰੱਖਣ, ਕਿਉਂਕਿ ਮੈਂ ਪਿਛਲੇ ਇਸ ਹਫ਼ਤੇ ਦੇ ਵਿੱਚ ਮੈਂ ਦੇਖਿਆ ਆ ਕਿ ਇੰਕੁਆਇਰੀਜ਼ ਕਿ ਮੇਰਾ ਵੀਜ਼ਾ ਐਕਸਪਾਇਰ ਹੋ ਰਿਹਾ। ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਤੁਸੀਂ ਲਾਸਟ ਡੇਟ ਤੱਕ ਕਿਉਂ ਜਾਂਦੇ ਹੋ, ਠੀਕ ਹੈ, ਕਿੰਨਿਆਂ ਦਾ ਐਲੀਜੀਬਿਲਿਟੀ ਬਣਦੀ ਪਈ ਆ 485 ਪਾਉਣ ਦੀ, ਉਹਨਾਂ ਨੇ ਆਪਣੀ ਰਿਕੁਆਇਰਮੈਂਟ ਇੰਨੀ ਪੂਰੀ ਕੀਤੀਆਂ ਹੋਈਆਂ, ਇੰਗਲਿਸ਼ ਦਾ ਟੈਸਟ ਹੀ ਨਹੀਂ ਦਿੱਤਾ ਹੋਇਆ, AFP ਅਪਲਾਈ ਨਹੀਂ ਕੀਤੀ ਹੋਈ। ਸੋ ਉਹ ਚੀਜ਼ਾਂ ਆਪਾਂ ਲਾਸਟ ਟਾਈਮ ਤੇ ਆ ਕੇ ਦੇਖੋ, ਉਹਨਾਂ ਕੀ ਹੁੰਦਾ ਹੈ ਕਿ ਤੁਸੀਂ ਆਪਣੇ ਲਈ ਵੀ ਟਰਬਲ ਕ੍ਰੀਏਟ ਕਰ ਰਹੇ ਹੋ। ਜਿਹੜਾ ਤੁਹਾਡਾ ਮਾਈਗ੍ਰੇਸ਼ਨ ਕੰਸਲਟੈਂਟ ਆ ਉਹ ਚਾਹੇ ਮੈਂ ਆ ਚਾਹੇ ਕੋਈ ਵੀ ਆ, ਉਹਨਾਂ ਲਈ ਵੀ ਇੱਕ ਟਰਬਲ ਕ੍ਰੀਏਟ ਹੁੰਦਾ ਹੈ, ਕਿਉਂਕਿ ਉਹ ਜਦੋਂ ਤੁਸੀਂ ਇੱਕ ਖਾਲੀ ਖਾਲੀ ਦੇ ਵਿੱਚ ਕੰਮ ਕਰਦੇ ਆ ਉਹ ਸੱਚੀ ਕਹਿੰਦਾ ਆਪਾਂ ਵੀ ਸਾਰੇ ਹਿਊਮਨ, ਸਾਡੇ ਕੋਈ ਮਿਸਟੇਕ ਹੋ ਸਕਦੀ ਹੈ ਉਹਦੇ ਵਿੱਚ, ਤੁਹਾਡੇ ਜੋ 10 ਫਾਈਲਾਂ ਪਈਆਂ ਇਕੱਠੀਆਂ ਕਰਨ ਵਾਲੀਆਂ ਉਹਦੇ ਵਿੱਚ ਕਿਸੇ ਦਾ ਇੱਕ ਵੀ ਡਾਕੂਮੈਂਟ ਰਹਿ ਗਿਆ, ਇਟ ਕੁੱਡ ਬੀ ਲਾਈਫ ਚੇਂਜਿੰਗ ਫੋਰ ਯੂ, ਠੀਕ ਹੈ। ਸੋ ਆਪਣਾ 15 ਮਾਰਚ ਨੂੰ ਹਲੇ ਵੀ ਟਾਈਮ ਪਿਆ, ਅਗਰ ਤੁਸੀਂ ਆਪਣੀਆਂ ਰਿਕੁਆਇਰਮੈਂਟਾਂ ਜਿਹੜੀਆਂ ਚਾਹੇ ਤੁਸੀਂ 485 ਦੀ ਨਹੀਂ ਪਾਉਂਦੀ, ਉਸ ਤੋਂ ਬਾਅਦ ਸਟੂਡੈਂਟ ਵੀਜ਼ਾ ਦੀ ਵੀ ਅਗਰ ਆਪਣੀ ਰਿਕੁਆਇਰਮੈਂਟ ਆਪਾਂ ਫੁਲਫਿਲ ਕਰਨੀ ਆ, ਉਹ ਵੀਜ਼ਾ ਪਾਉਣਾ ਹੈ ਹਲੇ ਕੁਛ, ਚਾਹੇ ਸਟੂਡੈਂਟ ਹੈ ਚਾਹੇ ਕੋਈ ਹੋਰ ਵੀ ਪਾਉਣਾ ਹੈ ਉਹਨੂੰ, ਪਲੀਜ਼ ਪਲੀਜ਼ ਆਪਾਂ ਆਪਣਾ ਐਕਸ਼ਨ ਜਿਹੜਾ ਉਹ ਜਲਦੀ ਤੋਂ ਜਲਦੀ ਕਰੀਏ ਤੇ ਆਪਣੀ ਉਹਦੀ ਉਸ ਪਰਟੀਕੁਲਰ ਵੀਜ਼ਾ ਦੀ ਅੱਜ ਕੱਲ੍ਹ, ਕਿਉਂਕਿ ਏਦਾਂ ਨਹੀਂ ਹੈ ਕਿ ਤੁਸੀਂ ਅੱਜ ਕਹੋ ਤਾਂ ਮੈਂ ਤੁਸੀਂ ਜਾਓ ਤੇ ਅੱਜ ਹੀ ਕੋਈ ਵੀ ਵੀਜ਼ਾ ਲਾਂਚ ਕਰ ਦੋ, ਨਹੀਂ, ਰਿਕੁਆਇਰਮੈਂਟਾਂ ਡਿਪਾਰਟਮੈਂਟ ਦੀਆਂ ਬਹੁਤ ਸਟ੍ਰਿੰਜੈਂਟ ਹੋ ਚੁੱਕੀਆਂ, ਉਹਨਾਂ ਦੇ ਫਾਰਮਸ ਕੰਪਲੀਕੇਟ ਹੋ ਚੁੱਕੇ ਆ, ਉਹ ਬਹੁਤ ਸਾਰੀ ਇਨਫੋਰਮੇਸ਼ਨ ਮੰਗਣ ਲੱਗ ਪਏ ਆ, ਵੈਰੀਫਿਕੇਸ਼ਨ ਜ਼ਿਆਦਾ ਹੁੰਦੀਆਂ। ਸੋ ਉਹ ਸਾਰੀ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਅਰਲੀ ਐਕਸ਼ਨ ਲਓ। ਹੁਣ 15 ਨੂੰ ਵੈਸੇ 4 ਦਿਨ ਰਹਿ ਗਏ ਆ, ਸੋ ਜੇ ਕਈਆਂ ਦੇ ਵੀਜ਼ਾ ਅਗਰ ਮੰਨ ਲਓ ਚਾਹੇ ਅਗਲੇ ਮਹੀਨੇ ਕਈ ਐਕਸਪਾਇਰ ਹੋਣ ਵਾਲੇ, ਉਹਨੂੰ ਅਰਲੀ ਟੂ ਅਰਲੀ ਐਕਸ਼ਨ ਲੈ ਕੇ ਉਹਨੂੰ ਆਪਣਾ ਜੋ ਵੀ ਆਪਣਾ ਕੁਛ ਕਰਨਾ ਹੈ ਉਹਨੂੰ ਇਨੀਸ਼ੀਏਟ ਕਰੋ ਤੇ ਪ੍ਰੋਪਰਲੀ ਆਪਣੇ ਸਟੈਪਸ ਲੈ ਕੇ ਆਪਣੀ ਜਿਹੜੀ ਜੋ ਵੀ ਰਿਕੁਆਇਰਮੈਂਟ ਪੂਰੀ ਕਰਨੀ ਹੈ ਉਹਨੂੰ ਚੰਗੇ ਤਰੀਕੇ ਨਾਲ ਪਲੀਜ਼ ਪੂਰੀ ਕਰੋ।
ਜੀ ਬਿਲਕੁਲ, ਸੋ ਅਖੀਰ ਦੇ ਵਿੱਚ ਇੱਕ ਵਾਰ ਫੇਰ ਇਹੀ ਕਹਾਂਗੇ ਕਿ ਅੱਜ 11 ਮਾਰਚ ਦਾ ਦਿਨ ਤਾਂ ਨਿਕਲ ਗਿਆ, ਜੇ 15 ਮਾਰਚ ਤੱਕ ਤੁਹਾਡੇ ਖਤਮ ਹੋ ਰਹੇ ਨੇ ਵੀਜ਼ੇ ਤਾਂ ਉਹ ਕਾਫੀ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਦਿੱਕਤ ਜਾਂ ਕਿਸੇ ਹੋਰ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਹ ਉਮੀਦ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੌਰਾਨ ਰਹੀਆਂ ਕਮੀਆਂ ਦੇ ਲਈ ਜਾਂ ਫਿਰ ਜਿਹੜੀ ਅਸੁਵਿਧਾ ਇੱਕ ਵਾਰ ਚੱਲਦੇ ਨੈਟਵਰਕ ਦੇ ਕਾਰਨ ਆਈ ਹੈ ਉਹਦੇ ਲਈ ਅਸੀਂ ਖਿਮਾ ਚਾਹਾਂਗੇ। ਰੋਹਿਤ ਜੀ, ਤੁਹਾਡਾ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਨਾਲ ਧੰਨਵਾਦ ਕਰਦੇ ਹਾਂ ਸਾਰੇ ਦੋਸਤਾਂ ਦਾ ਜਿਹੜੇ ਸਾਡੇ ਨਾਲ ਪ੍ਰੋਗਰਾਮ ਦੌਰਾਨ ਜੁੜੇ ਰਹੇ। ਸੋ ਇਸ ਵੇਲੇ ਸਾਨੂੰ ਦੋਵਾਂ ਨੂੰ ਇਜਾਜ਼ਤ ਲੈਣੀ ਪੈਣੀ ਹੈ। ਸੋ ਸਰੋਤਿਓ, ਅਗਲੇ ਹਫ਼ਤੇ ਫਿਰ ਮਿਲਣ ਦੇ ਵਾਅਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।